ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਵੇ।
ਸਰਗੁਣ ਨਿਰਗੁਣ ਨਿਰੰਕਾਰ, ਸਰਗੁਣ ਹੁੰਦਾ ਸਾਰੇ ਗੁਣਾਂ ਸਹਿਤ, ਜੇ ਸਾਰੇ ਗੁਣ ਹੋਣ। ਨਿਰਗੁਣ ਹੁੰਦਾ ਜਿਹਦੇ ਵਿੱਚ ਗੁਣ ਨਾ ਹੋਣ ਕੋਈ, ਅਸਲ 'ਚ ਗੁਣ ਉਹਦੇ ਗੁਣ ਗਲ ਗਏ, ਗੁਣ ਤਾਂ ਸੀਗੇ ਹੁਣ ਗੁਣ ਇਸ ਵਕਤ ਗੁਣ ਜਿਹੜੇ ਨੇ ਗਲੇ ਹੋਏ ਨੇ। ਹਰ ਵਿਸਰਤ ਤੇਰੇ ਗੁਣ
ਗਲਿਆ,
ਕਿਸੇ ਦੇ ਸਾਰੇ ਹੀ ਗੁਣ ਨਹੀਂ ਗਲਦੇ ਹੁੰਦੇ, ਅੱਧੇ ਹੀ ਗਲਦੇ। ਜੋਤ ਦੀ ਗੱਲ ਆ ਕਿ ਅੱਧੇ ਗੁਣ ਗਲਦੇ ਹੁੰਦੇ, ਅੱਧੇ ਨਹੀਂ ਗਲ ਸਕਦੇ। ਕਿਉਂ ਮਨ ਮਰਦਾ ਨਹੀਂ, ਇਹ ਇੱਕ ਗੁਣ ਹੈ, ਇਹਦਾ ਰਹੂਗਾ ਹੀ ਰਹੂਗਾ, ਤਾਂ ਮਰ ਨਹੀਂ ਸਕਦਾ। ਜੋਤ ਮਰ ਨਹੀਂ ਸਕਦੀ, ਇਹਦੀ ਮੌਤ ਨਹੀਂ ਹੈ ਕਦੇ ਵੀ, ਡਿਸਚਾਰਜ ਨਹੀਂ ਹੋ ਸਕਦੀ। ਇਹ ਤਾਂ ਗੁਣ ਹੈ, ਫਿਰ ਇਹ ਗੁਣ ਰਹੂ, ਇਹ ਰਹੂਗਾ। ਸੱਤ ਸਰੂਪ ਹੈ ਜੋਤ, ਮਾਇਆ ਨਹੀਂ ਹੈ ਇਹ। ਮਾਇਆ ਵੀ ਨਹੀਂ ਮਰਦੀ ਵੈਸੇ, ਡਿਸਚਾਰਜ ਮਾਇਆ ਵੀ ਨਹੀਂ ਹੁੰਦੀ, ਮਾਇਆ ਦੀ ਰੂਪ ਬਣਦਾ। ਮਾਇਆ ਦਾ ਜਿਹੜੇ ਮਾਇਆ ਦੇ ਰੂਪ ਬਣਦੇ ਨੇ ਨਾ, ਉਹ ਪਿਰਸਦੇ ਨੇ, ਚੇਂਜ ਆਫ ਸਟੇਟ ਹੁੰਦੀ ਹੈ ਇਹਦੇ ਵਿੱਚ। ਜੇ ਬਰਫ਼ ਹੈ, ਪਾਣੀ ਬਣ ਗਿਆ, ਪਾਣੀ ਤੋਂ ਭਾਫ਼ ਬਣ ਗਈ, ਭਾਫ਼ ਤੋਂ ਫਿਰ ਪਾਣੀ ਬਣ ਗਿਆ, ਪਾਣੀ ਤੋਂ ਫਿਰ ਬਰਫ਼ ਬਣ ਗਈ, ਇੱਦਾਂ। ਪੰਜ ਤੱਤਾਂ ਦੇ ਜਿਹੜੇ ਸਰੀਰ ਬਣਦੇ ਨੇ, ਸਰੀਰ ਬਣ ਜਾਂਦੇ ਨੇ, ਉਹਦਾ ਸਰੀਰ ਦਾ ਰੂਪ ਹੁੰਦਾ। ਜਦ ਸਰੀਰ ਆਤਮਾ ਛੱਡ ਜਾਂਦੀ ਹੈ, ਜਿੰਨਾ ਚਿਰ ਆਤਮਾ ਰਹਿੰਦੀ ਹੈ, ਫਿਰ ਉਹ ਤੱਤ ਤੱਤਾਂ 'ਚ ਮਿਲ ਜਾਂਦੇ, ਰੂਪ ਹੈ ਚੇਂਜ ਹੁੰਦਾ। ਇਹ ਮਾਇਆ ਦੀ ਗੱਲ ਹੈ, ਡਿਸਟਰੋਏ ਕੁਛ ਵੀ ਨਹੀਂ ਹੁੰਦਾ। ਸਾਇੰਸ ਵੀ ਮੰਨਦੀ ਹੈ ਨਾ, ਥਿੰਕ ਕੈਨ ਬੀ ਡਿਸਟਰੋਇਡ, ਕੁਛ ਵੀ ਡਿਸਟ੍ਰਕਸ਼ਨ ਇੱਥੇ ਹੈ ਨਹੀਂ, ਵਿਨਸਤਾ ਕੁਛ ਨਹੀਂ ਇੱਥੇ। ਜੋ ਕੁਛ ਪਾਇਆ ਸੋ ਇੱਕ ਵਾਰ, ਜੋ ਪਾਇਆ ਸੰਸਾਰ 'ਚ ਹੈ, ਨਾ ਮਾਇਆ ਮਰਦੀ ਹੈ, ਨਾ ਬ੍ਰਹਮ ਮਰਦਾ, ਮਰਦੇ ਦੋ ਹੀ ਨਹੀਂ ਹੈ। ਮਾਇਆ ਆਪਣੇ ਰੂਪ, ਮਾਇਆ ਸਪਲਿਟ ਹੋ ਜਾਂਦੀ ਹੈ, ਮਾਇਆ ਚਾਰ ਪੰਜ ਤੱਤਾਂ ਦੇ ਵਿੱਚ ਡਿਵਾਈਡ ਹੋ ਜਾਂਦੀ ਹੈ। ਇਹ ਡਿਵਾਈਡ ਨਹੀਂ ਹੁੰਦਾ, ਇਹ ਡਿਵਾਈਡ ਨਹੀਂ ਹੁੰਦਾ ਹੈਗਾ। ਜੋ ਤਾਂ ਡਿਵਾਈਡ ਨਹੀਂ ਹੁੰਦੀ, ਅਸੀਂ ਕਹਿ ਦਿੰਦੇ ਹਾਂ ਦਾਲ ਹੋਈ ਹੈ, ਡਿਵਾਈਡ ਨਹੀਂ ਹੋਈ ਹੈ, ਡਿਵਾਈਡ ਹੋ ਨਹੀਂ ਸਕਦੀ। ਇੱਦਾਂ ਨਹੀਂ ਹੋ ਸਕਦੀ ਜਿਵੇਂ ਚਣੇ ਦੀ ਦਾਲ ਅੱਡ ਅੱਡ ਦੋ ਟੋਟੇ ਹੋ ਜਾਂਦੇ, ਇੱਦਾਂ ਨਹੀਂ ਹੁੰਦੀ। ਪਰ ਸਾਡੇ ਕੋਲ ਹੈ ਨਹੀਂ ਕੁਛ ਕਹਿਣ ਨੂੰ, ਕੁਛ ਹਿੱਸੇ 'ਚ ਹਨੇਰਾ ਹੁੰਦਾ ਜਾਂ ਕੁਛ ਹਿੱਸੇ ਚਾਨਣ ਹੁੰਦਾ, ਉਹਨੂੰ ਅਸੀਂ ਡਿਵਾਈਡ ਕਹਿੰਦੇ। ਜਿਹੜਾ ਹਿੱਸਾ ਹਨੇਰਾ, ਉਹ ਮਨ ਹੈ, ਉਹਦੇ 'ਚ ਦੌੜਦਾ ਮਨ, ਹਨੇਰੇ ਦੌੜਦਾ ਰਹਿੰਦਾ ਹੀ ਹਨੇਰੇ 'ਚ ਮਨ, ਹਨੇਰੇ 'ਚ ਦੌੜਦਾ ਮਨ, ਕਿਉਂਕਿ ਮਨ ਹੈ ਹੀ ਹਨੇਰੇ ਦਾ ਜੀਵ, ਮਨ ਹਨੇਰੇ ਦਾ ਜੀਵ ਹੈ। ਜਦ ਹਨੇਰਾ ਖਤਮ ਹੋਇਆ, ਮਨ ਖਤਮ, ਜਿੰਨਾ ਜਿਹਾ ਹਨੇਰਾ ਅੰਦਰ ਦੌੜਦਾ, ਜਿਉਂ ਜਿਉਂ ਹਨੇਰਾ ਖਤਮ ਹੋ ਜਾਂਦਾ, ਇਹ ਟਾਈਟ ਹੋ ਜਾਂਦਾ, ਇਹਦੀ ਏਰੀਆ ਟਾਈਟ ਹੋ ਜਾਂਦਾ, ਇਹਨੂੰ ਰੁਕਣ ਨੂੰ ਥਾਂ ਨਹੀਂ ਰਹਿੰਦਾ। ਬਸ ਜਦ ਹਨੇਰਾ ਨਹੀਂ ਰਹਿੰਦਾ, ਫਿਰ ਮਨ ਵੀ ਨਹੀਂ ਰਹਿੰਦਾ। ਅਗਿਆਨਤਾ ਦਾ ਦੂਆ ਨਾਮ ਹੈ ਮਨ, ਅਗਿਆਨਤਾ 'ਚੋਂ ਪੈਦਾ ਹੋਈ ਹੋਈ ਚੀਜ਼ ਹੈ ਮਨ, ਲੋਭ 'ਚੋਂ ਪੈਦਾ ਹੋਇਆ ਹੋਇਆ ਮਨ, ਲੋਭ ਲਹਿਰ, ਲੋਭ ਲਹਿਰ ਹੈ ਨਾ ਜਿਹੜੀ, ਉਹੀ ਮਨ। ਜੋ ਚੀਜ਼ ਅਸੀਂ ਦੇਖਦੇ ਹਾਂ ਉਹਦਾ ਸਾਨੂੰ ਲੋਭ ਹੁੰਦਾ ਵੀ ਇਹਨੂੰ ਹਾਸਿਲ ਕਰ ਲਈਏ, ਉਹ ਮਨ ਇੱਛਾ, ਇੱਛਾ ਦਾ ਦੂਆ ਨਾਮ ਮਨ ਹੈ। ਇੱਛਾ ਸਾਨੂੰ ਡਿਵਾਈਡ ਕਰਦੀ ਹੈ, ਇੱਛਾ ਇੱਛਾ ਪੈਦਾ ਹੁੰਦੀ ਹੈ। ਅਸੀਂ ਆਹ ਕੰਮ ਕਰੀਏ ਕਿ ਨਾ ਕਰੀਏ, ਖੈਰ ਗੁਣ ਸਾਰੇ ਖਤਮ ਨਹੀਂ ਹੁੰਦੇ ਜੋਤ, ਕੁਛ ਗੁਣਾਂ ਜਿਹੜੇ ਗੁਣ ਗਲ ਗਏ ਹੈਗੇ ਤਾਂ ਸਹੀ ਨਾ, ਰੂਪ ਹੀ ਵਿਗੜਿਆ ਹੈ ਗਲੇ ਦਾ, ਗਲੀ ਹੋਈ ਚੀਜ਼ ਦਾ ਰੂਪ ਹੀ ਵਿਗੜਿਆ, ਡਿਸਟਰੋਏ ਨਹੀਂ ਹੋਏ ਹੈ। ਨਿਰਵੈਰ ਦੇ ਥੋਂ ਵੈਰ ਹੋ ਗਿਆ, ਵੈਰ ਵਿਰੋਧ 'ਚ ਫਸ ਗਿਆ, ਅਜੂਨੀ ਦੇ ਥੋਂ ਜੂਨੀ 'ਚ ਆ ਗਿਆ। ਜੇ ਅਜੂਨੀ ਸੀ ਹੁਣ ਜੂਨੀ 'ਚ ਹੈ, ਜੂਨੀ 'ਚ ਘੁੰਮਦਾ। ਨੈਗੇਟਿਵ ਯਾਨੀ ਪੁੱਠੇ ਪਾਸੇ ਨੂੰ ਚਲਾ ਗਿਆ, ਨਰਕ ਵਾਲੇ ਪਾਸੇ ਨੂੰ ਚਲਾ, ਹਨੇਰੇ 'ਚ ਨੂੰ ਚਲਾ। ਅਕਾਲ ਮੂਰਤ ਸੀ ਇਹ, ਅਕਾਲ ਮੂਰਤੀ ਸੀ ਨਾ। ਅਕਾਲ ਮੂਰਤੀ ਕੀ ਸੀ? ਅਕਾਲ ਮੂਰਤੀ ਆ ਅਕਾਲ ਦੀ ਮੂਰਤੀ। ਅਕਾਲ ਮੂਰਤੀ ਇਹ ਨਹੀਂ ਹੈ ਜਿਹੜੀ ਮੂਰਤੀ ਦਾ ਅਕਾਲ ਨਹੀਂ ਹੈ। ਇਹਦਾ ਅਰਥ ਹੈ ਅਕਾਲ ਦੀ ਮੂਰਤੀ, ਜੋਤ ਦੀ ਮੂਰਤੀ, ਪੂਰਨ ਜੋਤ ਦੀ ਮੂਰਤੀ। ਉਹ ਕਿਹਦੀ? ਉਹ ਸੀ ਸ਼ਬਦ ਗੁਰੂ, ਉਹ ਸੀ ਨਾਦ। ਉਹਦੀ ਬਜਾਏ ਆਹ ਕਲਪਨਾ ਆ ਗਈ, ਕਾਲ ਆ ਗਿਆ। ਇਹਦਾ ਕਾਲ ਕਲਪਨਾ, ਜੋ ਕਾਲ ਕਲਪਨਾ ਆ ਗਈ ਇਹਦੇ 'ਚ, ਕਾਲ ਇਹਦਾ ਹੀ ਆ ਕਲਪਨਾ, ਇਹਦਾ ਵੀ ਆ ਹੋਰ ਵੀ ਆ, ਚਲੋ ਉਹ ਅਲੱਗ ਗੱਲ ਹੈ। ਅਕਾਲ ਮੂਰਤ ਤੋਂ ਟੁੱਟ ਕੇ ਕਾਲ ਮੂਰਤ ਹੋ ਗਈ ਇਹਦੀ, ਆਹ ਸਰੀਰ ਹੋ ਗਈ ਨਾ ਮੂਰਤੀ, ਸਰੀਰ ਕਾਲ ਹੈ ਬਸ। ਇਸ ਕਰਕੇ ਉਹ ਗੁਣ ਜਿਹੜੇ ਸੀਗੇ ਨੈਗੇਟਿਵ ਹੋ ਗਏ ਸਾਰੇ। ਅਕਾਲ ਦੀ ਜਗ੍ਹਾ ਅਕਾਲ ਮੂਰਤ ਹੋ ਗਈ, ਨਿਰਭੈ ਦੀ ਜਗ੍ਹਾ ਭੈ ਭੀਤ ਹੋਣ ਲੱਗ ਗਿਆ। ਆਹ ਨਾ ਹੋ ਜਾਵੇ, ਉਹ ਨਾ ਹੋ ਜਾਵੇ, ਨਫਾ ਨੁਕਸਾਨ ਦਾ, ਮੌਤ ਦਾ, ਘਾਟੇ ਵਾਧੇ ਦਾ, ਜਾਸਾ ਬਜਾਸ ਦਾ ਫਿਕਰ ਹੋ ਗਿਆ। ਇਹ ਗੁਣ ਮਤਲਬ ਹੈ ਇੱਦਾਂ ਨੈਗੇਟਿਵ ਹੋ ਗਏ, ਇਹਦੇ ਖਤਮ ਨਹੀਂ ਹੋਏ, ਉਹ ਗੁਣ ਗਲ ਗਏ। ਤੁਸੀਂ ਕਹਿੰਦੇ ਇੱਕ ਚੀਜ਼ ਗਲ ਗਈ, ਉਹਦੇ ਬਦਬੂ ਆਉਣ ਲੱਗ ਗਈ। ਹੁਣ ਉਹ ਠੀਕ ਕਿਵੇਂ ਹੋਵੇ ਸਵਾਲ? ਉਹ ਠੀਕ ਹੋ ਸਕਦੇ ਨੇ ਹੁਣ? ਵਿਗੜ ਗਏ ਅਸੀਂ ਕਹਿੰਦੇ ਹਾਂ, ਸਰੂਪ ਵਿਗੜ ਗਿਆ ਗੁਣਾਂ ਦਾ, ਵਿਗੜਿਆ ਹੋਇਆ ਸਰੂਪ ਠੀਕ ਕਰਨਾ। ਉਹ ਆਹ ਸਾਰਾ ਪ੍ਰੋਸੀਜਰ ਹੈ ਸਾਰਾ ਗੁਰਬਾਣੀ ਦਾ, ਹੋਰ ਕੁਛ ਨਹੀਂ। ਉਹ ਚਾਰ ਗੁਣ ਇਹਦੇ ਨੇ ਜਿਹੜੇ ਮਨ ਵਾਲੇ ਪਾਸੇ ਦੇ। ਅਸੀਂ ਇਹ ਕਹਿ ਸਕਦੇ ਹਾਂ ਕਿ ਸਰੀਰ ਇੱਕ ਆਦਮੀ ਦਾ, ਉਹਦੇ ਦੋ ਪਾਰਟ ਨੇ, ਖੱਬਾ ਹਿੱਸਾ ਇੱਕ ਸੱਜਾ ਹਿੱਸਾ। ਸੱਜੇ ਹਿੱਸਾ ਤਾਂ ਠੀਕ ਹੈ, ਖੱਬੇ ਹਿੱਸੇ ਨੂੰ ਲਕਵਾ ਮਾਰ ਗਿਆ। ਉਹ ਹਿੱਸਾ ਲਕਵਾ ਮਾਰਿਆ ਕੰਮ ਨਹੀਂ ਕਰਦਾ, ਬਿਮਾਰੀ ਹੈ ਨਾ ਲਕਵਾ। ਜੇ ਬਿਮਾਰੀ ਠੀਕ ਹੋ ਜਾਵੇ, ਸਰੀਰ ਠੀਕ ਹੋ ਜਾਵੇ। ਹਉਮੈ ਦਾ ਲਕਵਾ ਮਾਰ ਗਿਆ ਇਹਨਾਂ ਨੂੰ, ਗੁਣਾਂ ਨੂੰ, ਚਾਰਾਂ ਨੂੰ। ਉਹ ਹਉਮੈ ਦਾ ਲਕਵਾ ਠੀਕ, ਹਉਮੈ ਠੀਕ ਹੋ ਜਾਵੇ, ਲਕਵਾ ਠੀਕ ਹੋ ਜਾਵੇ। ਕਿਉਂ? ਕਿਉਂਕਿ ਹਉਮੈ ਨਾਵ ਨਾਲ ਵਿਰੋਧ ਹੈ, ਨਾਮ ਨਾਲ ਵਿਰੋਧ ਹੈ। ਨਾਮ ਨਾਲ ਠੀਕ ਹੋਣਾ, ਇਹਨੇ ਨਾਮ ਦੇ ਨੇੜੇ ਨਹੀਂ ਜਾਂਦਾ। ਜਿਹੜੀ ਦਵਾਈ ਨਾਲ ਇਹਦਾ ਠੀਕ ਹੋਣਾ, ਇਲਾਜ ਹੋਣਾ, ਉਹ ਦਵਾਈ ਨਹੀਂ ਪੀਂਦਾ ਇਹ ਹੁਣ। ਜੇ ਦਵਾਈ ਪੀ, ਜਿਹੜਾ ਦਵਾਈ ਪੀਣਾ ਮੰਨ ਗਿਆ ਮਨ, ਜਿਹਦਾ ਮਨ ਨਾਮ ਦੀ ਦਵਾਈ ਪੀਣਾ ਮੰਨ ਗਿਆ, ਉਹ ਠੀਕ ਹੋ ਜਾਊਗਾ। ਜਿਹੜਾ ਨਹੀਂ ਪੀਂਦਾ, ਉਹ ਠੀਕ ਨਹੀਂ ਹੋਣਾ। ਕੁੱਲ ਮਿਲਾ ਕੇ ਗੱਲ ਇਹ, ਹੁਣ ਇਹਨੂੰ ਸਮਝਾਇਆ, ਤੂੰ ਸਮਝਾ ਕੇ ਪੀਊਗਾ, ਜ਼ਬਰਦਸਤੀ ਪੀਂਦਾ ਨਹੀਂ ਕੋਈ। ਇਹਨੂੰ ਸਮਝਾਇਆ ਜਾ ਰਿਹਾ ਕਿ ਦਵਾਈ ਪੀ ਲੈ ਤੂੰ, ਇਹ ਹਸਪਤਾਲ ਤੋਂ ਛੁੱਟੀ ਹੋ ਗਿਆ, ਤੈਨੂੰ ਘਰ ਚਲਿਆ ਜਾ ਮੈਂ। ਇਹਦਾ ਤਾਂ ਹਸਪਤਾਲ 'ਚ ਜੀ ਲੱਗਿਆ ਹੋਇਆ, ਇੱਥੇ ਘਰ ਬਣਾਈ ਬੈਠਾ, ਡੇਰਾ ਵੀ ਇੱਥੇ ਬਣਾਈ ਬੈਠਾ। ਤਾਂ ਹੀ ਕਹਿੰਦੇ ਡੱਡਾ ਡੇਰਾ ਇਹ ਨਹੀਂ, ਉਹ ਤੇਰਾ ਨਹੀਂ ਘਰ, ਇਹ ਹਸਪਤਾਲ ਹੈ। ਜੈ ਡੇਰਾ ਤਾਂ ਜਾਣ, ਉਹ ਜਿਹੜਾ ਅਸਲੀ ਡੇਰਾ ਉਹਨੂੰ ਜਾਣ। ਉਹ ਜਣਾਇਆ ਵੀ ਅਸਲੀ ਘਰ ਤੇਰਾ ਕੀ ਆ, ਘਰ ਤਾਂ ਨਕਲੀ ਆ, ਪਰਦੇਸ ਹੈ। ਇਹ ਭੁੱਲ ਗਿਆ, ਇਹ ਗੱਲ ਜਿਹੜੀ ਭੁੱਲਿਆ, ਇਸੇ ਨੂੰ ਸਿਮਰਨ ਕਰਾ ਰਹੀ ਹੈ ਗੁਰਬਾਣੀ। ਇਹ ਸਿਮਰਤੀ ਹੈ, ਇਹ ਸਿਮਰਨਾ ਵੀ ਤੇਰਾ ਘਰ ਨਹੀਂ ਹੈ, ਇਹ ਸਿਮਰਨਾ ਚੇਤਾ ਕਰਾ ਰਹੀ ਹੈ ਭੁੱਲੀ ਗੱਲ ਦਾ। ਡੱਡਾ ਡੇਰਾ ਇਹ ਨਹੀਂ ਕਿ ਸਿਮਰਨ ਹੈ, ਹੋਰ ਕੀ ਹੈ। ਜੈ ਡੇਰਾ ਤਾਂ ਜਾਣ, ਤਿਸ ਡੇਰੇ ਕਾ ਸੰਜਮ, ਉਹ ਡੇਰੇ ਵਾਸਤੇ ਕੁਝ ਸੰਜਮ ਕਰ, ਮਿਹਨਤ ਕਰ। ਤਿਸ ਡੇਰੇ ਕਾ ਸੰਜਮ, ਗੁਰ ਕੇ ਸ਼ਬਦ ਪਛਾਣ, ਉਹ ਡੇਰੇ ਵਾਸਤੇ ਕੁਛ ਉਪਰਾਲਾ ਕਰ। ਉਹ ਡੇਰੇ ਵਾਸਤੇ ਉਪਰਾਲਾ ਕੀ ਹੈ? ਜੇ ਤੂੰ ਦਵਾਈ ਪੀ ਲ, ਮੈਂ ਨਾਮ ਦੀ ਛੁੱਟੀ ਮਿਲ ਜਾਏ ਹਸਪਤਾਲ 'ਚੋਂ, ਘਰ ਚਲਿਆ ਜਾਵਾਂ। ਗੱਲ ਇੰਨੀ ਹੈ ਸਿਰਫ,
ਘਰ ਜਾਣ,
ਘਰ ਜਾਣ, ਪੱਤ ਛੇਤੀ ਘਰ ਜਾਏ, ਤੰਦਰੁਸਤ ਹੋ ਕੇ ਇੱਜ਼ਤ ਨਾਲ ਘਰ ਚਲਿਆ ਜਾਏਗਾ। ਜਿਹਨਾਂ ਦਾ ਇੱਥੇ ਜੀ ਲੱਗਿਆ ਹੋਇਆ, ਜਿਹੜੇ ਜਾਂਦੇ ਨੇ ਸਮਝ ਕੇ ਪੀਂਦੇ ਨੇ, ਨਾਮ ਸਮਝਦੇ ਨੇ, ਫਿਰ ਨਾਮ ਦੀ ਦਾਰੂ ਪੀਂਦੇ ਨੇ। ਸੰਸਾਰ ਰੋਗੀ ਨਾਮ ਦਾਰੂ, ਸੰਸਾਰ ਰੋਗੀ ਹੈ ਸਾਰਾ ਹੀ, ਨਾਮ ਦਵਾਈ ਹੈ। ਜਿਹੜਾ ਪੀ ਲੂਗਾ ਛੁੱਟੀ ਹੋ ਜਾਊਗੀ, ਤੰਦਰੁਸਤ ਹੋ ਜਾਊਗਾ। ਗੁਣਾਂ ਦਾ ਇਲਾਜ ਹੈ, ਜਿਹੜੇ ਗੁਣ ਗਲੇ ਹੋਏ ਨੇ ਨਾ, ਉਹਨਾਂ ਦਾ ਇਲਾਜ ਨਾਮ ਦੀ ਦੁਆ ਦੇ ਵਿੱਚ। ਉਹ ਸਾਰਾ ਇੱਕ ਪਾਸਾ ਜਿਹੜਾ ਲਕਵਾ ਮਾਰਿਆ ਠੀਕ ਹੋ ਜੂ। ਅੱਧਾ ਸਰਗੁਣ, ਅੱਧਾ ਇੱਕ ਪਾਸਾ ਚੱਲਦਾ ਹੈ ਸਰਗੁਣ, ਸੱਜਾ ਪਾਸਾ ਸਰਗੁਣ, ਖੱਬਾ ਨਿਰਗੁਣ, ਇੱਕੋ ਹੀ ਆਦਮੀ ਹੈ। ਜਦ ਉਹਨੂੰ ਅੱਧੇ ਨੂੰ ਲਖਬਾ ਮਾਰਿਆ ਹੋਇਆ, ਬਿਮਾਰ ਵੀ ਉਹੀ ਅੱਧਾ ਹਿੱਸਾ, ਤੰਦਰੁਸਤ ਵੀ ਉਹੀ ਹੈ, ਜਿਹੜੇ ਅੱਧਾ ਪਾਸਾ ਤੰਦਰੁਸਤ ਨਹੀਂ ਹੈ। ਜਿਹੜਾ ਤੰਦਰੁਸਤ ਹਿੱਸਾ ਉਹ ਸਰਗੁਣਾ, ਉਹ ਤਾਂ ਚੱਲਦਾ ਹੈ, ਇੱਕ ਹਿੱਸਾ ਤਾਂ ਇੱਕ ਹਿੱਸਾ ਚੱਲਦਾ ਹੈ, ਇਹਦਾ ਅੱਧਾ ਨਹੀਂ ਚੱਲਦਾ। ਅੱਧਾ ਹਿੱਸਾ ਜਿਹੜਾ ਚੱਲਦਾ ਉਹ ਸਰਗੁਣਾ, ਅੱਧਾ ਨਿਰਗੁਣਾ। ਇੱਕੋ ਹੀ ਆਦਮੀ ਤਾਂ ਫਿਰ ਇੱਕੋ ਹੀ ਹੈ, ਦੋ ਤਾਂ ਹੈ ਨਹੀਂ, ਇਹਨਾਂ ਨੇ ਦੋ ਬਣਾ ਦਿੱਤੇ। ਬਸ ਆਹ ਗੱਲ ਹੈ, ਦੋ ਬਣਾ ਦਿੱਤੇ। ਇਸੇ ਨੂੰ ਦਾਲ ਕਹਿੰਦੇ ਹਾਂ ਅਸੀਂ। ਦਾਲ ਦਾ ਮਤਲਬ ਕੀ ਹੈ? ਅੱਧਾ ਹਿੱਸਾ ਚੱਲਦਾ, ਅੱਧਾ ਚੱਲਦਾ ਨਹੀਂ ਤਾਂ ਦਾਲ ਹੈ। ਹੋਰ ਅੱਡ ਅੱਡ ਨਹੀਂ ਹੈ ਦੋ ਹਿੱਸੇ ਹੋਏ ਹੋਏ, ਇਹ ਨਹੀਂ ਵੀ ਅੱਧਾ ਵੱਢ ਕੇ ਸਿੜਤਾ ਫਿਰੇ ਕਿਤੇ। ਸ਼ਾਇਦ ਦਾਲ ਹੁਣ ਸਮਝ ਆ ਗਈ ਹੋ ਦਾਲ ਕੀ ਹੈ।
ਸਰਗੁਣ ਨਿਰਗੁਣ ਨਿਰੰਕਾਰ,
ਦੋਏ ਨਿਰਾਕਾਰ ਨੇ, ਮਨ ਵੀ ਦਾ ਨਿਰਾਕਾਰ ਹੈ। ਉਹ ਜਿਹੜਾ ਨਿਰੰਕਾਰ ਸੀ ਉਸੇ ਨੂੰ ਤਾਂ ਨਿਰੰਕਾਰ ਇੱਕ ਨੂੰ ਕਹਿੰਦੇ ਨੇ। ਨਿਰੰਕਾਰ ਇੱਕ ਹੈ, ਇਹ ਜਿਹੜਾ ਇੱਕ ਹੈ ਨਾ, ਇੱਕ ਆ ਉਹ ਨਿਰੰਕਾਰ, ਉਹਨੂੰ ਹੈ ਬਿਮਾਰੀ ਹੋਈ ਹੋਈ। ਡਿਫੈਕਟ ਇੱਕ ਜੇ ਪੈਣਾ, ਸਰੀਰ ਬੋਡੀ ਇੱਕੋ ਹੀ ਹੈ, ਇੱਕ ਜੇ ਡਿਫੈਕਟ ਪੈਣਾ। ਅੱਧਾ ਤਾਂ ਹੋ ਹੀ ਨਹੀਂ ਸਕਦਾ, ਸਰੀਰ ਅੱਧਾ ਨਹੀਂ ਹੋ ਸਕਦਾ ਕਦੇ ਵੀ, ਇਹ ਡਿਵਾਈਡ ਨਹੀਂ ਹੋ ਸਕਦੀ ਹੁੰਦੀ ਜੋਤ। ਜਿਹੜੀ ਚੀਜ਼ ਪੈਦਾ ਨਹੀਂ ਹੋਈ ਡਿਵਾਈਡ ਕਿਵੇਂ ਹੋ ਜੂਗੀ? ਕਦੇ ਪੈਦਾ ਹੀ ਨਹੀਂ ਹੋਈ, ਨਾ ਪੈਦਾ ਹੋਈ ਹੈ, ਜੰਮੀ ਹੈ, ਨਾ ਮਰੀ ਹੈ, ਡਿਵਾਈਡ ਕਿਵੇਂ ਹੋ ਜੂਗੀ? ਡਿਵਾਈਡ ਹੋ ਗਏ ਫਿਰ ਤਾਂ ਦੋ ਹੋ ਗਈਆਂ। ਇਹ ਉਹੀ ਗੱਲ ਹੈ ਜਿਹੜਾ ਉਹ ਕਹਿੰਦੇ ਨੇ, ਉਹ ਪੀ ਗਿਆ ਅੰਮ੍ਰਿਤ, ਉਹਦੇ ਸਿਰ ਵੜਤੇ, ਦੋ ਹੋ ਗਏ, ਦੋ ਕਿਵੇਂ ਹੋ ਜਾਣਗੇ? ਅਮਰ ਚੀਜ਼ ਦੇ ਦੋ ਕਿਵੇਂ ਹੋ ਜਾਣਗੇ? ਫਿਰ ਦੋਏ ਅਮਰ ਹੋ ਗਏ। ਉਹ ਇਹੋ ਜਿਹੀਆਂ ਗੱਲਾਂ ਇਹਨਾਂ ਦੀਆਂ ਢਕੌਸਲੇ ਮਾਰੇ ਨੇ ਉੱਥੇ ਰਿਸ਼ੀਆਂ ਮੁਨੀਆਂ ਦੇ, ਸਮਾਂ ਗੱਲ ਅੜਜਾਤੀ ਉੱਥੇ ਜ਼ਿਆਦਾ। ਸਰਗੁਣ ਨਿਰਗੁਣ ਨਿਰੰਕਾਰ ਇੱਕੋ ਹੀ ਹੈ, ਨਿਰੰਕਾਰ ਹੈ ਜਿਹੜਾ, ਉਹ ਬਿਮਾਰ ਹੋ ਗਿਆ, ਉਹਨੂੰ ਲਕਵਾ ਮਾਰ ਗਿਆ ਅੱਧੇ ਇੱਕ ਹਿੱਸੇ ਨੂੰ। ਲੱਤ ਨਹੀਂ ਕੰਮ ਕਰਦੀ, ਬਾਂਹ ਨਹੀਂ ਕੰਮ ਕਰਦੀ, ਇੱਧਰਲਾ ਹਿੱਸਾ ਹੀ ਨਹੀਂ ਕੰਮ ਕਰਦਾ, ਸਮਝਿਆ ਜੀ? ਬਸ ਆਹ ਗੱਲ ਜੀ। ਅਸੀਂ ਇਹਦੇ ਵਿੱਚ ਜ਼ਿਆਦਾ ਨੇੜੇ ਦੀ ਐਗਜ਼ਾਮਪਲ ਦੇ ਸਕਦੇ ਹਾਂ, ਲਕਵੇ ਦੇ ਵਿੱਚ ਦੋ ਨਹੀਂ ਹੈ, ਦੋ ਇਸ ਕਰਕੇ ਨਾ, ਅੱਧਾ ਐਸਾ ਡੈਡ ਹੈ, ਅੱਧਾ ਐਸਾ ਕੰਮ ਕਰਦਾ। ਹਾਂਜੀ,
ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ।
ਇਹਨਾਂ ਨੇ ਕੀ ਕੀਤਾ? ਇਹਨਾਂ ਨੇ ਸਰਗੁਣ ਬਣਾ ਲਿਆ, ਜਿਹੜਾ ਅਸੀਂ ਦੇਹਧਾਰੀ ਹਾਂ ਇਹਨੂੰ ਬਣਾ ਦਿੱਤਾ ਸਰਗੁਣ। ਸਰਗੁਣ ਅਸਲ 'ਚ ਹੋਰ ਗੱਲ ਹੈ, ਸਰਗੁਣ ਹੋਰ ਗੱਲ ਸੀ, ਇਹ ਸਰਗੁਣ ਕਿਵੇਂ ਬਣਾ ਦਿੱਤਾ? ਅਸਲ ਤ੍ਰੈ ਗੁਣ ਹੀ ਮਾਇਆ, ਤਿੰਨ ਗੁਣ ਹੈ ਨਾ ਮਾਇਆ 'ਚ, ਰਜੋ ਤਮੋ ਸਤੋ, ਕਿਹਾ ਹੋਇਆ ਤਾਂ ਗੁਣ ਹੈ। ਅਸਲ ਇਹ ਗੁਣ ਨਾਲੇ ਨਾਲ ਨਹੀਂ ਸੀ, ਇਹਦੇ ਗੁਣ ਨੇ ਨਾ ਲਫਜ਼ ਤਿੰਨ ਗੁਣ, ਇਹ ਤਿੰਨ ਗੁਣ ਨੰਨੇ ਨਾਲ ਨੇ, ਇੱਥੇ ਨੰਨਾ ਹੋਣਾ ਚਾਹੀਦਾ, ਨੰਨਾ ਨਾਣਾ ਮਿਕਸ ਕੀਤਾ ਹੋਇਆ ਉਹਨਾਂ ਨੇ। ਇਹ ਗੁਣ ਗੁਣ ਹੀ ਭਰਿਆ ਮੈਂ ਫਿਰਾਂ, ਲੋਕ ਕਹਿਣ ਦਰਵੇਸ਼। ਗੁਣ ਦਾ ਗੰਗੇ ਨੂੰ ਔਂਕੜ ਜਿਹੜਾ ਨੰਨਾ, ਉਹਦਾ ਮਤਲਬ ਹੁੰਦਾ ਗੁਨਾਹ, ਨੁਕਸ। ਜਿਹੜਾ ਗੰਗੇ ਨੂੰ ਔਂਕੜ ਨਾਣਾ ਗੁਣ, ਉਹਦਾ ਮਤਲਬ ਹੁੰਦਾ ਗੁਣ, ਇੰਨਾ ਹੀ ਫਰਕ ਹੈ। ਇਹ ਫਰਕ ਮਿਕਸ ਕਰਤਾ ਇਹਨਾਂ ਨੂੰ। ਉਹਦਾ ਗੁਨਾਹ ਲਫ਼ਜ਼ ਹੈ ਨਾ ਕਮੀ, ਉਹ ਨੰਨਾ ਨਾਣਿਆਂ ਦਾ ਮਿਕਸਅਪ ਕੀਤਾ ਹੋਇਆ ਗੁਰਬਾਣੀ ਸਾਰੀ 'ਚ, ਭਾਸ਼ਾ ਮਿਕਸਅਪ ਕਰਤੀ। ਉਹ ਜਿਹੜੇ ਤਿੰਨ ਗੁਣ ਨੇ, ਰਜੋ ਤਮੋ ਸਤੋ, ਇਹ ਤਿੰਨ ਕਮੀਆਂ ਨੇ ਆਦਮੀ 'ਚ, ਤਿੰਨ ਸਟੇਜਾਂ ਨੇ ਸਾਡੀਆਂ ਮਾਇਆ ਦੇ ਵਿੱਚ। ਰਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਤਾਂ ਮਾਇਆ। ਉਹ ਤਾਂ ਛੱਡਣੇ ਨੇ ਗੁਣ, ਜੇ ਗੁਣ ਛੱਡਣੇ ਨੇ ਇਹਦਾ ਮਤਲਬ ਗੁਣ ਨਹੀਂ ਹਨ, ਗੁਨਾਹ ਨੇ ਇਹ। ਗੁਣ ਤਿਆਗੀ ਦੇ ਥੋੜ੍ਹੀ ਹੁੰਦੇ ਨੇ, ਗੁਣ ਗ੍ਰਹਿਣ ਕਰਨੇ ਨੇ, ਗੁਨਾਹ ਛੱਡਣੇ ਨੇ। ਉਹ ਤਿੰਨ ਕਮੀਆਂ ਛੱਡਣੀਆਂ ਨੇ ਇਹ, ਉਹ ਤਿੰਨ ਕਮੀਆਂ ਡਿੱਕਾ ਬਣੀਆਂ ਹੋਈਆਂ ਨੇ ਸਾਡੇ ਸਟੇਜਾਂ। ਪਹਿਲਾਂ ਤਾਂ ਕੋਈ ਬੁਰਾਈ ਨੂੰ ਨਹੀਂ ਛੱਡ ਸਕਦਾ, ਜੇ ਲੋਭ ਨੂੰ ਛੱਡੀਏ, ਲੋਭ ਛੱਡਣਾ ਬੜਾ ਔਖਾ ਹੈ। ਲੋਭ ਹੱਕ ਪਰਾਇਆ ਖਾਣ ਦੀ ਵੀ ਕੋਸ਼ਿਸ਼ ਕਰਦਾ, ਲੋਭੀ ਆਦਮੀ ਲੋਭ 'ਚ ਪਰਾਇਆ ਹੱਕ ਹੀ ਹੁੰਦਾ, ਲੋਭ ਹੁੰਦਾ ਹੀ ਹਮੇਸ਼ਾ ਪਰਾਇਆ ਹੱਕ ਦਾ, ਆਪਣੇ ਹੱਕ ਦਾ ਲੋਭ ਨਹੀਂ ਹੁੰਦਾ। ਜਿੱਥੇ ਤੱਕ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਹਾਂ, ਆਪਣੇ ਹੱਕ ਵਾਸਤੇ ਲੜਦੇ ਹਾਂ, ਲੋਭ ਨਹੀਂ ਹੈ। ਲੋਭ ਉੱਥੇ ਹੀ ਸ਼ੁਰੂ ਹੁੰਦਾ ਜਿੱਥੇ ਬਗਾਨੇ ਹੱਕ 'ਤੇ ਸਾਡੀ ਸੂਈ ਚਲੀ ਜਾਵੇ। ਜੇ ਆਪਣੀ ਰੋਜ਼ੀ ਰੋਟੀ ਕਮਾਉਂਦਾ, ਜਿੰਨੀ ਮਰਜ਼ੀ ਮਿਹਨਤ ਕਰਦਾ, ਇਹ ਕੋਈ ਪਾਬੰਦੀ ਨਹੀਂ ਲਾਉਂਦੀ ਗੁਰਬਾਣੀ। 8 ਘੰਟੇ ਕੰਮ ਕਰਦਾ ਚਾਹੇ 18 ਘੰਟੇ ਕੰਮ ਕਰਦਾ ਚਾਹੇ 24 ਘੰਟੇ ਕੰਮ ਕਰਦਾ, ਕੋਈ ਪਾਬੰਦੀ ਨਹੀਂ। ਹੱਕ ਦੀ ਕਮਾਈ ਪਰ ਕਰਦਾ, ਇਮਾਨਦਾਰੀ ਨਾਲ ਕਮਾਈ ਕਰਦਾ, ਇਮਾਨਦਾਰੀ ਦੀ ਰੋਜ਼ੀ ਰੋਟੀ ਖਾਂਦਾ। ਚਲੋ ਉਹ ਜੇ ਦਾਨ ਪੁੰਨ ਮਾੜਾ ਮੋਟਾ ਕਰ ਦੇਵੇ, ਹੋਰ ਵੀ ਚੰਗਾ, ਸੋਨੇ 'ਤੇ ਸੁਹਾਗਾ। ਇਹ ਲੋਭ ਨਹੀਂ ਹੈ। ਲੋਭ ਕਿੱਥੋਂ ਸ਼ੁਰੂ ਹੁੰਦਾ? ਲੋਭ ਉੱਥੇ ਸ਼ੁਰੂ ਹੁੰਦਾ ਜਿੱਥੇ ਹੱਕ ਪਰਾਇਆ ਆ ਜਾਵੇ। ਪਰਾਇਆ ਹੱਕ ਦਾ ਲੋਭ ਹੈ, ਆਪਣੇ ਹੱਕ ਦਾ ਲੋਭ ਨਹੀਂ ਹੁੰਦਾ। ਉੱਦਮ ਕਰਾਉਂਦਿਆਂ ਜੀ ਉਹ ਕਮਾਵਦਿਆਂ ਸੁੱਖ, ਇੱਥੇ ਟਾਈਮ ਬਾਉਂਡ ਨਹੀਂ ਹੈ। ਉੱਦਮ ਕਿੰਨਾ ਚਿਰ ਕਰਨਾ, ਕਿਵੇਂ ਕਰਨਾ, ਕੋਈ ਟਾਈਮ ਬਾਉਂਡ ਨਹੀਂ ਹੈ। ਉੱਦਮ ਕਰੋ। ਹੁਣ ਜਿਹੜਾ ਉੱਦਮ ਹੈ, ਉੱਦਮ ਤਾਂ ਸਾਡਾ ਗੁਰਬਾਣੀ ਵਿਚਾਰ ਦਾ ਵੀ ਇਹ ਤਾਂ ਉੱਦਮ ਹੈ, ਇਹ ਤਾਂ ਸਾਥ ਸਾਥ ਸਮਰੋ ਗਿਆ ਹੋਇਆ। ਫਿਰ ਇਹ ਲੋਭ ਹੈ, ਇਹ ਲੋਭ ਚੰਗਾ ਹੈ, ਪੋਜ਼ਿਟਿਵ ਹੈ। ਜੇ ਲੋਭ ਹੈ ਫਿਰ ਇਹ ਚੰਗਾ ਹੀ ਹੈ, ਮਾੜਾ ਨਹੀਂ ਹੈ। ਦਸਮ ਪਾਤਸ਼ਾਹ ਨੇ ਤਾਂ ਸਾਫ਼ ਕਹਿੰਦਾ, ਕਹਿੰਦਾ ਇਹ ਲਾਲਚ ਹੈ ਗੁਣ ਤੋਂ ਚਰੂ, ਮੈਨੂੰ ਲਾਲਚ ਹੈ, ਮੈਂ ਤੇਰੇ ਗੁਣ ਚੱਲਦਾ ਰਹਾਂ। ਇਹ ਤਾਂ ਮਤਲਬ ਲਾਲਚ ਵੀ ਪੋਜ਼ਿਟਿਵ ਹੈ, ਲਾਲਚ ਪੋਜ਼ਿਟਿਵ ਵੀ ਹੈ। ਲਾਲਚ ਨੈਗੇਟਿਵ ਤਿਆਗਣਾ, ਪੋਜ਼ਿਟਿਵ ਨਹੀਂ ਤਿਆਗਣਾ। ਹੱਕ ਦੀ ਕਮਾਈ ਵਾਲਾ ਲਾਲਚ ਤਿਆਗਣ ਦੀ ਲੋੜ ਨਹੀਂ। ਉਹ ਲਾਲਚ ਹੈ ਉਹ ਨਹੀਂ, ਅਸਲ 'ਚ ਅਸੀਂ ਉਹਨੂੰ ਲਾਲਚ ਕਹਿੰਦੇ ਹਾਂ। ਉਹ ਕਹਿੰਦਾ ਮੈਨੂੰ ਤਾਂ ਇਹੀ ਲਾਲਚ ਹੈ। ਅਸੀਂ ਕਈ ਵਾਰ ਜ਼ਿਆਦਾ ਕੰਮ ਕਰ ਲੈਣੇ, ਲੋਭੀ ਕਹਿ ਦਿੰਦੇ। ਲੋਭੀ ਨਹੀਂ ਹੁੰਦਾ, ਲੋਭੀ ਨਹੀਂ ਉਹਨੂੰ ਕਿਹਾ ਜਾ ਸਕਦਾ। ਅਸਲ ਜਿਹੜਾ ਉਹ ਹੈ ਨਾ ਦਲਿੱਦਰੀ, ਥੋੜ੍ਹਾ ਕੰਮ ਕਰਨ ਵਾਲਾ, ਉਹਨੂੰ ਲੋਭੀ ਕਹਿੰਦਾ। ਆਪਣੇ ਆਪ ਨੂੰ ਦਲਿੱਦਰੀ ਮੰਨਣ ਦੀ ਬਜਾਏ ਉਹਨੂੰ ਲੋਭੀ ਕਹਿੰਦਾ। ਆਪ 6 ਘੰਟੇ ਕੰਮ ਕਰਕੇ ਰਾਜੀ ਨਹੀਂ, 10 ਘੰਟੇ ਕੰਮ, 12 ਘੰਟੇ ਕੰਮ ਵਾਲੇ ਲੋਭੀ ਕਹਿੰਦੇ। ਅਸਲ 'ਚ ਆਪਣੇ ਕਾਮੀ ਨੂੰ ਛਪਾਉਣ ਵਾਸਤੇ ਉਹਦੇ ਦਿਲ ਦਾ ਬਲਾਉਂਦੇ। ਲੋਭੀ ਨਹੀਂ ਕਿਹਾ ਜਾ ਸਕਦਾ ਉਹਨੂੰ। ਉਹ ਕਹਿੰਦਾ, ਲੇਕਿਨ ਕਹਿੰਦਾ ਰਹੇ ਪਾਗਲ ਹੈ ਤਾਂ। ਗੁਰਬਾਣੀ ਉਹਨੂੰ ਲੋਭੀ ਨਹੀਂ ਮੰਨਦੀ। ਜੇ ਲੋਭੀ ਮੰਨਦੀ ਹੁੰਦੀ, ਬੈਨ ਨਹੀਂ ਲਾ ਸਕਦੀ ਕਿ ਸਾਥ ਸਾਥ ਸਿਮਰੋ, ਮਨ ਅੰਤਰ ਕੀ ਉਤਰੈ, ਤਾਂ ਕਿਤੇ ਜਾ ਕੇ ਤੁਹਾਡੀ ਚਿੰਤਾ ਸਮਾਪਤ ਹੋ। ਜਿੰਨਾ ਆਦਮੀ ਦੁਨਿਆਵੀ ਮਤਲਬ ਦਾਇਰੇ ਦੇ ਵਿੱਚ ਜ਼ਿਆਦਾ ਕਮਾਊਗਾ, ਜ਼ਿਆਦਾ ਮਿਹਨਤ ਕਰੂਗਾ, ਉਹਨੇ ਉਹਦੀ ਚਿੰਤਾ ਘਟੂ, ਉਹਦੇ ਖਰਚੇ ਠੀਕ ਚੱਲਣਗੇ। ਜਿੰਨਾ ਘੱਟ ਕਮਾਊਗਾ ਉਹਨਾਂ ਥੋੜ੍ਹਾ ਪਰੇਸ਼ਾਨ ਵੀ ਰਹੂਗਾ। ਇਸ ਕਰਕੇ ਉਹ ਤਿੰਨੇ ਗੁਣ ਸੀ ਜਿਹੜੇ ਹੈ ਮਾਇਆ ਦੇ, ਰਜੋ ਤਮੋ ਸਤੋ, ਇਹ ਉਹ ਗੁਣ ਸੀ। ਇਹਨਾਂ ਨੂੰ ਗੁਣ ਮੰਨ ਲਿਆ ਉਹਨਾਂ ਨੇ, ਉਹ ਲਿਖਿਆ ਹੋਇਆ ਗੁਣ ਸੀ ਨਾ। ਜਿਨ੍ਹਾਂ ਦੇ ਵਿੱਚ ਤਿੰਨ ਔਗਣ ਨੇ ਉਹਨਾਂ ਨੂੰ ਗੁਣਮੰਤੇ ਮੰਨ ਲਿਆ। ਗੱਲ ਆਹ ਹੋਈ ਹੈ, ਨਿਰਵੈਰ ਦਾ ਗੁਣ ਛੱਡ ਕੇ, ਕਿਉਂਕਿ ਕ੍ਰਿਸ਼ਨ 'ਚ ਵੈਰ ਵਿਰੋਧ ਹੈ, ਵਿਸ਼ਨੂੰ 'ਚ ਵੈਰ ਵਿਰੋਧ ਹੈ, ਰਾਮ 'ਚ ਵੈਰ ਵਿਰੋਧ ਹੈ, ਅਤੇ ਫਿਰ ਹੁਣ ਵੈਰ ਵਿਰੋਧ ਵਾਲੇ ਗੁਣ ਜੇ ਉਹਨੂੰ ਗੁਣ ਮੰਨਦੇ ਤਾਂ ਇਹਨਾਂ ਦੇ ਤਾਂ ਦੇਵਤਿਆਂ ਜਿਹਾ ਨਹੀਂ ਉਹ, ਇਹਨਾਂ ਦੀ ਮਜਬੂਰੀ ਸੀ ਕੁਛ। ਕਿਉਂ ਮੰਨੇ ਇਹ? ਉਹਦੇ ਵਿੱਚ ਵੀ ਸ਼ਿਵਜੀ 'ਚ ਵੈਰ ਵਿਰੋਧ ਹੈ, ਧੜੇਬੰਦੀ 'ਚ ਖੜ੍ਹਦੇ ਨੇ, ਲੜਦੇ ਨੇ, ਜ਼ਮੀਨ ਦੇ ਟੁਕੜਿਆਂ ਵਾਸਤੇ ਲੜਦੇ ਨੇ। ਉਹ ਇਹਨਾਂ ਦੀ ਮਜਬੂਰੀ ਸੀ ਇਹ ਕਰਨ ਦੀ ਗੱਲਾਂ। ਜਦੋਂ ਅਸੀਂ ਆਦਮੀ ਨੂੰ ਭਗਵਾਨ ਬਣਾਉਣਾ ਹੋਵੇ, ਆਦਮੀ 'ਚ ਕਮੀਆਂ ਹੁੰਦੀਆਂ ਨੇ, ਤਾਂ ਇਹਨਾਂ ਔਗਣਾਂ ਨੂੰ ਗੁਣ ਡਿਕਲੇਅਰ ਕਰਦਾ। ਭੱਬੜ ਭੂਸੇ 'ਚ ਪਾਤੇ ਲੋਕ, ਉਹ ਕਹਿੰਦੇ ਤਿੰਨ ਗੁਣ ਜਿਹਦੇ ਵਿੱਚ ਨੇ, ਉਹ ਤਾਂ ਸਾਹਮਣੇ ਕੁਛ ਕਰ ਸਕਦਾ, ਕਰਦਾ ਦੀਦਾ ਆਪਾਂ ਨੂੰ। ਤੁਸੀਂ ਕਹਿੰਦੇ ਆਦਮੀ ਦੇ ਹੱਥੇ ਕੁਛ ਨਹੀਂ, ਕਿਉਂ? ਆਦਮੀ ਨੇ ਤਾਂ ਬਿਲਡਿੰਗਾਂ ਬਣਾ ਲਈਆਂ, ਆਦਮੀ ਨੇ ਤਾਂ ਸੜਕਾਂ ਬਣਾ ਤੀਆਂ, ਆਦਮੀ ਨੇ ਤਾਂ ਪੁਲ ਬਣਾ ਤੇ, ਆਦਮੀ ਨੇ ਤਾਂ ਹਵਾਈ ਜਹਾਜ਼ ਬਣਾ ਲਏ। ਤੁਸੀਂ ਕਿਵੇਂ ਕਹਿ ਸਕਦੇ ਹੋ? ਯਾਨੀ ਸਾਰਾ ਹੀ ਜਿਹੜੀ ਗੁਰਬਾਣੀ ਸੀ, ਬੇਦਬਾਣੀ ਸੀ, ਇਹਨੂੰ ਪੁੱਠਾ ਗੇੜਾ ਦੇ ਦਿੱਤਾ। ਜਦ ਅਸੀਂ ਕਹਿੰਦੇ ਜਨਤਾ ਕੇ ਬਸ ਕੁਛ ਨਹੀਂ, ਸਭ ਚੱਲੇ ਚਲਾਏ, ਇਹ ਗੱਲ ਨਹੀਂ ਮੰਨਦੇ ਹੋ। ਅਸਲ 'ਚ ਬੇਦ ਦੀ ਇਹ ਗੱਲ ਤੋਂ ਮੁਨਕਰ ਹੋਏ ਨੇ ਉਹ ਲੋਕ। ਤਾਂ ਕਬੀਰ ਕਹਿ ਰਿਹਾ ਕਿ ਪੰਡਿਤ ਪਾੜੀ ਪਾਟ, ਜਿਹੜਾ ਆਦਮੀ ਹੈ ਉਹ ਹੀ ਸਭ ਕੁਛ ਕਰ ਸਕਦਾ, ਉਹ ਗੁਣ ਹੈ ਉਹਦੇ ਵਿੱਚ, ਗੁਣ ਨੇ। ਔਰ ਜਿਹੜਾ ਬ੍ਰਹਮ ਹੈ ਉਹ ਨਿਰਗੁਣ ਹੈ, ਉਹਦੇ 'ਚ ਕੋਈ ਗੁਣ ਹੈ ਨਹੀਂ। ਜਿਹੜਾ ਕਿ ਬ੍ਰਹਮ ਦੇ ਵਿੱਚ ਗੁਣ ਹੈ, चार अपने ब्रह्म दे विच चारे गुण ने, ब्रह्म सरगुण नहीं है, ब्रह्म च ब्रह्म अद्धा रह गया, पूर्ण ब्रह्म तो जब ब्रह्म रह गया अद्धा रह गया है, ज्यादा जी चार डिफेक्ट पै गए, चार गुण हो गए, चार हो गए उगण, जिदा एक हिस्सा लकबा मारिया गया, असल जो ब्रह्म
वो
पूर्ण ब्रह्म नहीं रहा, ओही दाल हो गई ब्रह्म, ओही तो दाल है ब्रह्म, दाल नु ए कहंदे ने
नहीं लगदे, ओ वी ठीक वर्तदे ने निर्गुण ब्रह्म सरगुण ब्रह्म, ब्रह्म लब्द कॉमन वर्तदे ने,
कहां निर्गुण ब्रह्म सरगुण ब्रह्म,
ब्रह्म विच लै
इत्थे तक भी वर्तता उहनां ने जिहड़े वेदांती ने कि एक परमात्मा तो वह है जो जन्म मरण च है, परमात्मा दो बनाते जरा सत्या प्रकाश है वह लिख दिता, एक परमात्मा तो वह है जो जन्म मरण च है, एक परमात्मा वह है जो जन्म मरण से बाहर है, वो कानून जान के किया क्लीयर सारा ही है, हूँ वाले पता नहीं पहले ने जान के किया है, ये विष्णु ने किया है तुम्हें नहीं पता इस गल का, जिहड़ा विष्णु है राजा है, ये राजे ने पंडित नूं बाट पाट के नाल रला के जब ब्राह्मण नूं खरीदे राजे ने, जिवें साडे संत खरीदे हुए ने, संत दा घर पहलां दे ग्यानी ने यानी पढ़िया लिखिया तक तबका वेद वाला विष्णु ने खरीद लिया, खरीद के उन्हां तों प्रचार करवाता, ये फिर पंडित कहाए, इन्हां नूं पंडित कहण लग गए, ब्राह्मण नहीं कहण लगे, जिहड़े ब्राह्मण रह गए वो इन्हां नूं पंडित कहण लग गए, जिवें साडे ने गुरु घर दे विच, गुरु घर च प्रचार, गुरु घर चों ही प्रचार गुरबाणी का भी हो रहा, गुरबाणी तो हटवा भी हो रहा, श्री चंद हटवा कर रहा प्रचार, श्री चंद ने जटा रखिया धूणा ला रहा, दसम पातशाह कहते जटा ना सी सुधार हूं ना मुद्र का पसार सवार हूं, विरोध करना पे श्री चंद का, अगे आके बीने जड़े ने बिल्कुल झंडा ही गढ़ता, हालांकि दो गुरुआं दे जड़े ने श्री चंद ने झंडा गढ़िया है अड्ड गुरु होने का दावा हूँ थे करते हैं गुरे साढ़े को, बाद बीणिया ने झंडा गढ़िया गुरु पंजम पातशाह के सगे भाई ने प्रचार पैलन शुरू किया अमृतसर से, पहला तो अमृतसर खोया कि दो जाने असी हाँ तीजा हिस्सा तेरा आप बंट लो अमृतसर जो सरोवर बन गया ना, हूँ दो हिस्से ज़्यादा होंगे ना तीजा हिस्सा घट होंगे, उन्होंने सरोवर का हिस्सा आता सी बचाला जोड़ा सी ना दरबार साहब जिथे बने जिथे गुरु ग्रंथ साहब का स्थापन किया वास्ते जिथे मतलब है जगह बनाई सी सेफ्टी वास्ते सुरक्षा वास्ते ये वो जगह उन्होंने आँदी सी दो पंजवें पातशाह समझ गए भी ये तो शरारत है इन्हों की, वह कहते भाई ये मंडल ने तो परमेश्वर उत्थी परमेश्वर का थान है ये वास्ते तुम सारा ही संभो ये तो यदा जगह अपनी नहीं हैगी तुम संभो सुरक्षा की जिम्मेवारी तुम ले लो सुरक्षा ही करनी है बाकी प्रचार करना प्रचार भी करी जाओ जो लिखा हो प्रचार भी करी जाओ कोई हटा प्रचार तो नहीं किसी ने कोई हटाया किसी ने नहीं हटाया वह प्रचार पुट्ठा कर लग गए अजा हूँ आ प्रचार अज आला उदा ही किया हो मीणिया का है थोड़े को अज प्रचार है ना उतो आया हो जोड़ा असली प्रचार से वह जे जल पां रुपये सिखा के सिर का मुल पे उदो खत्म हो गए वो प्रचार ही खत्म किया उदो पं रुपये तो नहीं रुपये तो ज़्यादा मिलते थे पर जो चुगली करता तो उन्होंने पंजे मिलते थे जोड़ा सिख की कहता ना भी ये सिख गुरु का जाना सी आई डी सी आई डी वाले पंज बढ़ते थे बाकी उतले बंट लेंदे उतो तो 80 रुपये लिखे मिलते थे खजाने चो खजाने चो 80 रुपये मिलते थे उस जमाने च एक सिख नू जड़ा फड़ावे गिरफ्तार करावे सिख हो गुरु का आ बाणी का जानता उन्होंने 80 रुपये मुल खजाने चो 80 रुपये चुगली करने वाले चुगली कौन करते थे यही मीण है चुगली करने तो यही थी मीण है राम रामे जिन्हों दसम पातशाह ने कहा कि इन्होंने मेल नहीं रखना वो चुगली करते चुगल लफज आया हो गुरबाणी से चुगल कौन है यही चुगल सी चुगल कि वास्ते है ਇਹ ਚੁਗਲੀ ਵੀ ਕਰਦੇ ਸੀ। ਉਹਦਾ ਰਣਜੀਤ ਸਿੰਘ ਵਾਲੇ ਸਾਰੇ ਰਲਾ ਲਏ, ਚੱਤੇ ਬਾਅਦ ਮਿਕਸ ਹੋ ਗਏ। ਬਸ ਉਹ ਚਲੀ ਗਈ ਗੱਡੀ ਵਿੱਚ ਵਿਚਾਲੇ, ਗੁਲਾਮੀ ਆ ਗਈ, ਅੰਗਰੇਜ਼ਾਂ ਦਾ ਰਾਜ ਆ ਗਿਆ, ਭੁੱਲ ਭੱਲ ਗਏ ਕੁਛ। ਉਹ ਜਿਹੜੀ ਸੀ ਅਸਲੀ ਵਿਚਾਰਧਾਰਾ ਉਦੋਂ ਖਤਮ ਹੋ ਗਈ। ਇਹ ਤਾਂ ਹੁਣ ਦੁਬਾਰਾ ਖੋਜੀ ਹੈ, ਗੱਲ ਮਿਲਦੀ ਉਹ ਨਹੀਂ, ਗੱਲ ਸ਼ਾਂਤੀ ਆਉਂਦੀ ਨਹੀਂ ਗੁਰਬਾਣੀ ਪੜ੍ਹ ਕੇ, ਗੱਲ ਸਹੀ ਕਿਵੇਂ ਆਵੇ। ਸਾਰੇ ਪਰੇਸ਼ਾਨ ਸੀ, ਗੱਲ ਬਣਦੀ ਉਹ ਨਹੀਂ ਹੈ ਗੁਰਬਾਣੀ 'ਚੋਂ। ਕੋਈ ਜਿਹੜੀ ਅਵਸਥਾ ਦੱਸੀ ਹੋਈ ਹੈ ਗੁਰਬਾਣੀ 'ਚ, ਨਾਮ ਨਾ ਹੋ ਜਾਂਦੀ ਹੁੰਦੀ ਕਿਉਂ ਨਹੀਂ? ਆਖਿਰ ਦਵਾਈ ਹੈ ਨਾਮ ਦੀ, ਹੋਮੇ ਜਾਂਦੀ ਕਿਉਂ ਨਹੀਂ ਕਿਸੇ ਦੀ? ਜੇ ਨਾਮ ਜੀਵਨ ਮੁਕਤੀ ਮਿਲਦੀ ਕਿਉਂ ਨਹੀਂ ਕਿਸੇ ਨੂੰ? ਗੱਲਾਂ ਕਹਿਣ ਦੀਆਂ ਨਹੀਂ, ਗੱਲਾਂ ਸੱਚ ਨੇ। ਜੇ ਬਾਣੀ ਸੱਚੀ ਹੈ ਤਾਂ ਇਹ ਗੱਲਾਂ ਹੋਣੀਆਂ ਚਾਹੀਦੀਆਂ ਨੇ ਪ੍ਰੈਕਟੀਕਲ। ਅੱਗੇ ਪ੍ਰੈਕਟੀਕਲ ਹੋਈਆਂ ਨੇ, ਆ ਰਹੇ ਚੱਲ ਗਏ, ਹੁਣ ਚਲਾਵਾਂ ਹੁਣ ਕੀ ਹੋ ਗਿਆ? ਇਹ ਗੱਲਾਂ ਸੀਆਂ ਜਿਹੜੀਆਂ ਪਰੇਸ਼ਾਨ ਕਰਦੀਆਂ ਸੀਆਂ। ਜਿਹਨਾਂ ਨੂੰ ਪਰੇਸ਼ਾਨ ਕਰਦੀਆਂ ਤੀ ਉਹ ਖੋਜ 'ਚ ਲੱਗੇ ਰਹੇ, ਜਿਹਨਾਂ ਨੂੰ ਨਹੀਂ ਪਰੇਸ਼ਾਨ ਕਰਦੀਆਂ ਤੀ ਉਹ ਆਪਣੇ ਮਾਇਆ 'ਚ ਲੱਗੇ ਰਹੇ। ਹੁਣ ਵੀ ਲੱਗੇ ਹੋਏ ਨੇ, ਹੁਣ ਵੀ ਲੱਗੇ ਹੋਏ ਨੇ। ਜਿਹੜੇ ਗੁਰੂ ਵਾਲੇ ਸੀਗੇ ਉਹ ਗੁਰੂ ਵਾਲੇ ਪਾਸੇ ਲੱਗੇ ਰਹੇ, ਜਿਹੜੇ ਮਾਇਆਧਾਰੀ ਤੀ ਉਹ ਮਾਇਆ ਪਾਸੇ ਲੱਗੇ, ਹੁਣ ਵੀ ਲੱਗੇ ਨੇ, ਫਿਰ ਉਹ ਲੱਗੇ ਰਹਿਣਗੇ। ਉਹ ਆਪਣੀ ਆਪਣੀ ਡਿਊਟੀ ਹੈ ਨਾ, ਕੋਈ ਕਿਸੇ ਡਿਊਟੀ 'ਤੇ ਲੱਗਿਆ, ਕੋਈ ਕਿਸੇ 'ਤੇ ਲੱਗਿਆ। ਹਾਂ, ਸਰਗੁਣ ਨਿਰਗੁਣ ਨਿਰੰਕਾਰ। ਹੁਣ ਜਿਹਨਾਂ ਨੇ ਬਦਲਿਆ ਸੀ ਇਹ ਸਾਰੀ ਫਿਲੋਸਫੀ, ਪੰਡਿਤ ਨੇ ਬਾਟ ਪਾੜੀ ਸੀ। ਇੱਕ ਤਾਂ ਪੰਡਿਤ ਦੇ ਚੇਲੇ ਨੇ, ਉਹ ਪੰਡਿਤ ਦੇ ਚੇਲਿਆਂ 'ਚੋਂ ਆਈ ਹੋਈ ਆ ਉਹ ਗੱਲ ਪਾਣੇ ਤੋਂ, ਉਹ ਜਿਹੜਾ ਮਾਸ ਵਾਲੀ ਗੱਲ ਸੀ ਉਹ ਉਹਨਾਂ ਦੀ ਉਪਜ ਹੈ। ਇਹਦੇ ਖਿਲਾਫ਼ ਪ੍ਰਚਾਰ ਕਰੋ, ਗੁਰਬਾਣੀ ਦਾ ਕੰਸੈਪਟ ਹੀ ਨਹੀਂ ਇਹ, ਵੇਦ ਦਾ ਤਾਂ ਕੰਸੈਪਟ। ਜਦ ਵੇਦ ਪੁੰਨ ਪਾਪ ਨੂੰ ਨਹੀਂ ਮੰਨਦਾ ਗੁਰਬਾਣੀ, ਗੁਰਬਾਣੀ ਕਹਿੰਦੇ ਪੁੰਨ ਪਾਪ ਤੈ ਪਈ ਕਹਾਵਤ, ਪੁੰਨ ਪਾਪ ਤਾਂ ਕਹਾਵਤ, ਪਾਪ ਪੁੰਨ ਹਮਰੇ ਬਸ ਨਹੀਂ। ਜੇ ਪਾਪ ਹੈ ਤਾਂ ਸਭ ਤੋਂ ਜ਼ਿਆਦਾ ਪਾਪੀ ਸ਼ਿਵ ਹੈ ਇਹਨਾਂ ਦਾ, ਉਹਦੀ ਪੂਜਾ ਕਰਦੇ ਹੋ ਤੁਸੀਂ। ਨਾਲੇ ਕਹਿੰਦੇ ਸ਼ਿਵ ਸਾਰਿਆਂ ਨੂੰ ਮਾਰਦਾ ਹੈ, ਮਰਨ ਦੀ ਸ਼ਕਤੀ ਉਹਦੇ ਕੋਲ ਹੈ, ਫਿਰ ਉਹਦੀ ਪੂਜਾ ਕਰਦੇ ਹੋ। ਉਹਦੇ ਗਲਤ ਦੇ ਵਿੱਚ ਆਦਮੀਆਂ ਦੇ ਸਿਰਾਂ ਦਾ ਹਾਰ ਵੀ ਹੈ, ਉਹ ਸ੍ਰੇਸ਼ਟ ਬਣਿਆ ਹੋਇਆ ਤੁਸੀਂ। ਇਹ ਕੀ ਗੱਲ ਹੋਈ ਬਈ? ਇੱਕ ਪਾਸੇ ਤੁਸੀਂ ਕਹਿੰਦੇ ਪਾਪ ਹੈ, ਇੱਕ ਪਾਸੇ ਬੰਦੇ ਨੂੰ ਮਾਰਨ ਵਾਲਾ, ਜਿਹੜਾ ਕਿ ਮੋਰ ਧੱਜਦੇ ਰਾਜੇ ਦੇ ਮੁੰਡੇ ਨੂੰ ਕਹਿੰਦਾ ਵੀ ਤੇਰੇ ਮੁੰਡੇ ਦਾ ਮਾਸ ਮੇਰਾ ਸ਼ੇਰ ਖਾਊਗਾ, ਅਰੇ ਉਹਨੇ ਵੱਢ ਕੇ ਵੀ ਖੜਾਇਆ, ਉਹ ਬੜਾ ਦੇਵਤਾ ਹੈ। ਇਹ ਸਾਰਾ ਰਾਮ ਘਿਓਲਾ ਪਾਇਆ ਹੈ ਸਿਮਰਤ ਸ਼ਾਸਤਰ ਦੇ ਵਿੱਚ, ਉਹ ਹੱਲ ਕੀਤਾ, ਉਹ ਸੋਧਿਆ, ਉਹਨੂੰ ਤੁਸੀਂ ਦੇਵਤਾ ਬਣੀ ਬੈਠੇ। ਉਹ ਪਾਪੀ ਨਹੀਂ ਹੈ, ਫਿਰ ਸਭ ਤੋਂ ਬੜਾ ਪਾਪੀ ਸ਼ਿਵ ਹੈ, ਉਹ ਪਾਪੀ ਹੈ ਨਹੀਂ, ਉਹਨੂੰ ਪਾਪ ਲੱਗਦਾ ਨਹੀਂ, ਫਿਰ ਇਹਨਾਂ ਨੂੰ ਕੀ ਲਿਖਣਾ ਪਿਆ? ਉਹ ਕਹਿੰਦਾ ਵੀ ਰਾਮ ਚੰਦਰ ਸ਼ਿਕਾਰ ਖੇਡਦਾ ਸੀ, ਫਿਰ ਉਹ ਤਾਂ ਪਾਪ ਕਰਦਾ ਸੀ ਮਿਰਗਾਂ ਦਾ। ਉਹ ਕਹਿੰਦਾ ਨਹੀਂ ਨਹੀਂ, ਉਹ ਸਮਰੱਥ ਸੀ, ਸਮਰੱਥ ਕੋ ਨਹੀਂ ਦੋਸ਼ ਕਸਾਈ, ਇਹੋ ਜਿਹਾ ਕੁਛ ਲਿਖਿਆ ਇਹਨਾਂ ਨੇ। ਜਿਹੜਾ ਸਮਰੱਥ ਉਹਨਾਂ ਨੂੰ ਦੋਸ਼ ਨਹੀਂ ਹੁੰਦਾ, ਇਹਦਾ ਮਤਲਬ ਫਿਰ ਉੱਥੇ ਸਮਰੱਥ ਕੌਣ ਹੈ? ਸਮਰੱਥ ਤਾਂ ਉਹੀ ਹੈ ਜਿਹੜਾ ਦੂਏ ਨੂੰ ਮਾਰ ਦੇਵੇ, ਸਮਰੱਥ ਕੌਣ ਹੈ? ਜਿਹਨੇ ਦੂਆ ਮਾਰਤਾ ਸਮਰੱਥ ਹੈ। ਇਹ ਸਭ ਬਾਟ ਬਾੜੀ ਹੋਈ ਹੈ। ਉਹ ਜਿਹੜੇ ਨਿਰਗੁਣ ਤੇ ਜਿਹੜੇ ਅਪਰਾਧੀ ਤੇ, ਉਹ ਅਸਲ 'ਚ ਪਰਮੇਸ਼ਰ ਬਣ ਗਏ ਆਪੇ, ਬੰਦੇ ਨੂੰ ਭਗਵਾਨ ਬਣਾ ਤਾ ਚੱਕ ਕੇ, ਸਰਗੁਣ ਬਣਾ ਤਾ। ਜਿਹੜਾ ਤਿੰਨ ਗੁਣਾ ਵਾਲਾ, ਜੋ ਤਮੋ ਸਤੋ ਗੁਣਾ ਵਾਲਾ ਸੀ, ਉਹਨੂੰ ਸਰਗੁਣ ਮੰਨ ਲਿਆ ਇਹਨਾਂ ਨੇ। ਉਹ ਸਰਗੁਣ ਨਹੀਂ ਹੁੰਦਾ, ਉਹ ਜਿਹੇ ਅਸੀਂ ਸਾਰੇ ਹੀ ਹਾਂ। ਦਸਮ ਪਾਤਸ਼ਾਹ ਦਾ ਫੱਟੀ ਪੋਚਦੀ ਕਹਿੰਦੇ ਕਿਤੇ ਕ੍ਰਿਸ਼ਨ ਸੇ ਕੀਟ ਕੋਟੇ ਬਣਾਏ, ਕੀੜੇ ਕੀੜਾ ਕਹਿਤਾ ਕ੍ਰਿਸ਼ਨ, ਉਹ ਅਸੀਂ ਸਾਰੇ ਕ੍ਰਿਸ਼ਨ ਹੀ ਹਾਂ। ਕ੍ਰਿਸ਼ਨ ਕੀ ਹੁੰਦਾ? ਕਾਲਾ ਮਨ, ਕਾਲਾ ਕ੍ਰਿਸ਼ਨ ਹੈ ਸਾਰੇ, ਮਨ ਦੇ ਲੈਵਲ 'ਤੇ ਸਾਰੇ ਕ੍ਰਿਸ਼ਨ ਨੇ। ਮਨ ਮਾਇਆ ਮੇਂ ਫਸ ਰਹੇ ਹੋ, ਜਿਹੜਾ ਮਾਇਆ ਧਾਰੀ ਹੈ, ਦੇਹ ਧਾਰੀ ਹੈ, ਸਾਰੀ ਕ੍ਰਿਸ਼ਨ ਨੇ। ਫਿਲੋਸਫੀ ਬਦਲਤੀ ਸਾਰੀ ਉਹਨਾਂ ਦੀ, ਬਦਲੀ ਨਹੀਂ, ਠੀਕ ਅਰਥ ਦੇ ਦਿੱਤੇ ਉਹਨਾਂ ਦੀ ਫਿਲੋਸਫੀ ਨੂੰ, ਠੀਕ ਅਰਥ ਦਿੱਤੇ ਨੇ। ਕ੍ਰਿਸ਼ਨ ਸ਼ਬਦ ਦਾ ਅਰਥ ਕਰਤਾ, ਕ੍ਰਿਸ਼ਨ ਜਿਹੜਾ ਸਾਡੇ 'ਚ ਅਗਿਆਨਤਾ ਹੈ, ਉਹ ਕ੍ਰਿਸ਼ਨ ਅਗਿਆਨੀ ਆ ਕ੍ਰਿਸ਼ਨ। ਹਾਂਜੀ, ਨਿਰਗੁਣ ਸਰਗੁਣ,
ਸਿਰਗੁਣ ਨਰਗੁਣ, ਸਿਰਗੁਣ ਨਿਰਗੁਣ ਨਿਰੰਕਾਰ, ਸਿਰਗੁਣ
ਨਹੀਂ ਸਰਗੁਣ,
ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਆਪਨ
ਕੀ ਜਾਨ। ਇੱਥੇ ਸਰਗੁਣ ਲਫ਼ਜ਼ ਹੈ, ਇੱਥੇ ਸਰਗੁਣ ਲਫ਼ਜ਼ ਹੈ, ਦਸਮ ਪਾਤਸ਼ਾਹ ਨੇ ਸੁਰਗੁਣ ਲਫ਼ਜ਼ ਵਰਤੇ ਆ, ਸੁਰਗੁਣ
ਸਰਗੁਣ ਸਰੂਪ
ਸਮਝਿਆ ਨੀ। ਸੁਰਗੁਣ ਦੇਵਤਿਆਂ ਵਾਲੇ ਗੁਣ, ਸਰਗੁਣ ਔਰ ਸੁਰਗੁਣ ਦੇ ਵਿੱਚ ਫਰਕ ਹੈ। ਜਿਹੜਾ ਚਿੱਤ ਹੈ ਉਹ ਦੇਵ ਦਾ ਹੈ, ਅੰਤਰ ਦੇਵ, ਉਹਦੇ 'ਚ ਜਿਹੜੇ ਚਾਰ ਗੁਣ ਨੇ ਉਹ ਸੁਰਗੁਣ ਨੇ, ਸਰਗੁਣ ਨਹੀਂ ਹੈ। ਚਿੱਤ ਸਰਗੁਣ ਨਹੀਂ ਹੈ, ਸੁਰਗੁਣ ਦੇਵਤੇ ਵਾਲੇ ਗੁਣ ਨੇ, ਚਾਰ ਗੁਣ। ਸਰਗੁਣ ਕਦ ਬਣਨਗੇ? ਜਦ ਅੱਠੇ ਗੁਣ ਹੋ ਜਾਣਗੇ। ਮਨ ਦੇ ਵਿੱਚ ਚਾਰੇ ਜਿਹੜੇ ਗੁਣ ਗਲੇ ਹੋਏ ਨੇ ਉਹ ਵੀ ਠੀਕ ਹੋ ਜਾਣਗੇ, ਫਿਰ ਸਰਗੁਣ ਹੋਣਗੇ। ਚਾਰ ਗੁਣਾਂ ਕਰਕੇ ਸੁਰਗੁਣ ਹੈ, ਚਾਰ ਔਗਣ ਨੇ ਜਿੰਨਾ ਚਿਰ, ਉਹਨਾਂ 'ਚ ਸੁਰਗੁਣ ਹੈ, ਸਰਗੁਣ ਨਹੀਂ ਹੈ। ਇਹਨਾਂ ਨੇ ਸੁਰਗੁਣ ਨੂੰ ਸਰਗੁਣ ਬਣਾ ਦਿੱਤਾ, ਸੁਰਗੁਣ ਨੂੰ ਸਰਗੁਣ। ਹੁਣ ਵੀ ਸੁਰਗੁਣ ਨੂੰ ਸਰਗੁਣ ਪੜ੍ਹੀ ਜਾਂਦੇ ਨੇ। ਮੈਂ ਕਿਹਾ ਇਹ ਸੁਰਗੁਣ ਕਿੱਥੇ ਹੈ ਤਾਂ, ਨਾ ਸਰਗੁਣ ਕਿੱਥੇ, ਸੁਰਗੁਣ ਹੈ, ਸੱਸਣ ਔਗਣ ਗਿਆ ਹੈ। ਇਹ ਸਭ ਬਲੈਕਮੇਲਰ ਇਕੱਠੇ ਹੋਏ ਨੇ। ਪੰਡਿਤ ਨਾਰਾ ਲਿਆ ਰਾਜੇ ਨੇ, ਉਹਦਾ ਉਹਤੇ ਅਰਥ ਆਉਂਦੇ ਅਨਰਸ ਕਰਾ ਦਿੱਤੇ। ਪੰਡਿਤ ਨੇ ਬਾਟ ਪਾੜਤੀ, ਵਿੱਦਿਆ ਤਾਂ ਉਹ ਵਿੱਦਿਆ ਬਣਾ ਦਿੱਤੀ, ਬਰਪੰਡ ਲਫਜ਼ ਖਤਮ ਕਰਤਾ, ਬ੍ਰਹਮੰਡ ਰੱਖ ਲਿਆ, ਬਰਪੰਡ ਖਤਮ ਕਰਤਾ, ਬਰਪੰਡ ਚੇਤਨ ਉਹਨੂੰ ਜੜ ਬਣਾ ਦਿੱਤਾ। ਬਹੁਤ ਕੁਛ ਕੀਤਾ ਹੋਇਆ, ਉਹ ਸਾਰਾ ਕੁਛ ਕੀਤਾ ਹੋਇਆ ਫੜਿਆ। ਹਾਂਜੀ,
ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ,
ਇੱਕੋ ਹੀ ਹੈ ਜਿਹੜਾ ਸਰਗੁਣ ਨਿਰਗੁਣ ਹੈ, ਦੋ ਨਹੀਂ ਹੋ ਸਕਦੇ। ਇੱਕੋ ਹੀ ਆਦਮੀ ਹੈ ਇੱਥੇ, ਜਿਹੜੇ ਆਦਮੀ ਅਸੀਂ ਜਨਮ ਲਿਆ ਮਾਇਆ ਦੇ ਵਿੱਚ, ਇਹ ਕੋਈ ਵੀ ਸਰਗੁਣ ਨਹੀਂ, ਇਹ ਸੁਰਗੁਣ ਵਾਲੇ ਤਾਂ ਹੈ। ਸੁਰਗੁਣ ਤਾਂ ਸਾਰਿਆਂ 'ਚ ਨਾ, ਇਹ ਸਰਗੁਣ ਨਹੀਂ ਹੈ ਕੋਈ। ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀ ਹੈ, ਕਿਵੇਂ ਕਰ ਦੂਗਾ ਇੱਕ ਸਕਿੰਟ ਦੇਵਤਾ ਮਾਨਸ ਤੇ। ਉਹ ਦੇਵਤਾ ਥਾ ਹੀ, ਉਹਨੂੰ ਤਾਂ ਦੱਸਿਆ ਹੀ ਹੈ ਤੂੰ ਦੇਵਤਾ ਤੂੰ ਹੀ ਆ, ਮਾਨਸ ਤੇ ਦੇਵਤਾ ਕਿਵੇਂ ਹੋ ਜੂਗਾ ਇੱਕ ਮਿੰਟ 'ਚ। ਉਹਨੂੰ ਦੱਸਿਆ ਵੀ ਤੂੰ ਹੀ ਦੇਵਤਾ, ਤਾਂ ਹੋਇਆ, ਉਹਨੇ ਮੰਨ ਲਿਆ, ਹੋ ਗਿਆ। ਜਿਹੜਾ ਜਿਹੜਾ ਨਹੀਂ ਮੰਨਦਾ ਸੀ, ਨਹੀਂ ਹੋਇਆ, ਜਿੰਨਾ ਚਿਰ ਉਹਨੂੰ ਨਹੀਂ ਸੀ ਪਤਾ ਉਹਨਾਂ ਚਿਰ ਉਹ ਆਪਣੇ ਆਪ ਨੂੰ ਅਪਰਾਧੀ ਮੰਨਦਾ ਸੀ। ਜਦ ਨੂੰ ਕਿਹਾ ਉਹ ਤਾਂ ਤੂੰ ਤਾਂ ਆਪ ਹੈ ਦੇਵਤਾ, ਦੇਵਤਾ ਬਾਹਰ ਨਹੀਂ ਹੁੰਦਾ, ਮੂਰਤੀ ਮੂਰਤੀ ਦੇਵਤਾ ਨਹੀਂ ਹੁੰਦਾ, ਦੇਵਤਾ ਤੇਰੇ ਅੰਦਰ ਹੈ। ਅੰਤਰਾਤਮਾ ਦੀ ਆਵਾਜ਼ ਦੇਵਤੇ ਦੀ ਆਵਾਜ਼ ਹੈ, ਤੇਰੇ ਅੰਦਰ ਦੇਵਤਾ ਬੋਲਦਾ। ਅੱਧਾ ਦੇਵਤਾ ਤੂੰ, ਅੱਧਾ ਰਾਕਸ਼ਸ ਹੈ। ਇਹ ਅੱਧਾ ਦੇਵਤਾ ਅੱਧਾ ਰਾਕਸ਼ਸ ਹੈ, ਮਨ ਕਰਕੇ ਰਾਕਸ਼ਸ ਹੈ, ਚਿੱਤ ਕਰਕੇ ਦੇਵਤਾ। ਜਿੰਨਾ ਹਿੱਸਾ ਬਿਮਾਰ ਹੈ ਉਹ ਰਾਕਸ਼ਸ ਹੈ, ਗੁਣ ਗਲੇ ਹੋਏ ਨੇ ਨਾ, ਉਸੇ ਨੂੰ ਰਾਕਸ਼ ਕਹਿੰਦੇ ਨੇ, ਉਹੀ ਨਾਮ ਦਾ ਵਿਰੋਧ ਕਰਦਾ ਹੈ। ਅੱਧਾ ਹਿੱਸਾ ਰਾਕਸ਼ਸ ਹੈ, ਅੱਧਾ ਹਿੱਸਾ ਦੇਵਤਾ। ਹਾਂਜੀ,
ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ।
ਹੁਣ ਦੋ ਚੀਜ਼ਾਂ ਨੇ ਇਹਦੀਆਂ, ਇੱਕ ਤਾਂ ਜੀਵ ਹੁਣ ਹੈਗਾ ਸੁਪਨਾ ਦੇਖਦਾ ਜਨਮ ਲਿਆ ਹੋਇਆ, ਇਹ ਸਰਗੁਣ ਨਿਰਗੁਣ ਦੇ ਵਿੱਚ ਹੈ, ਇੱਕ ਹੈ ਇਹ ਵੀ ਇੱਕੋ, ਇਹ ਸਰਗੁਣ ਨਿਰਗੁਣ ਹੈ, ਇਹ ਜਨਮ ਲਿਆ ਹੋਇਆ। ਜਾਂ ਜਨਮ ਨਹੀਂ ਲਿਆ ਹੁੰਦਾ, ਇਕੱਲੀ ਜੋਤ ਹੁੰਦੀ ਹੈ, ਫਿਰ ਸੁਣ ਸਮਾਧ ਹੁੰਦਾ। ਜਦ ਸੁਣ ਸਮਾਧ ਹੋ ਜਾਂਦਾ ਇਹ, ਫਿਰ ਨਾ ਇਹ ਸਰਗੁਣ ਹੈ ਨਾ ਨਿਰਗੁਣ ਹੈ, ਫਿਰ ਕੁਛ ਵੀ ਨਹੀਂ। ਜਦ ਸੁਣ ਸਮਾਧ ਹੁੰਦਾ ਨਾ ਸਰਗੁਣ ਹੈ ਨਾ ਨਿਰਗੁਣ ਹੈ, ਗੁਣ ਹੈ ਕੋਈ ਕੰਮ ਨਹੀਂ ਕਰਦਾ, ਫਿਰ ਨਾ ਸਰਗੁਣ ਹੁੰਦਾ ਨਾ ਨਿਰਗੁਣ ਹੁੰਦਾ। ਜੇ ਮੇਰੇ ਕੋਲ ਟੂਲ ਬੋਕਸ ਤਾਂ ਹੈਗਾ, ਉਹਨੂੰ ਜਿੰਦਾ ਲੱਗਿਆ ਚਾਬੀ ਮੇਰੇ ਕੋਲ ਨਹੀਂ, ਮੇਰੇ ਕੋਲ ਹੋਇਆ ਨਾ ਹੋਇਆ, ਤਾਂ ਮੈਂ ਉਹ ਤੋਂ ਕੰਮ ਨਹੀਂ ਲੈ ਸਕਦਾ। ਤਾਲਾ ਬਾਹਰ ਦਰਵਾਜ਼ੇ ਨੂੰ ਲੱਗਿਆ ਹੋਇਆ, ਮੈਂ ਦਰਵਾਜ਼ੇ ਦੇ ਬਾਹਰ ਖੜ੍ਹਾਂ, ਕਹਿੰਦੇ ਵੀ ਹੈ ਤਾਂ ਸਭ ਕੁਝ ਪਰ ਘਰ ਨੂੰ ਜਿੰਦਾ ਲੱਗਿਆ ਹੋਇਆ, ਮੈਂ ਕਹਿੰਦਾ ਚਾਬੀ ਮੇਰੇ ਕੋਲ ਹੈ ਨਹੀਂ। ਗੁਣ ਹੁੰਦੇ ਹੋਏ ਵੀ ਜਾਓ ਕੰਮ ਨਹੀਂ ਆ ਰਹੇ, ਹੋਣੇ ਨਾ ਹੋਣੇ ਬਰਾਬਰ ਹੋ ਗਏ। ਸੁਣ ਸਮਾਧੀ ਵਿੱਚ ਜਿੰਦਾ ਹੀ ਲੱਗਿਆ ਹੋਇਆ, ਹੋਰ ਕੁਛ ਨਹੀਂ। ਸੁੱਤਾ ਪਿਆ ਆਦਮੀ ਹੈ, ਸੁੱਤਾ ਪਿਆ ਆਦਮੀ ਹੁਣ ਜਦ ਜਾਗੂਗਾ ਜਦੇ ਕੋਈ ਕੰਮ ਕਰੂਗਾ ਆਪਣਾ, ਨਹੀਂ ਬੈਠੇ ਰਹੋ। ਕਹਿੰਦੇ ਵੀ ਮਿਲਣ ਗਏ ਮਨਿਸਟਰ, ਕਹਿੰਦੇ ਜੀ ਆਰਾਮ ਕਰ ਰਹੇ ਨੇ ਮਨਿਸਟਰ, ਬੈਠੇ ਰਹੋ ਬਾਹਰ, ਜਦ ਉੱਠੂ ਜਦੇ ਜਾਵਾਂਗੇ। ਉਹ ਰਾਜੇ ਨੂੰ ਇਹ ਤਾਂ ਕਹਿ ਨਹੀਂ ਸਕਦੇ ਜ਼ਬਰਦਸਤੀ ਉੱਠ ਖੜ੍ਹ, ਇਹ ਸੁਣ ਸਮਾਧੀ ਆਪ। ਸੁਰਨ ਸਮਾਧੀ ਜਿੰਨਾ ਚਿਰ ਹੁੰਦਾ, ਜਿੰਨਾ ਚਿਰ ਸੁਰਨ ਸਮਾਧ ਲਗਾਈ ਹੈ ਇਹਨੇ, ਉਹਨਾਂ ਚਿਰ ਸ੍ਰਿਸ਼ਟੀ ਨਹੀਂ ਪੈਦਾ ਹੋ ਸਕਦੀ। ਅਰਬਿਤ ਨਰਬਿਤ ਤੰਦੂਕਾ ਰਹਿਣ, ਇਹ ਉਦੋਂ ਦੀ ਗੱਲ ਕੀਤੀ ਹੈ। ਇਹ ਸੁਰਨ ਸਮਾਧ ਵੀ ਇਹੀ ਸੀ ਸ੍ਰਿਸ਼ਟੀ ਰਚਨ ਤੋਂ, ਇਹ ਰਚਨਾ ਤੋਂ ਪਹਿਲਾਂ ਜਦ ਬਿਲਕੁਲ ਕੋਈ ਰਚਨਾ ਨਹੀਂ ਸੀ, ਇਹੀ ਸੁਰਨ ਸਮਾਧ ਸੀ। ਜਿਹੜਾ ਸਰਗੁਣ ਨਿਰਗੁਣਾ ਹੋਣਾ, ਇਹ ਸੁਰਨ ਸਮਾਧ ਦੀ ਅਵਸਥਾ ਵਿੱਚ ਸੀ ਉਦੋਂ। ਇਹ ਜਿਹੜੇ ਹੁਣ ਜਾਗੇ ਨਹੀਂ ਨਾ, ਇਹ ਉਦੋਂ ਤੋਂ ਸੁਣਨ 'ਚ ਗਏ ਹੋਏ ਨੇ, ਹੁਣ ਸੁਣਨ 'ਚ ਨੇ ਅਜੇ। ਉਹ ਕਦੇ ਸੁਣਨ ਸੁਣ ਹੋ ਜਾਂਦੇ ਨੇ, ਕਦੇ ਸੁਣਨ ਕੇ ਜਾ ਜਾਂਦੇ ਨੇ, ਸੁਣਨ ਸਮਾਧ ਹੋ ਜਾਂਦੇ ਨੇ। ਇਹ ਉਦੋਂ ਦੇ ਹੀ ਨੇ, ਇਹ ਕੋਈ ਜਾਗ ਪਏ ਕੋਈ ਨਹੀਂ ਜਾਗੇ, ਸੁਣਨ ਸਮਾਧੀ ਆਪ ਸੁਣਨ ਸਮਾਧੀ ਵੀ ਆਪ ਹੋ ਜਾਂਦਾ ਹੈ। ਹੁਣ ਇਹਦੀਆਂ ਤਿੰਨ ਅਵਸਥਾ ਹੋ ਗਈਆਂ, ਤਿੰਨ ਅਵਸਥਾ ਨੇ ਇਹਦੀਆਂ, ਤਿੰਨ ਅਵਸਥਾ ਜਾਣ, ਇਹੀ ਤ੍ਰੈਗੁਣੀ ਮਾਇਆ। ਤਿੰਨ ਅਵਸਥਾ ਨੇ, ਤ੍ਰਿਤੀਆ ਤਿੰਨ ਸਭ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ। ਜਦੋਂ ਤਿੰਨ ਅਵਸਥਾ ਦੀ ਇੱਕ ਅਵਸਥਾ ਬਣਾਤੀ ਤੁਸੀਂ, ਇਹਦੀ ਨਿਰੰਕਾਰ ਦੀ ਹੋਈ, ਫਿਰ ਆਨੰਦ ਮੂਲ ਹੈ ਤੇਰਾ, ਜਿਹੜਾ ਮੂਲ ਹੈ ਤੇਰਾ ਆਨੰਦ, ਉਹਦੇ ਨਾਲ ਫਿਰ ਜੁੜੇਗਾ ਜਾ ਕੇ। ਤ੍ਰਿਤੀਆ ਤਿੰਨ ਸਮ ਕਰ ਲਿਆਵੈ, ਜਦ ਬਰਾਬਰ ਇਹਨਾਂ ਨੂੰ ਤਿੰਨਾਂ ਨੂੰ ਸਮਝਾ ਦਿੱਤਾ, ਤਾਂ ਆਨੰਦ ਮੂਲ ਜਿਹੜਾ ਤੇਰਾ ਮੂਲ ਆਨੰਦ ਹੈ ਉਹਦੇ ਨਾਲ ਜੁੜੇਗਾ, ਫਿਰ ਪਰਮ ਪਦ ਦੀ ਪ੍ਰਾਪਤੀ ਹੋਊਗੀ, ਫਿਰ ਇੱਕ ਹੋ ਜਾਏਗਾ, ਪਰਮ ਪਦ ਇੱਕ ਹੈ, ਫਿਰ ਸਾਬਤ ਸੂਰਤ ਹੋ ਜਾਏਗਾ ਦਸਤਾਰ ਸਿਰਾ। ਸੁਣਨ ਸਮਾਧੀ ਵੀ ਇਹੀ ਸੀ। ਹੁਣ ਜਦ ਜਨਮ ਲੈ ਲੈਂਦਾ ਸੁਣਨ ਸਮਾਧ ਤੋਂ ਆ ਕੇ, ਕਿਉਂਕਿ ਤ੍ਰਿਪਮਣ ਸੁਣਨ ਸੁਣਨ, ਜਦ ਸਰੀਰ ਛੱਡ ਦਿੰਦਾ ਸੁਣਨ ਸਮਾਧ ਇਹ ਹੁੰਦਾ, ਜਾਂ ਸਰੀਰ ਛੱਡ ਦਿੰਦਾ ਨਾ, ਹਾਂ ਚੱਲਦੇ ਜੀ, ਸੁਣਨ ਵੱਲ ਨੂੰ ਜਾ ਰਿਹਾ ਇਹ, ਤਾਂ ਹੀ ਉਹ ਸਰਗੁਣ ਨਿਰਗੁਣ ਤੋਂ ਅਲੱਗ ਹੋ ਕੇ ਸੁਣਨ, ਸਰਗੁਣ ਨਿਰਗੁਣ ਤੋਂ ਅਲੱਗ ਹੋ ਕੇ ਸੁਣਨ, ਯਾਨੀ ਜੇ ਉਹ ਨਿਰਗੁਣ ਵਾਲਾ ਸਰਗੁਣ ਨਾਲ ਜੁੜੇ, ਸਰਗੁਣ ਨਿਰਗੁਣ ਨੂੰ ਇੱਕ ਕਰਨ ਵਾਸਤੇ ਸੁਣਨ 'ਚ ਜਾਣਾ ਪਊਗਾ। ਸਰਗੁਣ ਨਿਰਗੁਣ ਨੂੰ ਅਲੱਗ, ਸਰਗੁਣ ਨਿਰਗੁਣ ਤੋਂ ਉੱਪਰ ਉੱਠਣ ਵਾਸਤੇ ਸੁਣਨ ਜਾਣਾ ਪਊਗਾ। ਕਮ ਸੇ ਕਮ ਮਾਇਆ 'ਚੋਂ ਤਾਂ ਨਿਕਲ ਗਿਆ ਨਾ, ਮਾਇਆ ਦੇ ਮੋਹ ਵਗੈਰਾ ਜਿਹੜਾ ਫਸੇ ਉਹ ਤਾਂ ਨਿਕਲ ਗਿਆ ਨਾ, ਸੁਣਨ 'ਚ ਜਾ ਕੇ ਮਾਇਆ ਅਤੇ ਮੋਹ ਤੋਂ ਬਾਹਰ ਨਿਕਲ ਜਾਂਦਾ, ਕਲਪਨਾ ਜਿਹੜੀ ਲੋਭ ਲੈ ਰਿਹਾ ਉਹ ਤੋਂ ਬਾਹਰ ਨਿਕਲ ਜਾਂਦਾ। ਤ੍ਰੇਤੇ ਵਿੱਚ ਜਿਹੜੀ ਇਹਦੀ ਅਵਸਥਾ ਸੀ ਇਹੀ ਸੀ ਸੁਣਨ ਵਾਲੀ, ਤ੍ਰੇਤੇ ਵਿੱਚ ਇਹਨੂੰ ਗਿਆਨ ਸੀ ਵੀ ਇਹ ਜਿਹੜੀ ਮੈਂ ਅਵਸਥਾ ਤੋੜ ਕੇ ਸੱਚਖੰਡ ਜਾਣਾ। ਜਿੰਨਾ ਚਿਰ ਹੁਣ ਤ੍ਰੇਤੇ ਦੀ ਅਵਸਥਾ 'ਚ ਨਹੀਂ ਜਾਂਦਾ, ਇਹਦਾ ਸਿਮਰਨ ਨਹੀਂ ਸ਼ੁਰੂ ਹੁੰਦਾ, ਉਹੀ ਤਾਂ ਸਿਮਰਨ ਹੈ। ਤ੍ਰੇਤੇ ਵਾਲਾ ਸਿਮਰਨ ਚਾਹੀਦਾ ਹੁਣ ਇਹਨੂੰ, ਦੁਆਪਰ 'ਚ ਇਹਨੇ ਪੁੱਠਾ ਕੰਮ ਕਰ ਲਿਆ, ਗਰਭ 'ਚ ਆ ਕੇ ਗਰਭ 'ਚ ਭੇਜਿਆ ਨਾ, ਉੱਥੇ ਪੁੱਠਾ ਹੈ ਕੰਮ, ਉੱਥੇ ਉਰਧ ਤਪ ਕਰ ਲਿਆ ਇਹਨੇ, ਮਾਇਆ ਨਾਲ ਜੁੜ ਗਿਆ। ਐਸਾ ਮਾਇਆ ਨਾਲ ਜੁੜਨਾ ਪੁੱਠੇ ਪਾਸੇ ਨੂੰ ਗਿਆ, ਹੁਣ ਮਾਇਆ ਦਾ ਮੋਹ ਇੰਨਾ ਪਾੜ ਲਿਆ ਕਿ ਮਾਇਆ ਤੋਂ ਬਿਨਾਂ ਇਹਨੂੰ ਕੁਛ, ਸਰੀਰ ਤੋਂ ਬਿਨਾਂ ਮੈਂ ਮੰਨਦਾ ਹੀ ਨਹੀਂ ਕਿਸੇ ਚੀਜ਼ ਨੂੰ। ਸਰੀਰ 'ਚ ਜੀਵਨ ਹੈ, ਸਰੀਰ 'ਚ ਹਾਨੀ ਹੈ, ਸਰੀਰ 'ਚ ਲਾਭ ਹੈ, ਸਰੀਰ ਦੀ ਉਹ ਚਿੰਤਾ। ਹੁਣ ਦਾਤ ਪਿਆਰੀ ਵਿਸਰਿਆ ਦਾਤਾਰ ਜੀ ਨੇ ਸਰੀਰ ਦਿੱਤਾ, ਉਹਦਾ ਚੇਤਾ ਹੀ ਨਹੀਂ, ਸਰੀਰ ਦਾ ਚੇਤਾ। ਅਸੀਂ ਇਹਦਾ ਅਰਥ ਲੈਂਦੇ ਹਾਂ ਜਿਹੜੀਆਂ ਸੰਸਾਰੀ ਦਾਤਾਂ ਨੇ, ਬਿਲਕੁਲ ਇਹਦਾ ਅਰਥ ਨਹੀਂ। ਦਾਤੇ ਨੂੰ ਜੀਵਨ ਮਿਲਿਆ, ਜਿਹੜਾ ਸਰੀਰ ਜੀਵਨ ਹੈ ਇਹ ਦਾਤ ਹੈ ਇਹਦੇ ਕੋਲ, ਜਿੱਦਣ ਇਹ ਨਹੀਂ ਰਹਿਣੀ ਕੋਈ ਦਾਤ ਵੀ ਨਹੀਂ ਰਹਿਣੀ, ਬਾਕੀ ਦਾਤਾਂ ਦਾ ਸਰੀਰ ਕਰਕੇ ਅਟੈਚ ਨੇ ਸਾਡੇ ਨਾਲ। ਜੇ ਸਰੀਰ ਨਹੀਂ ਹੈ ਤਾਂ ਖਿਣਵੇਂ ਭਈ ਭਰਾਈ ਹੈ, ਬਾਕੀ ਦਾਤਾਂ ਦਾ ਖਿਣਵੇਂ ਭਈ ਭਰਾਈ ਹੈ। ਜਿਹੜੀ ਅਸਲੀ ਦਾਤ ਹੈ ਉਹ ਦੱਸੀ ਨਹੀਂ ਕਿਸੇ ਨੇ, ਜਿਹੜੀਆਂ ਨਕਲੀ ਨੇ ਉਹ ਦੱਸਦੀ, ਕਿਉਂਕਿ ਉਹ ਜਿਹੜੇ ਅਸਲੀ ਦਾਤ ਦੱਸਣ ਵਾਲੇ ਨੇ ਪ੍ਰਚਾਰ, ਉਹਨਾਂ ਨੂੰ ਖੁਦ ਨੂੰ ਨਹੀਂ ਪਤਾ ਵੀ ਸਰੀਰ ਹੈ ਇਹ। ਜੀਓ ਪਿੰਡ ਸਭ ਤੇਰੀ ਰਾਸ ਹੈ, ਹੋਰ ਕੀ ਹੈ, ਉੱਥੇ ਤੱਕ ਤਾਂ ਗਏ ਹੀ ਨਹੀਂ। ਸਾਰੇ ਸ਼ਰਾਰਤੀ ਨੇ, ਲੋਭੀ ਨੇ, ਕਿਆ ਅਕਲੇ ਹੈ ਨਹੀਂ, ਐਂ ਕਹਿ ਲਓ ਅਕਲੇ ਹੈ ਨਹੀਂ, ਮੂਰਖ ਨੇ ਇਕੱਠੇ ਹੋਏ, ਕੱਪੜੇ ਪਾ ਲਏ ਸੰਤ ਬਣ ਕੇ, ਸਟੱਡੀ ਕੀਤੀ ਹੋਈ ਨਹੀਂ, ਬਰੀਕੀਆਂ ਤਾਂ ਗਏ ਹੀ ਨਹੀਂ, ਆਤਮ ਖੋਜਿਆ ਹੀ ਨਹੀਂ, ਆਤਮ ਚੀਨੇ ਹੀ ਨਹੀਂ। ਹਾਂਜੀ,
ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ।
ਹੁਣ ਸਰਗੁਣ ਨਿਰਗੁਣ ਸੁਣ ਸਮਾਧ ਹੋ ਸਕਦਾ ਜਾਂ ਪਹਿਲਾਂ ਸੁਣ ਸਮਾਧ ਸੀ, ਹੁਣ ਕਿਉਂ ਨਹੀਂ ਹੋ ਸਕਦਾ? ਹੁਣ ਇਹਨੇ ਮੁੜ ਕੇ ਤ੍ਰੇਤੇ ਨੂੰ ਜਾਣ, ਤ੍ਰੇਤੇ ਵਾਲੀ ਅਵਸਥਾ ਲਾਣੀ ਹੈ, ਤ੍ਰੇਤੇ 'ਚੋਂ ਹੀ ਆਊਗਾ ਹੁਣ ਸਤਯੁਗ 'ਚ, ਕਿਉਂਕਿ ਸਤਯੁਗ 'ਚੋਂ ਜਦ ਆਇਆ ਤ੍ਰੇਤੇ 'ਚ ਆਇਆ, ਜਿਹੜੇ ਰਸਤੇ ਆਇਆ ਉਸੇ ਰਸਤੇ ਮੁੜੂਗਾ ਵਾਪਸ। ਅੱਜ ਵਾਲੇ ਅਵਸਥਾ ਜਿਹੜੀ ਅੱਜ ਸਾਡੇ ਕੋਲ ਅਵਸਥਾ ਹੈ, ਉਹ ਗਰਭ ਦੀ ਅਵਸਥਾ ਚੰਗੀ ਸੀ, ਚੰਗੀ ਸੀ ਨਾ, ਗਰਭ ਦੀ ਕੋਈ ਚਿੰਤਾ ਨਹੀਂ ਸੀ, ਇੱਦੋਂ ਸੁਖੀ ਸੀ ਗਰਭ ਦੇ ਵਿੱਚ, ਉਹਦੇ ਤਪ ਕਰਦਾ ਸੀ, ਉਹਦੇ 'ਤੇ ਮਿਸਾਲ ਦਿੱਤੀ ਹੈ, ਲਿੱਬੀ ਲੱਗੀ ਹੋਈ ਹੈ। ਉਹ ਕਹਿੰਦਾ ਜਿਹੜਾ ਗਰਭ ਕੁੰਡ ਮੈਂ ਆਪਣਾ ਸਿਮਰਨ ਦੇ, ਮਾਤਰ ਗਰਭ ਮੈਂ ਆਪਣ ਸਿਮਰਨ ਦੇ ਤਹਿ ਤੁਮ ਰੱਖਣ ਆ ਰਹੇ, ਉਹਦਾ ਤਾਂ ਮਿਸਾਲ ਦਿੱਤਾ, ਉੱਥੇ ਤਾਂ ਤੈਨੂੰ ਬਚਾਇਆ ਹੈ ਇਸ ਸਿਮਰਨ ਦੇ ਕੇ, ਉੱਥੇ ਤਾਂ ਸਿਮਰਨ ਕਰਦਾ ਹੈ, ਹੁਣ ਕਰਦਾ ਨਹੀਂ, ਉੱਥੇ ਮੁੜਨਾ ਪਹਿਲਾਂ ਮਾਤ ਗਰਭ ਵਾਲੀ ਅਵਸਥਾ 'ਚ, ਉੱਥੋਂ ਫਿਰ ਤ੍ਰੇਤੇ ਜਾਣਾ ਕਿਤੇ। ਉਹ ਇੱਥੇ ਵੀ ਮਾਇਆ ਨਾਲ ਜੁੜਿਆ ਹੋਇਆ, ਮਾਤ ਗਰਭ 'ਚ ਕਿਸੇ ਲਾਲਚ ਨੂੰ ਸਿਮਰਨ ਕਰਦਾ, ਹਾਂ ਮੁੜ ਕੇ ਤ੍ਰੇਤਾ ਨਾ ਆ ਜਾਵੇ, ਤ੍ਰੇਤੇ 'ਚ ਜਾਊਗਾ ਹੀ ਜਾਊਗਾ, ਜਿਉਂਦੇ ਹੀ ਦੁਆਪਰ ਤ੍ਰੇਤੇ ਦਾ ਬੈਗ ਮਾਰ ਜਾਣੀ, ਜਿਹੜੇ ਰਾਹ ਆਇਆ ਇੱਥੇ ਤੱਕ ਬੈਗ ਜਿਉਂਦੇ ਹੀ ਮਾਰ ਜਾਣੀ ਹੈ, ਵਾਪਸ ਦੁਆਪਰ ਜਾ ਕੇ ਤ੍ਰੇਤੇ ਚਲਾ ਜਾਣਾ ਵਾਪਸ, ਉਸੇ ਰਸਤੇ ਚੱਲ ਜਿਹੜੇ ਰਸਤੇ ਆਈਦਾ ਉਸੇ ਰਸਤੇ ਮੁੜ ਕੇ ਜਾਈਦਾ, ਰਸਤੇ ਉਸੇ ਜਾਵਾਂਗੇ ਮੁੜ ਕੇ, ਜੇ ਹੋਰ ਰਾਹ ਬਹਿ ਗਏ ਕਿਤੇ ਹੋਰੇ ਚਲੇ ਜਾਵਾਂਗੇ, ਗਾਹ ਨਹੀਂ ਜਾਣਾ ਰਸਤਾ, ਰਸਤਾ ਅਸੀਂ ਬਹਿ ਕਮਾ ਦਈਏ ਪਿੱਛੇ ਮੁੜਨਾ। ਇੱਥੋਂ ਤਾਂ ਮੱਛੀ ਪੱਥਰ ਚੱਟ ਕੇ ਵਾਪਸ ਜਾਂਦੀ ਹੈ, ਮਾਇਆ ਦਾ ਪੱਥਰ ਚੱਟ ਲਿਆ, ਹੁਣ ਮਾਇਆ 'ਚ ਕੀ ਰੱਖਿਆ, ਵਾਪਸ ਮੁੜ ਗਿਆ ਪਿੱਛੇ। ਹਾਂਜੀ,
ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ,
ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆ ਜਿਹੜਾ ਤਾਂ ਕੀਤਾ ਨਾ ਅਪੰਗਾ ਲਿਆ, ਆਪਣ ਕੀ ਹੈ ਤੇਰਾ ਕੀਤਾ ਹੋਇਆ ਅਪੰਗਾ ਛੱਡਿਆ, ਆਪਣੇ ਗੁਣ ਤੇਰੀ ਵਜ੍ਹਾ ਨਾਲੇ ਗਲੇ ਟਕਰਾ, ਕਿਉਂਕਿ ਸਵੈਭੰਗ ਸੀ ਤੂੰ, ਸਵੈਭੰਗ ਹੁੰਦਾ ਜੇ ਮਨ ਚਾਹੇ ਤਾਂ ਨਾਲੋਂ ਆਪਣੇ ਦੋ, ਜੇ ਮਨ ਚਾਹੁੰਦਾ ਚਿੱਤ ਦੇ ਨਾਲ ਰਹਿਣਾ, ਮਨ ਜੇ ਚਾਹੁੰਦਾ ਸੱਚ ਦੇ ਨਾਲ ਰਹੇ, ਮਨ ਚਾਹੁੰਦਾ ਝੂਠ ਨਾਲ ਰਹੇ ਜੁੜਿਆ, ਗਲਤੀ ਤੇ ਤੋਂ ਹੀ ਹੋਈ ਆ ਕੋਈ, ਜੋ ਤੂੰ ਇੱਥੇ ਆਇਆ ਸੰਸਾਰ 'ਚ ਆਖਿਰ ਡਿੱਗਿਆ ਕਿਉਂ, ਤੋ ਤੂੰ ਕੱਚਾ ਫਲ ਟੁੱਟ ਕੇ ਕਿਉਂ ਗਿਰਿਆ, ਇਹ ਮਾਤ ਗਰਭ 'ਚ ਰਾਮ ਗਰਭ 'ਚ ਕਿਉਂ ਆਇਆ, ਜੋ ਵੀ ਕਿਵੇਂ ਵੀ ਆਇਆ ਚਲੋ, ਅਤੇ ਗਲਤੀ ਤਾਂ ਤੇਰੀ ਸੀ ਨਾ, ਕੋਈ ਆਦਮੀ ਜੇਲ੍ਹ 'ਚ ਕਿਉਂ ਗਿਆ, ਕੋਈ ਗਲਤੀ ਉਹਦੀ ਹੋਊ ਨਾ, ਤਰ੍ਹਾਂ ਤਰ੍ਹਾਂ ਦੇ ਕਹਿਦੀ ਨੇ, ਤਰ੍ਹਾਂ ਤਰ੍ਹਾਂ ਦੀਆਂ ਗਲਤੀਆਂ ਕਰਕੇ ਉਹਨਾਂ ਨੇ ਕਹਿਦੀ, ਉਹਨੂੰ ਕਿਹਾ ਭਾਈ ਹੁਣ ਜੇਲ੍ਹ 'ਚੋਂ ਤਾਂ ਜੇ ਛੁਟਕਾਰਾ ਜਾਣਾ, ਆਪਣਾ ਕੀ ਆਪੇ ਸਮਝ, ਕਿਉਂ ਤੂੰ ਆਇਆ, ਕਿਵੇਂ ਜਾਏਗਾ ਹੁਣ ਤੂੰ, ਦੁਬਾਰਾ ਉਹ ਗਲਤੀ ਨਹੀਂ ਕਰਨੀ, ਉਹ ਗਲਤੀ ਕਰਨੀ ਦੁਬਾਰਾ ਤੋਬਾ ਕਰ ਲੈ, ਫਿਰ ਤੈਨੂੰ ਕੱਢ ਦੇਣਗੇ, ਬਸ ਇੱਥੇ ਇਹੀ ਸ਼ਰਤ ਹੈ ਕਿ ਉਹ ਗਲਤੀ ਤੋਂ ਤੋਬਾ ਕਰ ਲਓ, ਪਿਛਲੇ ਉਗਣ ਬਖਸ਼ ਲੈ ਪ੍ਰਭ, ਅੱਗੇ ਮਾਰੋ, ਇੱਡੀ ਹੋਈ ਗੱਲ ਹੈ ਇੱਥੇ, ਉਹ ਲੰਬੀ ਕੈਦ ਨਹੀਂ ਵੀ ਇੰਨੇ ਸਾਲ ਤੈਨੂੰ ਕੱਟਣੇ ਪੈਣਗੇ, ਬਿਲਕੁਲ ਨਹੀਂ ਹੈ, ਪਿਛਲੀ ਗਲਤੀ ਤੋਂ ਹੀ ਤੋਬਾ ਕਰ ਲਓ, ਵੀ ਆਹ ਫੜ ਲਏ ਕੰਨ, ਮੁੜ ਕੇ ਨਹੀਂ ਗਲਤੀ ਕਰਦੇ, ਹੁਕਮ ਦੀ ਅਸੀਂ ਨਹੀਂ ਕੀਤੀ ਪਰਵਾਹ, ਸਰਕਾਰ ਦੇ ਹੁਕਮ ਦੀ ਕੀਤੀ ਨਹੀਂ ਪਰਵਾਹ, ਉਹਦਾ ਕੀਤਾ ਵਿਰੋਧ ਤਾਂ ਇੱਥੇ ਆਇਆ, ਮੋਟੀ ਗੱਲ ਹੈ, ਹੁਕਮ ਦਾ ਵਿਰੋਧ ਕੀਤਾ, ਚਾਹੇ ਉਹਨੇ ਡਾਕਾ ਮਾਰਿਆ, ਚਾਹੇ ਚੋਰੀ ਕੀਤੀ, ਜੋ ਵੀ ਕੁਛ ਕੀਤਾ, ਅਪਰਾਧ ਕੀਤਾ, ਹੁਕਮ ਦੀ ਗੈ ਅਵਗਿਆ ਕਰਕੇ ਹੀ ਹੋਇਆ ਨਾ, ਜੇਲ੍ਹ 'ਚ ਗਿਆ, ਇਹ ਨਹੀਂ ਕਿਉਂ ਗਿਆ, ਹੁਕਮ ਦੀ ਅਵਗਿਆ ਹੋਈ ਹੈ, ਸੱਤ ਗਾਹਾਂ ਨੂੰ ਨਹੀਂ ਕਰਦੇ ਹੁਕਮ ਦੀ ਅਵਗਿਆ, ਭਾਣੇ 'ਚ ਚੱਲਣਾ, ਇੱਥੇ ਚੱਲ ਕੇ ਦਿਖਾਉਣਾ ਭਾਣੇ 'ਚ, ਜੇ ਚੱਲ ਕੇ ਦਿਖਾ ਦਾਂਗੇ ਪਾਣੀ 'ਚ ਭਰੋਸਾ ਕਰਨਗੇ, ਜੇ ਉਹੀ ਕਹਿ ਦਾਂਗੇ ਹਾਂ ਅਸੀਂ ਪਾਣੀ ਚੱਲਾਂਗੇ, ਕੋਈ ਨਹੀਂ ਕੋਈ ਨਹੀਂ ਇਤਵਾਰ ਕਰਦਾ, ਪਹਿਲਾਂ ਚੱਲ ਕੇ ਦਿਖਾਓ। ਜੇਲ੍ਹ ਦੇ ਵਿੱਚੇ ਪਾਣੀ 'ਚ ਰਹਿ ਕੇ ਦਿਖਾਓ, ਵਿਸ਼ਵਾਸ ਹੋ ਜੂਗਾ ਛੱਡ ਦੇਣਗੇ, ਨਹੀਂ ਵਿਸ਼ਵਾਸ ਹੋਊਗਾ ਨਹੀਂ ਛੱਡਦੇ। ਸਰਕਾਰ ਦੇ ਪਾਣੀ 'ਚ ਚੱਲੇ ਬਿਨਾਂ ਸਰਕਾਰ ਨਹੀਂ ਕੱਢਦੀ ਜੇਲ੍ਹ 'ਚੋਂ, ਇੱਥੇ ਦਾ ਕਾਨੂੰਨ ਇਹ ਹੈ, ਇੱਥੇ ਦਾ ਕਾਨੂੰਨ ਇਹ ਹੈ। ਆਪਣੀਆਂ ਜਿਹੜੀਆਂ ਸੰਸਾਰ ਦੀਆਂ ਸਰਕਾਰਾਂ ਨੇ ਉਹਨਾਂ ਦਾ ਕਾਨੂੰਨ ਨਹੀਂ ਇਹ, ਉਹਨਾਂ ਦਾ ਟਾਈਮ ਪਾਉਣਾ ਨਜ਼ਰ ਬਾਅਦ ਛੱਡ ਦੇਣਾ ਡਾਕੂ ਨੂੰ, ਡਾਕ ਕੇ ਫਿਰ ਮਾਰੇ ਨਾ ਮਾਰੇ, ਇੱਥੇ ਜਾ ਛੱਡਣਾ ਜਾ ਉਹਦਾ ਸੁਭਾਅ ਬਦਲ ਗਿਆ, ਛੱਡਣਾ ਹੀ ਨਹੀਂ ਉਹਨਾਂ 'ਚ। ਸੱਚਖੰਡ ਵਿੱਚ ਰਹਿਣ ਦੇ ਕਾਬਲ ਹੋ ਜਾਵੇ ਉਹਨੂੰ ਬਾਹਰ ਕੱਢਣਗੇ, ਨਹੀਂ ਕੱਢਣਾ ਹੀ ਨਹੀਂ। ਇੱਥੇ ਤਾਂ ਸੁੱਖ ਦੇਈ ਜਾਣਗੇ, ਇੱਥੇ ਅਖਤਿਆਰਾਂ ਚੰਦੇ ਦੇ ਦੇਣਗੇ, ਰਹੂਗਾ ਜੇਲ੍ਹ 'ਚ ਚਾਹੇ ਸੁਪਰਡੈਂਟ ਬਣਾ ਦੇਣ, ਰਹੂਗਾ ਜੇਲ੍ਹ 'ਚ ਸੁਪਰਡੈਂਟ ਬਣਾਤਾ ਜੇਲ੍ਹ ਦਾ, ਸਿਪਾਹੀ ਬਣਾਤਾ, ਥਾਣੇਦਾਰ ਬਣਾਤਾ, ਪਹਿਲਾਂ ਤੂੰ ਥਾਣੇਦਾਰ ਹੀ ਲੈ ਲੈ ਜੇਲ੍ਹ ਦੀ, ਰਹਿ ਜੇਲ੍ਹ 'ਚ ਪਰ ਇੱਥੇ ਹੀ ਪਾਵਰਾਂ ਦੇ ਦਿੰਦੇ ਨੇ ਸੰਸਾਰ ਦੇ ਵਿੱਚ। ਰਾਜਾ ਬਣਾਤਾ ਤੈਨੂੰ, ਤੈਨੂੰ ਅਮੀਰ ਬਣਾਤਾ, ਜੇ ਤੂੰ ਚੰਗਾ ਆਦਮੀ ਹੈ ਚੰਗੇ ਕੰਮ ਕਰ, ਇੱਥੇ ਇਹ ਆਪਣੇ ਹੀ ਨੇ ਬੰਦੇ ਕੋਲ ਅਪਰਾ ਨਹੀਂ ਹੈਗਾ, ਇਹਨਾਂ ਨੂੰ ਸਮਝਾ, ਸਮਝਾਉਣ ਲਾ ਦਿਓ, ਤੂੰ ਕਾਨੂੰਨ ਇਹਨਾਂ ਨੂੰ ਪੜ੍ਹਾ, ਕਾਨੂੰਨ ਮੰਨਣਾ ਇਹਨਾਂ ਨੂੰ ਸਿਖਾ, ਉਪਦੇਸ਼ ਕਰ। ਇਹ ਸੰਤ ਸੁੰਤ ਜਿਹੜੇ ਲੱਗੇ ਨਾ ਛੋਟੇ ਮੋਟੇ, ਉਹ ਇਸੇ ਕੰਮ ਲੱਗੇ ਹੋਏ ਨੇ ਪਹਿਲਾਂ ਚੰਗੇ ਪਾਸੇ, ਹੌਲੀ ਹੌਲੀ ਜੇ ਚੰਗੇ ਪਾਸੇ ਹੀ ਲੱਗੇ ਰਹਿਣ ਤਰੱਕੀ ਹੋ ਜਾਂਦੀ ਹੈ, ਕੋਈ ਜਨਮ ਚੰਗੇ ਪਾਸੇ ਲੱਗੇ ਰਹਿਣ ਤਰੱਕੀ ਹੋ ਜਾਂਦੀ ਹੈ, ਉਹਨਾਂ ਲੋਕਾਂ 'ਚੋਂ ਕੋਈ ਫਿਰ ਭਗਤ ਬਣ ਜਾਂਦਾ। ਜੇ ਵਾਕਈ ਚੰਗੇ ਪਾਸੇ ਲੱਗੇ ਰਹਿਣ ਇਹਨਾਂ 'ਚੋਂ ਭਗਤ ਬਣ ਜਾਂਦਾ, ਦੋ ਚਾਰ ਜਨਮ ਲੈ ਕੇ ਜੇ ਇਮਾਨਦਾਰੀ ਨਾਲ ਲੱਗੇ ਰਹਿਣਗੇ। ਜੇ ਕੋਈ ਫਿਰ ਠੱਗ ਬਣ ਗਿਆ, ਕਮੀ ਆ ਗਈ, ਫਿਰ ਥੱਲੇ ਚਲਾ ਜਾਊਗਾ। ਜੇ ਕੋਈ ਭਗਤਾਂ ਦੇ ਕਰਦਾ ਕਰਦਾ ਸਾਧਾਂ 'ਚ ਚੋਰ ਬਣ ਗਿਆ, ਫਿਰ ਉਹ ਥੱਲੇ ਚਲੇ, ਫਿਰ ਅਪਰਾਧੀ ਬਣ ਜੂ, ਅਪਰਾਧੀਆਂ ਲਿਸਟ ਵਿੱਚ। ਇੱਥੇ ਇਹੀ ਕੁਛ ਚੱਲਦਾ। ਛੁੱਟੂ ਉਹ ਜਿਹੜਾ ਬਿਲਕੁਲ ਕੰਫੀਡੈਂਸ ਦੇ ਵਿੱਚ ਲੈ ਲੂਗਾ ਉਹਨਾਂ ਨੂੰ ਕਿ ਮੈਂ, ਉਹ ਕਹਿੰਦੇ ਨੇ ਵੀ ਹੁਕਮ ਤੋਂ ਇਹ ਬਾਹਰ ਜਾ ਹੀ ਨਹੀਂ ਸਕਦਾ, ਉਹਦੇ ਸਾਰੇ ਟੈਸਟ ਲੈ ਕੇ ਤਾਂ ਬਾਹਰ ਕੱਢਦੇ। ਉਹਨੂੰ ਚਰਖੇ 'ਤੇ ਵੀ ਚੜਾ ਕੇ ਦੇਖ ਲੈਂਦੇ ਨੇ, ਤੱਤੀ ਧਵੀ 'ਤੇ ਵੀ ਬਿਠਾ ਕੇ ਦੇਖ ਲੈਂਦੇ ਨੇ, ਉਹਦੇ ਸਾਰੇ ਟੈਸਟ ਲੈ ਕੇ ਤਾਂ ਬਾਹਰ ਕੱਢਦੇ ਨੇ। ਐਵੇਂ ਨਹੀਂ ਕੱਢਦਾ ਕੋਈ ਇੱਥੋਂ ਬਾਹਰ, ਐਡੀ ਸੌਖੀ ਗੱਲ ਨਹੀਂ, ਬਾਹਰ ਕੱਢ ਦੇਣਗੇ ਇੱਥੋਂ। ਉਹ ਤਾਂ ਬਿਨ ਬੋਲੇ ਸਭ ਕੁਝ ਜਾਣਦੇ ਨੇ, ਉਹਨਾਂ ਨੂੰ ਕੀ ਹੈ। ਹਾਂਜੀ
ਅਸ਼ਟਪਦੀ,
ਹਾਂ,
ਜਬ ਆਕਾਰ ਇਹ ਕਛੂ ਨਾ ਦਿਸਤੇਤਾ, ਪਾਪ ਪੁੰਨ ਤਬ ਕਹਿਤੇ ਹੋਤਾ।
ਜਬ ਆਕਾਰ ਇਹ ਕਛੂ ਨਾ ਦਿਸਤੇਤਾ, ਜਦ ਇਹਦਾ ਆਕਾਰ ਇਹ ਕੋਈ ਨਹੀਂ ਸੀ, ਜਨਮ ਹੀ ਨਹੀਂ ਸੀ ਲਿਆ ਇਹਨੇ, ਇਹ ਪਾਪ ਪੁੰਨ ਕਿਵੇਂ ਕਰ ਸਕਦਾ ਸੀ ਵੀ। ਫਿਰ ਤੁਸੀਂ ਕਹਿੰਦੇ ਹੋ ਵੀ ਪਾਪ ਪੁੰਨ ਦਾ ਲੇਖਾ ਦੇਣਾ ਹੈ ਇੱਥੇ, ਇਹ ਤਾਂ ਗੱਲੇ ਝੂਠ ਹੋ ਗਈ ਫਿਰ। ਉਹ ਪਾਪ ਤਾਂ ਜਦੇ ਕਰੂਗਾ ਜਾਂ ਸਰੀਰ ਧਾਰਨ ਕਰੂਗਾ, ਸਰੀਰ ਅਜੋ ਮਿਲਿਆ ਨਹੀਂ, ਪਾਪ ਉਹਨੂੰ ਕਦ ਕਰ ਲਿਆ ਨੇ, ਕਿਹੜੇ ਵੇਲੇ ਕਰ ਲਿਆ, ਸੁਪਨੇ 'ਚ ਕਰ ਲਿਆ। ਜਿਹੜਾ ਉਹਨਾਂ ਨੇ ਇਹ ਥਿਊਰੀ ਪਹਿਲਾਂ ਬਣਾਈ ਹੈ ਪਾਪ ਉਹ ਦਾ ਲੇਖਾ ਦੇਣਾ ਹੈ ਇੱਥੇ, ਇਹੀ ਝੂਠ ਹੈ ਉਹਨਾਂ ਦਾ, ਪਹਿਲਾਂ ਹੀ ਸਵਾਦ ਹੈ ਝੂਠ ਹੈ। ਮਨਮੁੱਖ ਬੁੱਢੋਂ ਭੁੱਲਿਆ ਵਿੱਚ ਲੱਭ ਲੋਭ, ਇਹ ਬੁੱਢੋਂ ਹੀ ਪਹਿਲੇ ਕਦਮੇ ਝੂਠ ਬੋਲਦਾ ਇਹਨਾਂ ਨੇ, ਜਿਨ੍ਹਾਂ ਨੇ ਮਤ ਬਣਾਈ ਹੈ ਪਹਿਲੀ ਗੱਲ ਝੂਠੀ ਹੈ ਇਹਨਾਂ ਦੀ, ਜਿਹੜੇ ਕਹਿੰਦੇ ਨੇ ਪਾਪ ਪੁੰਨ ਦਾ ਲੇਖਾ ਦੇਣਾ ਹੈ। ਸਵਾਲ ਪੰਜਵੇਂ ਪਾਤਸ਼ਾਹ ਨੇ ਖੜਾ ਕੀਤਾ ਕਿ ਜਦ ਇਹਦੇ ਕੋਈ ਸਰੀਰ ਹੀ ਨਹੀਂ ਸੀ, ਪਾਪ ਪੁੰਨ ਕਿਵੇਂ ਕਰ ਸਕਦਾ ਸੀ, ਇਹ ਦੱਸੋ। ਅੱਜ ਤੱਕ ਇਹਦਾ ਜਵਾਬ ਨਹੀਂ ਦਿੱਤਾ ਕਿਸੇ ਨੇ, ਲੇਕਿਨ ਪਾਪ ਪੁੰਨ ਦਾ ਪ੍ਰਚਾਰ ਫਿਰ ਕਰੀ ਜਾਂਦੇ ਨੇ, ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਇਸੇ ਅਸ਼ਟਪਦੀ ਦਾ ਪ੍ਰਚਾਰ ਰੋਜ਼ ਪਾਠ ਕਰਦੇ ਨੇ ਸੰਤ, ਲੇਕਿਨ ਪਾਪ ਪੁੰਨ ਦਾ ਪ੍ਰਚਾਰ ਫਿਰ ਕਰਦੇ ਨੇ। ਕੌਣ ਹੋਏ ਇਹ, ਸੰਤ ਕੌਣ ਹੋਏ, ਬਲੈਕਮੇਲਰ ਹੋਏ ਗੁਰਮਤ, ਇਹ ਉਹ ਧੜੇ 'ਚੋਂ ਨੇ ਜਿਹੜਾ ਧੜਾ ਗੁਰਮਤ ਦੇ ਖਿਲਾਫ਼ ਪ੍ਰਚਾਰ ਕਰਦਾ ਸੀ, ਬੀਣਿਆਂ ਦਾ, ਇਹ ਬੀਣਿਆਂ ਨੇ ਸਾਰੇ ਪੜ੍ਹਦੇ ਕੁਛ ਹੋਰ ਨੇ, ਪ੍ਰਚਾਰ ਕੁਛ ਹੋਰ ਕਰਦੇ। ਗੁਰਬਾਣੀ ਗੁਰੂ ਕੁਛ ਹੋਰ ਕਹਿੰਦਾ, ਪ੍ਰਚਾਰ ਬਦਲਾ ਕੇ ਕਰਦੇ ਨੇ ਪੰਡਤ ਵਾਲਾ। ਤੁਸੀਂ ਕਿਵੇਂ ਪ੍ਰਚਾਰ ਕਰ ਸਕਦੇ ਹੋ ਬਾਪੂ ਨੂੰ ਦਾ ਗੁਰਬਾਣੀ ਦਾ ਮੰਨਦੇ ਜੀ?
ਪਿਛਲੇ ਕਰਮ ਦਾ ਫਲ ਵੀ ਕਹਿੰਦੇ ਨੇ,
ਪਿਛਲੇ ਕਰਮ ਕਰੂਗਾ ਜੇ ਸਰੀਰ ਹੋਊਗਾ ਤਾਂ ਹੀ ਕਰੂਗਾ। ਪਹਿਲੇ ਪਹਿਲਾ ਜਨਮ ਕਿਵੇਂ ਹੋਇਆ ਸਵਾਲ ਤਾਂ ਹੈ, ਪਹਿਲਾ ਜਨਮ ਕਿਵੇਂ ਹੋਇਆ? ਰਵਿਦਾਸ ਨੇ ਕਿਹਾ ਸੀ ਕਰਮ ਬੱਧ ਤੁਮ ਜੀ ਕਹਿਤ ਹੋ, ਇਹੀ ਨਹੀਂ ਪੰਜਵੇਂ ਪਾਤਸ਼ਾਹ ਨੇ ਕਿਹਾ? ਪਹਿਲਾਂ ਰਵਿਦਾਸ ਦਾ ਕਿਹਾ ਹੋਇਆ, ਪਹਿਲਾਂ ਕਬੀਰ ਦਾ ਕਿਹਾ ਹੋਇਆ, ਉਸੇ ਗੱਲ ਨੂੰ ਅੱਗੇ ਵਧਾਇਆ ਗੁਰੂਆਂ ਨੇ। ਕਰਮ ਬੱਧ ਤੁਮ ਜੀ ਕਹਿਤ ਹੋ, ਕਰਮ ਹੈ ਕਿਨ ਜੀਓ ਦੀਨ ਲੈ, ਜਾਂ ਜੀ ਜੀਓ ਸੀ ਜਦੋਂ ਦੇਹ ਹੈ ਨਹੀਂ ਸੀ ਉਦੋਂ ਇਹਨੂੰ ਕਰਮ ਕਿੱਥੋਂ ਮਿਲਿਆ? ਜੇ ਕਰਮ ਕੋਲੇ ਨਹੀਂ ਤਾਂ ਲੇਖਾ ਕਾਹਦਾ ਦੇਣਾ? ਕਰਮਣਾ ਬੰਨਿਆ ਕੀ ਨੇ ਇਹਨੂੰ?
ਪੰਡਿਤ ਨੇ
ਬੰਨਿਆ, ਝੂਠ ਨੇ, ਫਰਜ਼ੀ ਗੱਲ ਹੈ ਬਿਲਕੁਲ। ਗੁਰਬਾਣੀ ਹੁਣ ਜਨਮ ਕੀ ਤੋਂ ਮੰਨਦੀ ਹੈ, ਸਵਾਲ ਇਹ ਹੋ ਗਿਆ। ਕਰਮ ਤੋਂ ਜਨਮ ਨਹੀਂ ਹੈ, ਜਨਮ ਕਿਹੜੀ ਚੀਜ਼ ਤੋਂ ਹੈ? ਉਹ ਕਰਮ ਦਾ ਇਲਾਜ ਕਰ ਰਹੀ ਹੈ। ਦੇਖੋ ਜਿਹੜਾ ਕਰਮ ਤੋਂ ਜਨਮ ਮਿਲਦਾ ਕਰਮ ਦਾ ਇਲਾਜ ਕਰ ਰਹੇ ਨੇ। ਕਰਮ ਦਾ ਇਲਾਜ ਕੀ ਕਰਦੇ ਨੇ? ਦਾਨ ਪੁੰਨ। ਕਰਮ ਦਾ ਇਲਾਜ ਕੀ ਹੈ? ਦਾਨ ਪੁੰਨ ਨਾਲ ਮਾੜਾ ਮੋਟਾ ਪੂਜਾ ਪਾਠ, ਪੂਜਾ ਪਾਠ। ਉਹ ਦਾਨ ਪੁੰਨ ਕੌਣ ਖਾਂਦਾ? ਪੰਡਿਤ। ਉਹਨੇ ਆਪਣਾ ਸਾਧਨ ਬਣਾ ਲਿਆ ਆਮਦਨ ਦਾ, ਉਹੀ ਸਾਧਨ ਅਸੀਂ ਮੰਨੀ ਬੈਠੇ ਹਾਂ, ਅਖੰਡ ਪਾਠ ਕਰਾਉਂਦੇ ਹਾਂ, ਸਾਰਾ ਸਿਸਟਮ ਪੰਡਿਤ ਵਾਲਾ, ਸਾਰੇ ਸਿਸਟਮ ਪੰਡਿਤ ਵਾਲਾ। ਗੁਰਮਤਿ ਕੀ ਤੋਂ ਮੰਨਦੀ ਹੈ ਜਨਮ? ਸਵਾਲ ਇਹ ਹੈ, ਗੁਰਮਤਿ ਮੰਨਦੀ ਹੈ ਜਨਮ ਭਰਮ ਤੋਂ, ਭਰਮੇ ਭੂਲਾ ਉਹ ਮੰਨਦੇ ਨੇ ਵਿਕਾਰ ਪੰਜ ਪਿੱਛੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਅਤੇ ਕਬੀਰ ਮੰਨਦੇ ਛੇ, ਗੁਰਮਤਿ ਮੰਨਦੀ ਹੈ ਛੇ। ਉਹ ਆ ਕੇ ਹਉਮੈ 'ਤੇ ਖੜ੍ਹੇ ਹੋ ਗਏ, ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ, ਹਉਮੈ 'ਤੇ ਆ ਕੇ ਖੜ੍ਹੇ ਹੋ ਗਏ ਨਾ ਹੰਕਾਰ 'ਤੇ। ਅਤੇ ਗੁਰੂ ਨਾਨਕ ਕਹਿੰਦੇ ਹਉਮੈ ਕਿੱਥੋਂ ਉਪਜੈ? ਕਿਉਂ ਕਿਹਾ ਬਾਈ? ਕਹਿੰਦੇ ਹਉਮੈ ਦੱਸੋ ਕਿੱਥੋਂ ਪੈਦਾ ਹੋਈ? ਆਹ ਮਾਰੀ ਚੱਕ ਕੇ ਗੱਲ, ਆ ਉਸੇ ਗੱਲ ਦੀ ਇਹ ਚੱਕ ਕੇ ਗਾਂਹ ਮਾਰੀ ਹੋਮੈ, ਦੱਸੋ ਹਉਮੈ ਕਿੱਥੋਂ ਪੈਦਾ ਹੋਈ, ਕਿਉਂ ਪੈਦਾ ਹੋਈ? ਕਿ ਤਸੰਜਮ ਇਹ ਜਾਏ, ਹਉਮੈ ਕਿਵੇਂ ਜਾਊਗੀ ਉਹ ਬਾਅਦ ਦੀ ਗੱਲ ਹੈ। ਜਾਊ ਤਾਂ ਨਾਮ ਨਾਲ, ਹਉਮੈ ਨਾਵੇਂ ਨਾਲ ਵਿਰੋਧ ਹੈ, ਨਾਮ ਨਾਲ ਹਉਮੈ ਦਾ ਵਿਰੋਧ ਹੈ। ਜਿਹੜੇ ਕਹਿੰਦੇ ਨੇ ਨਾਮ ਜਪੋ ਮਾਲਾ ਫੜ ਲਓ, ਜਿੰਨਾ ਚਿਰ ਹਉਮੈ ਨਾਮ ਜਪੇ ਨਹੀਂ ਜਾ ਸਕਦਾ, ਵਿਰੋਧ ਹੈ ਤਾਂ ਵਿਰੋਧ ਹੈ, ਸਾਰਾ ਸਿਸਟਮ ਗਲਤ ਹੈ, ਸਾਰਾ ਸਿਸਟਮ ਹੈ ਫਰੋਡ ਹੈ ਸਿੱਖੀ ਨਾਲ। ਉਹ ਹਉਮੈ ਨਾਵੇਂ ਨਾਲ ਵਿਰੋਧ, ਪਹਿਲਾਂ ਦੀ ਹਉਮੈ ਦਾ ਦੂਰ ਕਰੋ ਫਿਰ ਨਾਮ ਜਪੂਗਾ। ਜਿੰਨਾ ਚਿਰ ਹਉਮੈ ਦੇ ਨਾਮ ਜਪੇ ਨਹੀਂ ਜਾ ਸਕਦਾ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸਾ ਇੱਕ ਥਾਂ ਬਸੇ ਨਹੀਂ ਸਕਦੇ। ਕਿਸੇ ਦੇ ਅੰਦਰ, ਸਾਡੇ ਅੰਦਰ ਗੁਰਬਾਣੀ ਕਿਉਂ ਨਹੀਂ ਕਰਦੀ ਹਉਮੈ ਅੰਦਰ? ਜਿੰਨਾ ਚਿਰ ਹਉਮੈ ਜਾਂਦੀ ਨਹੀਂ ਗੁਰਬਾਣੀ ਅੰਦਰ ਬਸੇ ਨਹੀਂ ਸਕਦੀ। ਪੜ੍ਹੀ ਜਾਓ, ਸੁਣੀ ਜਾਓ, ਨਾ ਸੁਣਾਉਣ ਵਾਲਿਆਂ ਦੇ ਅੰਦਰ ਬਸੀ ਆ, ਨਾ ਸੁਣਨ ਵਾਲਿਆਂ ਦੇ ਅੰਦਰ ਬਸੇ, ਹਉਮੈ ਕਿਵੇਂ ਦੂਰ ਹੋਵੇ? ਹਉਮੈ ਪੈਦਾ ਕਿੱਥੋਂ ਹੋਈ ਹੈ? ਦੂਰ ਤਾਂ ਹੋਊਗੀ, ਪਹਿਲਾਂ ਪੈਦਾ ਕਿੱਥੋਂ ਹੋਈ ਹੈ? ਹਉਮੈ ਭਰਮ ਤੋਂ ਪੈਦਾ ਹੋਈ ਹੈ। ਕਹਿੰਦੇ ਏਕ ਮਰਨ ਤੇ ਦੋਏ ਮੂਹੇ, ਦੋ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਹੇ, ਚਾਰ ਪੁਰਖ ਦੋਏ ਨਾਲ। ਉਹ ਛੇ ਕਿੱਥੋਂ ਆ ਗਏ ਬਈ? ਉਹ ਤਾਂ ਪੰਜ ਕਹਿੰਦੇ ਨੇ। ਜਿਹਨੇ ਬਿਮਾਰੀ ਦੀ ਜੜ ਨਹੀਂ ਖੋਜੀ ਉਹਨੇ ਬਿਮਾਰੀ ਠੀਕ ਵੀ ਨਹੀਂ ਕੀਤੀ। ਵੈਦਾ ਵੈਦ ਸੁ ਵੈਦ ਤੂੰ, ਪਹਿਲਾਂ ਰੋਗ ਪਛਾਣ, ਤੈਨੂੰ ਤਾਂ ਰੋਗ ਦੀ ਪਛਾਣ ਨਹੀਂ ਆਈ। ਫਿਰ ਐਸਾ ਦਾਰੂ ਲੋੜ ਲਓ, ਬੱਚੇ ਰੋਗਾਂ ਰੋਗਾਂ ਰੋਗ ਬਹੁਤ ਨੇ, ਦਾਰੂ ਇੱਕੋ ਹੀ ਹੈ, ਸੰਸਾਰ ਰੋਗੀ ਨਾਮ ਦਾਰੂ। ਨਾਮ ਕੀ ਕਰਦਾ? ਉਹ ਨਾਮ ਕਰਦਾ ਕੀ ਹੈ? ਨਾਮ ਹੰਕਾਰ ਦਾ ਨਾਸ਼ ਬਿਲਕੁਲ ਨਹੀਂ ਕਰਦਾ, ਹੰਕਾਰ ਦੀ ਮਾਂ ਦਾ ਨਾਸ਼ ਕਰਦਾ। ਕਹਿੰਦੇ ਬੁਰੇ ਨੂੰ ਨਾ ਮਾਰੋ, ਬੁਰੇ ਦੀ ਮਾਂ ਨੂੰ ਮਾਰ ਦਿਓ। ਜਿੱਥੋਂ ਹਉਮੈ ਪੈਦਾ ਹੁੰਦੀ ਹੈ ਉਹਨੂੰ ਮਾਰਦਾ, ਉਹਦੀ ਜੜ। ਨਾਮ ਕੀ ਹੈ? ਗੁਰਪ੍ਰਸਾਦ, ਗੁਰਪ੍ਰਸਾਦ ਨਾਮ ਹੈ, ਉਹ ਗਿਆਨ ਦਾ ਪ੍ਰਸਾਦ। ਗੁਰੂ ਨੇ ਨਾਮ ਇਹ ਦੇਣਾ, ਸਤਿਗੁਰ 'ਤੇ ਨਾਮ ਪਾਇਆ ਜਾਏ, ਸਤਿਗੁਰ ਨੇ ਨਾਮ ਦੇਣਾ ਪ੍ਰਸਾਦ ਨਾਮ ਪ੍ਰਸਾਦ ਉਹ ਪ੍ਰਸਾਦ ਜਿਹੜਾ ਆਪਾਂ ਨੂੰ ਪ੍ਰਸਾਦ ਮਿਲਦਾ ਸੀ ਗੁਰਪ੍ਰਸਾਦ ਮਿਲਦਾ ਗੁਰਦੁਆਰੇ 'ਤੇ ਕੜਾ ਪ੍ਰਸ਼ਾਦ ਲੈਣ ਲੱਗ ਗਏ ਕੜਾ ਪ੍ਰਸ਼ਾਦ ਲਾ ਕੇ ਆ ਜਾਂਦੇ ਗੁਰਪ੍ਰਸਾਦ ਭੁੱਲ ਗਏ ਕੜਾ ਪ੍ਰਸਾਦ ਨੂੰ ਗੁਰਪ੍ਰਸਾਦ ਬਣਾਇਆ ਹੋਇਆ ਉਹ ਕਹਿੰਦੇ ਜਿਹੜਾ ਹੈ ਉਹਦਾ ਹੁਕਮੇ ਦਾ ਇਲਾਜ ਕੀ ਹੈ ਗੁਰਪ੍ਰਸਾਦ ਭਰਮ ਕਾ ਨਾਸ ਭਰਮ ਕਾ ਨਾਸ ਕਰਨਾ ਹੈ ਕਰਮ ਕਾ ਨਾਸ ਨਹੀਂ ਕਰਨਾ ਕਰਮ ਕਾ ਨਾਸ ਕਿਵੇਂ ਹੁੰਦਾ ਗਿਆਨ ਪਿਆ ਤਾਂ ਕਰਮ ਹੈ ਨਾਸ ਉਹ ਕਰਮ ਤਾਂ ਅਸੀਂ ਮੰਨਦੇ ਹਾਂ ਕਰਦੇ ਹਾਂ ਕਰਦੇ ਹੀ ਨਹੀਂ ਹੈਗੇ ਜਬ ਲੱਗ ਜਾਣੇ ਮੈਂ ਕੁਛ ਕਰਤਾ ਤਬ ਲੱਗ ਕਰਮ ਜੋਨ ਮੈਂ ਤਾਂ ਮੰਨਦਾ ਮੈਂ ਕਰਦਾ ਕਰਦਾ ਕਾਹਨੂੰ ਹੈ ਇਹ ਤਾਂ ਪਾਗਲ ਹੈ ਪੜ੍ਹਾਇਆ ਹੋਇਆ ਬਾਹਮਣ ਦਾ ਚੇਲਾ ਤਾਂ ਕਹਿੰਦਾ ਮੈਂ ਕੰਮ ਕਰਦਾ ਸਾਰੇ ਪੰਡਤ ਦੇ ਚੇਲੇ ਨੇ ਜਿਹੜੇ ਕਰਮ ਦੀ ਗੱਲ ਕਰਦੇ ਨੇ ਸਾਰੇ ਪੰਡਤ ਦੇ ਚੇਲੇ ਨੇ ਸੰਤ ਗੁਰਬਾਣੀ ਕੀ ਕਹਿੰਦੀ ਤੁਸੀਂ ਕੀ ਕਰਦੇ ਹੋ ਦੰਦ ਜੁੜੇ ਪਏ ਨੇ ਕਿਸੇ ਦੀ ਬੋਲਤੀ ਬੰਦ ਹੈ ਸਭ ਦੀ ਤਾਂ ਨਹੀਂ ਬੋਲਦੇ ਬੋਲਣ ਕੀ ਆ ਜਾਓ ਆ ਗੁਰਬਾਣੀ ਲਿਖੀ ਹੋਈ ਹੈ ਕੋਈ ਇੰਨੀ ਔਖੀ ਨਹੀਂ ਹੈਗੀ ਗੱਲ ਇਹ ਵੀ ਸਮਝ ਨਹੀਂ ਆਉਂਦੀ ਕੋਈ ਇਹ ਬਹੁਤ ਉਹ ਹੈ ਪਰ ਜੇ ਇੱਧਰ ਨੂੰ ਜਾਂਦੇ ਨੇ ਫਿਰ ਉਹ ਗੱਡੀਆਂ ਨਹੀਂ ਫਿਰ ਬੇਵਕੂਫ ਦੀ ਪੁੱਛ ਨਹੀਂ ਹੁੰਦੀ ਬੇਵਕੂਫ ਨੇ ਸਾਰੇ ਬੇਵਕੂਫ ਦੀ ਪੁੱਛ ਨਹੀਂ ਹੁੰਦੀ ਇੱਥੇ ਇੱਥੇ ਇੰਟੈਲੀਜੈਂਟ ਦੀ ਪੁੱਛ ਹੁੰਦੀ ਹੈ ਇੱਥੇ ਜੀਵਨ ਬਦਲਣਾ ਪੈਂਦਾ ਆਪ ਆਪਣਾ ਉਹਨਾਂ ਨੇ ਬਦਲਣਾ ਹੈ ਨਹੀਂ ਅਕਲ ਦੀ ਉਹਨਾਂ ਨੂੰ ਲੋੜ ਕੋਈ ਨਹੀਂ ਬਹੁਤ ਛੇਤੀ ਸੰਤ ਬਣਨਾ ਕਾਰਾਂ ਚਾਹੀਦੀਆਂ ਨੇ ਇਹ ਤਾਂ ਉੱਥੇ ਇੱਥੇ ਤਾਂ ਕੋਈ ਦੇਣਾ ਹੀ ਦੇਣਾ ਪੈਂਦਾ ਇੱਥੇ ਤਾਂ ਤਿਆਗ ਏ ਤਿਆਗ ਹੈ ਜੇ ਤੂੰ ਮੇਰਾ ਹੋ ਰਿਹਾ ਤੇ ਉਹਦਾ ਹੋਣ ਵਾਸਤੇ ਤਾਂ ਫਿਰ ਤਿਆਗ ਹੈ ਸਾਰਾ ਹੀ ਜੇ ਸਭ ਕੁਝ ਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਮੰਨਿਆ ਪਾਈਆ ਇੱਥੇ ਤਾਂ ਪਹਿਲਾਂ ਸਾਰਾ ਕੁਝ ਤਿਆਗ ਏ ਤਿਆਗ ਹੈ ਫਿਰ ਹੁਕਮ ਮੰਨ ਲਵੇ ਤਾਂ ਕਿਤੇ ਜਾ ਕੇ ਪ੍ਰਮਾਣ ਹੁੰਦਾ ਫਿਰ ਸਭ ਜਗ ਤੇਰਾ ਹੋਇਆ ਇੰਨਾ ਕੌਣ ਕਰੇ ਇਹ ਕਰਨਾ ਨਹੀਂ ਅਸੀਂ ਐਸ਼ਾਂ ਕਰਦੀਆਂ ਨੇ ਧਰਮ ਦੇ ਸਿਰ 'ਤੇ ਇਹ ਉਹ ਰਸਤਾ ਉਹਨਾਂ ਦਾ ਸਾਰਾ ਅੱਜ ਇਹ ਤਾਂ ਹਿੰਦੂ ਦਾ ਰਸਤਾ ਸੀ ਪਰ ਠੱਗਾਂ ਦਾ ਰਸਤਾ ਹੁੰਦਾ ਦੁਨੀਆਂ ਵਿੱਚ ਕੌਣ ਹੈ ਦੁਨੀਆਂ ਦੇ ਵਿੱਚ ਵਿਚਾਰੇ ਮੂਰਖਾਂ ਤੇ ਕੋਰ ਨੇ ਲੋਕ ਅਗਿਆਨੀ ਲੋਕ ਅਗਰ ਅਸੰਖ ਮੂਰਖਾਂ ਤੇ ਕੋਰ ਗੁਰੂ ਨਾਨਕ ਕਹਿੰਦੇ ਅਸੰਖ ਚੋਰ ਹਰਾਮ ਖੋਰ ਹੈ ਧਰਮ ਦੇ ਨਾਂ 'ਤੇ ਚੋਰ ਹਰਾਮ ਖੋਰ ਉਪਦੇਸ਼ ਕਰਨ ਲੱਗ ਗਏ ਦਿੰਦੇ ਕਿਸੇ ਨੂੰ ਕੁਛ ਨਹੀਂ ਉਹ ਦੇਣ ਤਾਂ ਜੇ ਪੱਲੇ ਹੋਵੇ ਦੱਸਦੇ ਕਿਸੇ ਨੂੰ ਕੁਛ ਨਹੀਂ ਠੱਗੀ ਮਾਰ ਰਹੇ ਨੇ ਝੂਠ ਬੋਲ ਰਹੇ ਨੇ ਇਸ ਕਰਕੇ ਸੱਚੀ ਬਾਣੀ ਇਹ ਕਿਉਂ ਕਿਹਾ ਸੱਚੀ ਬਾਣੀ ਹੈ ਇਹਦਾ ਮਤਲਬ ਝੂਠੀਆਂ ਬਾਣੀਆਂ ਨੇ ਬਾਕੀ ਸਭ ਜਿਹੜਾ ਸੱਚ ਦਾ ਬੋਲਣਾ ਬੜਾ ਔਖਾ ਆਖਣ ਔਖਾ ਬਹੁਤ ਔਖਾ ਸੱਚਾ ਨਾਮ ਦਾ ਪ੍ਰਚਾਰ ਕਰਨਾ ਸੱਚੇ ਨਾਮ ਦੀ ਵਿਆਖਿਆ ਕਰਨੀ ਬਹੁਤ ਔਖੀ ਏਡੀ ਸੌਖੀ ਨਹੀਂ ਹੈ ਸੱਚ ਬੋਲਣਾ ਹੀ ਔਖਾ ਸਾਨੂੰ ਤਾਂ ਸਾਡੀ ਤਾਂ ਬੋਲੀ ਉਹ ਝੂਠਦੀ ਹੈ ਜਿਹਨੂੰ ਮਾਂ ਕਹਿੰਦਾ ਮਾਂ ਨਹੀਂ ਜਿਹਨੂੰ ਬਾਪ ਕਹਿੰਦਾ ਬਾਪ ਨਹੀਂ ਜਿਹਨੂੰ ਪੁੱਤ ਕਹਿੰਦਾ ਪੁੱਤ ਨਹੀਂ ਜਿਹਨੂੰ ਮੇਰਾ ਕਹਿੰਦਾ ਮੇਰਾ ਨਹੀਂ ਜਿਹਨੂੰ ਜੰਮਣ ਕਹਿੰਦਾ ਉਹ ਜੰਮਣ ਨਹੀਂ ਜਿਹਨੂੰ ਮਰਨ ਕਹਿੰਦਾ ਮਰਨ ਨਹੀਂ ਅਤੇ ਸੱਚ ਕੀ ਹੈ ਸਾਡੇ ਕੋਲ ਕੁਛ ਵੀ ਨਹੀਂ ਸੱਚ ਤਾਂ ਕੁਛ ਵੀ ਨਹੀਂ ਜਿਹਨੂੰ ਮੇਰੀ ਕਹਿੰਦੇ ਮੇਰੀ ਨਹੀਂ ਜਿਹਨੂੰ ਤੇਰੀ ਕਹਿੰਦੇ ਉਹ ਤੇਰੀ ਨਹੀਂ ਸਾਰਾ ਕੁਛ ਹੀ ਝੂਠ ਹੈ ਸਾਡੇ ਕੋਲ ਸਾਡੀ ਭਾਸ਼ਾ ਹੀ ਝੂਠਿਆਂ ਦੀ ਹੈ ਮਾਇਆ ਝੂਠੀ ਹੈ ਸੰਸਾਰ ਝੂਠਾ ਹੈ ਕੂੜ ਰਾਜਾ ਕੂੜ ਪਰਜਾ ਕੂੜ ਸਭ ਕੂੜ ਵਿੱਚ ਕੂੜ ਦੇ ਰਾਜ ਵਿੱਚ ਕੂੜ ਦੇ ਦਰਬਾਰ ਵਿੱਚ ਕੂੜ ਦੇ ਪਸਾਰੇ ਵਿੱਚ ਸੱਚ ਬੋਲਣਾ ਬੜਾ ਔਖਾ ਹੈ ਭਾਸ਼ਾ ਨਵੀਂ ਚਾਹੀਦੀ ਹੈ ਬੋਲੀ ਨਵੀਂ ਚਾਹੀਦੀ ਹੈ ਇਸ ਕਰਕੇ ਵਿੱਦਿਆ ਸੋਧੇ ਵਿੱਦਿਆ ਸੋਧਣੀ ਪਊਗੀ ਤੁਹਾਨੂੰ ਤਾਂ ਸੱਚ ਦੀ ਇਹ ਸੋਧੀ ਹੋਈ ਵਿੱਦਿਆ ਹੈ ਗੁਰਬਾਣੀ ਦੀ ਔਰ ਗੁਰਪ੍ਰਸਾਦ ਭਰਮ ਕਾ ਨਾਸ ਹੈ ਕਰਮ ਕਾ ਨਾਸ ਕਿੱਥੇ ਲਿਖੇ ਕਰਮ ਕਾ ਨਾਸ ਤਾਂ ਸਾਡਾ ਭਰਮ ਹੈ ਕਰਮ ਮੰਨਦੇ ਹਾਂ ਜਿਹੜਾ ਅਸੀਂ ਮੈਂ ਕੁਛ ਕਰ ਸਕਦਾ ਮੰਨਦੇ ਹਾਂ ਭਰਮ ਹੈ ਕਰ ਨਹੀਂ ਅਸੀਂ ਸਕਦੇ ਕੁਛ ਵੀ ਇਹ ਭਰਮ ਇਹ ਭਰਮ ਦਾ ਨਾਸ ਤਾਂ ਗਿਆਨ ਨਾਲ ਆਪੇ ਹੋ ਜਾਣਾ ਗਿਆਨ ਨਾਲ ਜਦ ਭਰਮ ਦਾ ਨਾਸ ਹੋਣਾ ਕਰਮ ਦਾ ਆਪੇ ਹੋ ਜਾਣਾ ਜਿਹੜਾ ਮੇਰਾ ਮੈਂ ਮੰਨਦਾ ਜਾਂ ਭਰਮ ਦਾ ਨਾਸ ਹੋਣਾ ਮੇਰਾ ਮੈਂ ਮੰਨਣਾ ਹੀ ਨਹੀਂ ਜਿਹਨੂੰ ਮੈਂ ਬਾਪ ਮੰਨਦਾ ਜਾਂ ਭਰਮ ਦਾ ਨਾਸ ਹੋ ਜਾਣਾ, ਬਾਪ ਮੰਨਣਾ ਹੀ ਨਹੀਂ, ਭਰਮ ਦੇ ਨਾਸ ਨਾਲ ਸਾਰੇ ਹੀ ਕੁਛ ਨਾਸ ਹੋ ਜਾਣਾ। ਹਾਂਜੀ,
ਜਬ ਆਕਾਰ ਇੱਕ ਸੁਣਾ ਦਿਸਤੇਤਾ ਪਾਪ ਪੁੰਨ ਤਬ ਕਹਿਤੇ।
ਜਬ ਆਕਾਰ ਇੱਕ ਸੁਣਾ, ਜਦ ਇਹਦਾ ਕੋਈ ਆਕਾਰ ਹੀ ਨਹੀਂ ਸੀ, ਦੇਹ ਨਹੀਂ ਸੀ, ਪਾਪ ਪੁੰਨ ਤੇ ਹੋ ਕਿਵੇਂ ਗਿਆ ਇਹ ਦੱਸੋ। ਜਿਹੜੇ ਪਾਪ ਪੁੰਨ ਦਾ ਲੇਖਾ ਦੇਣ ਆਇਆ ਤੁਸੀਂ ਕਹਿੰਦੇ ਹੋ, ਇਹਨੇ ਕਿਹੜੇ ਵੇਲੇ ਕੀਤਾ ਉਹ ਪਾਪ ਪੁੰਨ? ਸਰੀਰ ਧਾਰ ਕੇ ਹੀ ਕਰਦਾ ਪਾਪ ਪੁੰਨ, ਜਾਂ ਫਿਰ ਹੁਣ ਸਰੀਰ ਵਾਲੇ ਪਾਪ ਪੁੰਨ ਹੈ ਨਹੀਂ, ਬਿਨਾਂ ਸਰੀਰ ਤੇ ਪਾਪ ਪੁੰਨ ਹੁੰਦੇ, ਸਰੀਰ ਨਾਲ ਪਾਪ ਪੁੰਨ ਹੁੰਦਾ ਨਹੀਂ ਆਏ ਮੈਨੂੰ। ਜਾਂ ਤਾਂ ਤੁਸੀਂ ਮੰਨੋ ਸਰੀਰ ਨਾਲ ਜੋ ਕਰਦਾ ਪੁੰਨ ਪਾਪ ਹੈ ਨਹੀਂ, ਜੋ ਬਿਨਾਂ ਸਰੀਰ ਤੇ ਕੀਤਾ ਸੀ ਉਹ ਪਾਪ ਪੁੰਨ ਸੀ, ਉਹ ਪਾਪ ਸੀ, ਉਹ ਦੱਸੋ ਫਿਰ ਕੀ ਸੀ? ਜੇ ਸਰੀਰ ਨਾਲ ਹੁੰਦਾ ਤਾਂ ਪਹਿਲਾਂ ਸਰੀਰ ਹੈ ਕਿਉਂ ਧਾਰਨ ਕੀਤਾ, ਉਹਦੀ ਵਜ੍ਹਾ ਕੀ ਸੀ ਉਹ ਦੱਸੋ। ਇੱਥੇ ਫਸਾਦ ਤੇ ਲਿਆ ਕੇ ਅੱਗੇ ਤੁਰਨਾ ਨਹੀਂ ਦਿੱਤੇ, ਇਹ ਗੱਲ ਦਾ ਜਵਾਬ ਹੀ ਨਹੀਂ ਹੈ ਕਿਤੇ। ਹਾਂਜੀ,
ਜਬ ਧਾਰੀ ਆਪਣ ਸੁਣ ਸਮਾਧ ਤਬ ਬੈਰ ਵਿਰੋਧ ਕਿਸ ਸੰਗ ਕਮਾਤ।
ਜਬ ਧਾਰੀ ਆਪਣ ਸੁਣ ਸਮਾਧ, ਜਦ ਤੂੰ ਸੁਣ ਸਮਾਧ ਸੀ, ਤੇਰੇ ਅੰਦਰ ਇੱਛਾ ਹੀ ਕੋਈ ਨਹੀਂ ਸੀ, ਬੈਰ ਵਿਰੋਧ ਉੱਥੇ ਕਿਸੇ ਨੇ ਕੀਤਾ ਨਹੀਂ ਤੈ, ਅਤੇ ਬੈਰ ਵਿਰੋਧ ਤਾਂ ਕੀਤਾ ਨਹੀਂ, ਫਿਰ ਤੈਨੂੰ ਅਪਰਾਧ, ਤੈਨੂੰ ਜਨਮ ਕਿਉਂ ਮਿਲ ਗਿਆ ਬਾਈ? ਉਦੋਂ ਤਾਂ ਬੈਰ ਵਿਰੋਧ ਤਾਂ ਕਮਾਇਆ ਨਹੀਂ ਕਿਸੇ ਨਾਲ, ਕਮਾਇਆ ਨਹੀਂ ਜਾ ਸਕਦਾ। ਸੁਣ ਸਮਾਧ, ਸੁੱਤਾ ਪਿਆ ਆਦਮੀ ਕਿਸੇ ਨਾਲ ਬੈਰ ਵਿਰੋਧ ਕਿਵੇਂ ਕਰੂ? ਜੋ ਆਦਮੀ ਆਪਣਾ ਸੁੱਤਾ ਪਿਆ ਸੁਪਨਾ ਵੀ ਨਹੀਂ ਦੇਖਦਾ, ਉਹ ਬੈਰ ਵਿਰੋਧ ਕਰੂਗਾ? ਬੈਰ ਵਿਰੋਧ ਤਾਂ ਜਾਗਦਾ ਹੀ ਕਰੂ ਨਾ ਕਿਸੇ ਨਾਲ, ਸੰਪਰਕ ਹੈ ਕਿਸੇ ਨਾਲ ਨਹੀਂ ਉਹਦਾ। ਬੈਰ ਵਿਰੋਧ ਕਿਸ ਸੰਗ ਕਮਾਤ, ਕਿਹਦੇ ਨਾਲ ਬੈਰ ਵਿਰੋਧ ਕਮਾਉਂਦਾ? ਉਦੋਂ ਤਾਂ ਇਕੱਲਾ ਹੀ ਹੈ, ਦੂਆ ਹੈ ਹੀ ਨਹੀਂ ਕੋਈ। ਹਾਂਜੀ,
ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕੋ ਕਿਸੇ ਵਿਆਪਤ।
ਜਦੋਂ ਇਹ ਹਰ ਇਹਦਾ ਵਰਨ ਚਿਹਨ ਨਹੀਂ ਸੀ ਕੋਈ, ਸੁੱਤਾ ਹੀ ਪਿਆ ਸੀ, ਸੁੱਤੇ ਨੂੰ ਹਰਖ ਸੋਗ ਨਹੀਂ ਹੁੰਦਾ, ਹਰਖ ਸੋਗ ਸੁਪਨੇ 'ਚ ਹੁੰਦਾ। ਜੇ ਸੁੱਤਾ ਰਹੂ ਜਿੰਨਾ ਚਿਰ ਹਰਖ ਸੋਗ ਨਹੀਂ ਹੈ, ਜੇ ਸੁਪਨਾ ਆ ਗਿਆ ਉਹ 'ਚ ਹਰਖ ਸੋਗ ਹੋ ਸਕਦਾ। ਇਹ ਹੁਣ ਸੁਪਨੇ ਮਾਤਰ ਜਾਗਦਾ, ਹਰਖ ਸੋਗ ਹੋਣਾ ਜਾਗਦਾ ਹੁਣ ਵੀ ਨਹੀਂ, ਇਹ ਸੁਪਨੇ 'ਚ ਹਰਖ ਸੋਗ ਹੈ। ਜਿੰਨਾ ਚਿਰ ਸੁਣ, ਦੇਖੋ ਗੱਲ ਸੁਣਨ ਸਮਾਧ ਤੋਂ ਆਈ ਹੈ, ਗੱਲ ਤ੍ਰੇਤੇ 'ਚੋਂ ਆਈ ਹੈ, ਤ੍ਰੇਤੇ ਦਾ ਹਿਸਾਬ ਦੇਣ ਆਇਆ ਉਰੇ, ਤ੍ਰੇਤੇ ਦਾ ਘਾਟਾ ਪੂਰਾ ਕਰਨ ਆਇਆ ਇੱਥੇ। ਤ੍ਰੇਤੇ ਦਾ ਕੰਮ ਹੋ ਨਹੀਂ ਸਕਦੇ ਸੀ, ਫਿਰ ਬੈਰ ਵਿਰੋਧ ਵੀ ਨਹੀਂ ਉੱਥੇ ਇਹਨੇ ਕੀਤਾ, ਬੈਰ ਵਿਰੋਧ ਇਹਦੇ ਕੋਲ ਕਿੱਥੋਂ ਆਇਆ ਇਹ ਦੱਸੋ। ਹਾਂਜੀ,
ਜਬ ਇਸਕਾ ਵਰਨ ਚਿਹਨ ਨਾ ਜਾਪਤ ਤਬ ਹਰਖ ਸੋਗ ਕੋ ਕਿਸੇ ਵਿਆਪਤ।
ਹਰਖ ਸੋਗ ਕਿੱਥੋਂ ਆ ਗਿਆ? ਦੇਖੋ ਜਦੋਂ ਵਰਨ ਚਿਹਨ ਨਹੀਂ ਸੀ ਕੋਈ, ਇਹਦਾ ਆਪਣਾ ਵਜੂਦ ਹੀ ਨਹੀਂ ਸੀ ਕੋਈ, ਅਤੇ ਵਜੂਦ ਤੇ ਬਿਨਾਂ ਘਾਟਾ ਵੱਧਦਾ ਹੀ ਨਹੀਂ। ਦੇਖੋ ਜੀ, ਵਜੂਦ ਨਾਲੇ ਜਾਸਾ ਪਜਾਸਾ, ਵਜੂਦ ਨਾਲੇ ਮੌਤ ਹੈ, ਜ਼ਿੰਦਗੀ ਮੌਤ ਹੈ, ਵਜੂਦ ਨਾਲੇ ਘਾਟਾ ਵੱਧਦਾ। ਜਦ ਵਜੂਦ ਹੈ ਕੋਈ ਨਹੀਂ, ਇਹਨੂੰ 6 ਗੱਲਾਂ 'ਤੇ ਲਾਗੂ ਨਹੀਂ, ਜਾਸਾ ਪਜਾਸ ਲਾਗੂ ਨਹੀਂ, ਹਾਨੀ ਲਾਭ ਲਾਗੂ ਨਹੀਂ, ਜੰਮਣ ਮਰਨ ਲਾਗੂ ਨਹੀਂ, ਫਿਰ ਹਰਖ ਸੋਗ ਕਿਹੜੀ ਗੱਲ ਦਾ ਸੀ ਇਹਨੂੰ ਇਹ ਦੱਸੋ। ਉਹਨਾਂ ਦਾ ਸਾਰਾ ਹੀ ਜੋ ਫਿਲੋਸਫੀ ਹੈ, ਇੱਕ ਇੱਕ ਕਰਕੇ ਕੱਟ ਕੇ ਉਹ ਮਰੀ ਜਾਂਦਾ। ਲੋਕ ਕੀ ਪਤਾ, ਸਿੱਖਾਂ ਨੂੰ ਪਤਾ ਇਹ ਗੱਲਾਂ ਦਾ ਅਰਥ ਨੇ, ਉਹਨਾਂ ਦੀ ਫਿਲੋਸਫੀ ਕੀ ਸੀ, ਇਹ ਕੀ ਕਹਿ ਰਹੀ ਹੈ? ਬਦਦਿਮਾਗ ਸੰਤ ਇਕੱਠੇ ਹੋਏ ਨੇ, ਬਦਦਿਮਾਗ, ਨਾ ਉਹਨਾਂ ਨੂੰ ਹਿੰਦੂ ਦਾ ਪਤਾ ਫਿਲੋਸਫੀ ਕੀ ਹੈ, ਨਾ ਗੁਰਮਤ ਦਾ ਕੀ ਹੈ, ਕੀ ਫਿਲੋਸਫੀ ਸੀ ਪਿੱਛੇ, ਕੀ ਪੜ੍ਹਾਈ ਸੀ ਹਿੰਦੂ ਮਤ ਦੀ ਗ੍ਰੰਥਾਂ ਦੀ, ਉਹਦੇ ਖਿਲਾਫ਼ ਕੀ ਲਿਖਿਆ ਹੋਇਆ? ਇਹ ਤਾਂ ਇੱਕ ਡਿਸਕਸ਼ਨ ਹੈ ਬੜੀ, ਜਿਵੇਂ ਸੁਪਰੀਮ ਕੋਰਟ ਦੇ ਵਕੀਲ ਹੁੰਦੇ ਨੇ, ਇੱਕ ਵਿਚਾਰਧਾਰਾ ਹੈ, ਵਿਚਾਰਧਾਰਾ ਖੰਡਨ ਕੀਤੀ ਉਹਨਾਂ ਦੀ, ਝੂਠੀ ਵਿਚਾਰਧਾਰਾ ਤੁਹਾਡੀ, ਫਰਜ਼ੀ ਵਿਚਾਰਧਾਰਾ ਉਹ, ਜੋ ਵਿਚਾਰਧਾਰਾ ਸਾਨੂੰ ਪੇਸ਼ ਕੀਤੀ ਸੀ ਹਿੰਦੂ ਨੇ, ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ
ਨਾਮ ਬਿਨਾ,
ਨਾਮ ਬਿਨਾ ਸਭ ਕੂੜ ਗੱਲ, ਆਹ ਕੂੜ ਸਾਬਤ ਕੀਤਾ, ਕੂੜ ਹੈ ਤੁਹਾਡਾ, ਉਹ ਸਾਬਤ ਕੀਤਾ ਹੋਇਆ ਕੂੜ, ਨਾਮ ਬਿਨਾ ਸਭ ਕੂੜ, ਓਛੀਆਂ ਗੱਲਾਂ ਨੇ, ਇਹ ਸਾਬਤ ਕੀਤਾ ਅਸ਼ਟਪਦੀ ਦੇ ਵਿੱਚ, ਇਹ 'ਚ ਝੂਠ ਹੈ ਸਾਰਾ, ਤੁਸੀਂ ਝੂਠ ਦਾ ਪ੍ਰਚਾਰ ਕੀਤਾ। ਹਾਂਜੀ,
ਜਬ ਆਪਣ ਆਪ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ।
ਹੁਣ ਹੋ ਗਿਆ, ਇਹ ਤਾਂ ਹੋ ਗਿਆ ਸੁਣ ਸਮਾਧ, ਸੁਣ ਜੇ ਸਹਿਜ ਵਿੱਚ ਆਇਆ, ਜਾਗਿਆ, ਇਹ ਤਾਂ ਹੈ ਸੁੱਤਾ ਪਿਆ, ਜਾਂ ਜਾਗਦਾ ਫਿਰ ਇਹ ਬ੍ਰਹਮ ਅਤੇ ਪਾਰ ਬ੍ਰਹਮ ਹੋ ਜਾਂਦਾ, ਜਾਂ ਜਾਗਦਾ ਨਾ, ਇਹ ਤਾਂ ਸੁਣਨਾ ਨਾ, ਸੁੱਤਾ ਪਿਆ ਫਿਰ ਉਹ ਜਾਗਿਆ, ਉਹੀ ਆਦਮੀ ਜਾਗ ਆਇਆ। ਜਿਹੜਾ ਪੂਰਨ ਬ੍ਰਹਮ ਹੈ ਸੁੱਤਾ ਪਿਆ ਉਹਦੀ ਅਵਸਥਾ ਦੱਸਦੀ ਵੀ ਉਹਨੂੰ ਕਿਵੇਂ ਮੋਹ ਹੋਇਆ ਕਿਵੇਂ ਭਰਮ ਹੋਇਆ ਹੋ ਨਹੀਂ ਸਕਦਾ। ਜੇ ਉਹ ਜਾਗਦਾ ਪੂਰਨ ਬ੍ਰਹਮ ਜਦ ਸਹਿਜ ਵਿੱਚ ਆਉਂਦਾ ਤਾਂ ਉਹ ਫਿਰ ਪਾਰ ਬ੍ਰਹਮ ਹੋ ਜਾਂਦਾ। ਜੇ ਪਾਰ ਬ੍ਰਹਮ ਦੀ ਅਵਸਥਾ ਆਪਾਂ ਮੰਨ ਲਓ ਤੁਸੀਂ ਵੀ ਪਾਰ ਬ੍ਰਹਮ ਹੋ ਗਿਆ ਜਾਗੇ ਤੋਂ ਬਾਅਦ ਇਹ ਕੁਛ ਹੋਇਆ, ਸੁਣਨ ਤੋਂ ਬਾਅਦ ਜਾਗੇ ਤੋਂ ਹੋਇਆ, ਹੁਣ ਜਾਗਣ ਵਾਲੀ ਗੱਲ ਚੱਕ ਲਈ, ਤਿੰਨ ਗੱਲਾਂ ਅਵਸਥਾ ਦਾ ਸੁੱਤੇ ਤੇ ਗੱਲ ਆ ਗਈ। ਸੁੱਤੇ ਤੇ ਤਿੰਨ ਆਈਆਂ ਨੇ, ਸੁੱਤੇ ਤੇ ਤਿੰਨ ਆ ਗਈ, ਪੈਰ ਵਿਰੋਧ ਨਹੀਂ ਹੋ ਸਕਦਾ, ਪਾਪੁਰ ਨਹੀਂ ਹੋ ਸਕਦਾ, ਹਰਕ ਸੋਗ ਨਹੀਂ, ਤਿੰਨ ਆ ਗਈਆਂ, ਤ੍ਰੈਗੁਣੀ ਮਾਇਆ ਨਾ। ਹੁਣ ਗਾਹਾਂ ਜੇ ਜਾਗ ਪਿਆ ਉਹ ਆਦਮੀ, ਹੁਣ ਉਹ ਆਦਮੀ ਆਪਾਂ ਕਹਿ ਦਈਏ ਵੀ ਜਾਗਰਤ ਅਵਸਥਾ ਜਾਗ, ਸੁਣ ਸਮਾਧੀ ਤੋਂ ਬਾਹਰ ਆ ਗਿਆ। ਹਾਂ,
ਜਬ ਆਪਣ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ
ਭਰਮ। ਜੇ ਉਹ ਆਪ ਪਾਰ ਬ੍ਰਹਮ ਹੀ ਹੋ ਗਿਆ ਤਾਂ ਉਹਨੂੰ ਮੋਹ ਕਿੱਥੋਂ, ਪਾਰ ਬ੍ਰਹਮ ਨੂੰ ਮੋਹ ਹੁੰਦਾ? ਉਹ ਬੰਦੇ ਨਹੀਂ, ਪਾਰ ਬ੍ਰਹਮ ਨੂੰ ਮੋਹ ਨਹੀਂ ਹੁੰਦਾ, ਉਹ ਉਹਨਾਂ ਦੇ ਗ੍ਰੰਥ ਬੰਦੇ ਨੇ, ਜਿਹੜੇ ਉਹਨਾਂ ਦੇ ਗ੍ਰੰਥ ਬੰਦੇ ਨੇ ਇਹ ਉਹ ਦਿਖਾਈਆਂ ਹੋਈਆਂ ਰੂਲਿੰਗ, ਜਿਵੇਂ ਹਾਈ ਕੋਰਟ ਸੁਪਰੀਮ ਕੋਰਟ ਰੂਲਿੰਗ ਦਿਖਾਉਂਦੇ ਆ ਉਹਨਾਂ ਦੇ ਗ੍ਰੰਥਾਂ ਦੀਆਂ ਵੀ, ਆਹ ਦੇਖੋ ਤੁਹਾਡਾ ਲਿਖਿਆ ਹੋਇਆ। ਜੇ ਪਾਰ ਬ੍ਰਹਮ ਹੈ ਫਿਰ ਉਹਨੂੰ ਤੁਸੀਂ ਕਹਿੰਦੇ ਮੋਹ ਨਹੀਂ ਹੁੰਦਾ, ਤਾਂ ਸੋ ਕਿਹੜਾ ਗ੍ਰੰਥ ਕਹਿੰਦਾ ਉਹਨੂੰ ਮੋਹ ਹੁੰਦਾ? ਇਹ ਬਹਿਸ ਹੋਈ ਹੋਈ ਆ, ਜਿਵੇਂ ਸੁਪਰੀਮ ਕੋਰਟ ਦੀ ਹੁੰਦੀ ਹੈ ਬਹਿਸ, ਦੋ ਧਰਮਾਂ ਦੇ ਵਿੱਚ ਡਿਸਕਸ਼ਨ ਹੈ, ਫਿਰ ਪਾਰ ਬ੍ਰਹਮ ਤਾਂ ਮੋਹ ਹੁੰਦਾ ਨਹੀਂ ਬਈ, ਕੌਣ ਮੰਨਦਾ ਪਾਰ ਬ੍ਰਹਮ ਨੂੰ ਮੋਹ ਹੁੰਦਾ? ਨਾ ਉਹਨੂੰ ਭਰਮ ਹੈ ਨਾ ਮੋਹ, ਭਰਮ ਤੇ ਬਿਨਾਂ ਮੋਹ ਨਹੀਂ ਹੁੰਦਾ, ਨਾ ਉਹਦੇ 'ਚ ਭਰਮ ਹੈ ਨਾ ਉਹ 'ਚ ਮੋਹ ਹੈ। ਉਹ ਜੇ ਔਗਣ ਕਿਵੇਂ ਹੋ ਗਏ, ਉਹਦੇ ਔਗਣ ਨਿਕਲਣਾ ਕਿਵੇਂ, ਕੌਣ ਕੱਢੂਗਾ? ਉਹ ਤੋਂ ਫਿਰ ਉੱਪਰ ਵੀ ਕੁਛ ਹੈ, ਦੱਸੋ ਕੌਣ? ਹਾਂਜੀ,
ਆਪਣ ਖੇਲ ਆਪ ਵਰਤੀਜਾ, ਨਾਨਕ ਕਰਵੇ ਹਾਰ ਨਾ ਦੂਜਾ।
ਹੁਣ ਕੀ ਹੈ ਉਹਦਾ ਜਵਾਬ ਦਿੰਦੇ ਨੇ, ਇਹ ਤਾਂ ਇਹਨੇ ਪੱਗਾ ਆਪੇ ਲਿਆ, ਇਹਨੇ ਆਪਣਾ ਖੇਲ ਆਪੇ ਵਰਤਾਇਆ, ਕੋਈ ਇਹ ਜਿਹੜੀ ਬਿਮਾਰੀ ਹੈ ਇਹਨੇ ਆਪੇ ਸਿਹੜੀ ਹੈ, ਕਿਵੇਂ ਸਿਹੜੀ? ਇੱਥੇ ਗੋਲ ਮੋਲ ਗੱਲ ਕਰਕੇ, ਇਹਦਾ ਜਿਹੜਾ ਖੇਡ ਹੈ ਨਾ, ਆਹ ਮਾਇਆ 'ਚ ਖੇਡਦਾ, ਇਹਨੇ ਆਪੇ ਕਰਿਆ, ਨਿਆਣੇ ਨੇ ਸ਼ਰਾਰਤ ਕਰੀਏ ਸੱਟ ਖਾ ਲਈ। ਬਾਲ ਮਰੇ ਬਾਲਕ ਕੀ ਲੀਲਾ, ਬਾਲ ਹੈ ਨਾ ਜਿਹੜਾ ਮਨ, ਇਹ ਚੌਧਰੀ ਬਣ ਗਿਆ, ਇਹ ਲੱਗ ਗਿਆ ਤਾਰਾਂ ਜੋੜਨ, ਕਰੰਟ ਲੱਗ ਗਈ, ਇੱਕ ਪਾਸਾ ਮਾਰਿਆ ਗਿਆ, ਇਹ ਛੇੜ ਬੈਠਿਆ ਕਰੰਟ ਨੂੰ ਉਲਟਾ, ਪੜ੍ਹਨ ਤਾਂ ਕੁਛ ਹੋਰ ਲੱਗਿਆ ਸੀਗਾ, ਦੇਖ ਕੇ ਰੀਸ ਕਰਨ ਲੱਗਿਆ ਸੀ ਕੁਛ, ਜਿਵੇਂ ਨਿਆਣੇ ਰੀਸ ਕਰ ਲੈਂਦੇ ਨੇ, ਉਹ ਲੱਗ ਗਈ ਕਰੰਟ, ਇੱਕ ਪਾਸਾ ਹੀ ਮਾਰਿਆ ਗਿਆ। ਹਾਂਜੀ, ਇਹ ਤਾਂ ਇਹਨੇ ਆਪਣਾ ਖੇਲ ਆਪੇ ਵਰਤਾਇਆ ਕੋਈ। ਹਾਂ,
ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਕਤ ਪਉ ਕਿਸ ਕੋ ਗਨੀ।
ਜਦ ਹੋਵਤ
ਪ੍ਰਭ
ਪ੍ਰਭ ਕੇਵਲ ਧਨੀ, ਜਿੰਨਾ ਜਿਹੜੇ ਜੀਵ ਪੂਰਨ ਬ੍ਰਹਮ ਪੂਰਾ ਗਿਆਨਵਾਨ ਹੁੰਦਾ, ਬ੍ਰਹਮ ਗਿਆਨੀ ਹੁੰਦਾ, ਧਨੀ ਧਨੀ ਕਹਿੰਦੇ ਨੇ ਬ੍ਰਹਮ ਗਿਆਨੀ, ਸਾਰਾ ਗਿਆਨ ਜਿਹਦੇ ਕੋਲ ਹੈ, ਧਨ ਗਿਆਨ ਹੈ ਨਾ, ਨਾਮ ਵਾਲਾ ਨਾਮ ਧਨ ਹੈ, ਗਿਆਨੀਆਂ ਦਾ ਧਨ ਨਾਮ ਹੈ। ਜਦ ਇਹਦੇ ਕੋਲ ਨਾਮ ਧਨ ਹੁੰਦਾ ਹੈ, ਸਾਰਾ ਖਜ਼ਾਨਾ ਨਾਮ ਦਾ ਹੁੰਦਾ, ਧਨੀ ਹੁੰਦਾ, ਬੰਧ ਮੁਕਤ ਕੌਣ ਹੈ? ਬੰਧਨ 'ਚ ਹੋ ਨਹੀਂ ਸਕਦਾ ਹੈ, ਨਾਮ ਦੇ ਧਨ ਵਾਲਾ ਬੰਧਨ 'ਚ ਕਿਵੇਂ ਹੋਊਗਾ? ਨਾਮ ਵਾਲਾ ਮੁਕਤੀ ਵੀ ਨਹੀਂ ਹੁੰਦੀ, ਮੁਕਤੀ ਵੀ ਨਾਮ ਤੋਂ ਥੱਲੇ ਹੈ। ਦੇਖੋ, ਬੰਧਨ ਥੱਲੇ ਨੇ, ਬੰਧਨ ਕੱਟੇ ਗਏ ਉਦੋਂ ਮੁਕਤੀ ਆ ਗਈ, ਮੁਕਤੀ ਤੋਂ ਬਾਅਦ ਨਾਮ ਆਇਆ। ਮੁਕਤ ਬੱਪਰੀ ਵੀ ਗਿਆਨੀ ਤਿਆਗਾ, ਮੁਕਤੀ ਦਾ ਥੱਲੇ ਆ ਉਦੋਂ, ਉਹ ਬੰਧ ਮੁਕਤ ਕੌਣ ਹੈ? ਉਹਦਾ ਤੀਜੀ ਸਟੇਜ 'ਚ ਬੈਠਾ, ਤੀਜੀ ਮੰਜ਼ਿਲ 'ਤੇ। ਬੰਧਨ ਪਹਿਲੀ ਸਟੇਜ ਹੈ, ਬੰਧਨ ਤੁਸੀਂ ਐਂ ਕਹਿੰਦੇ ਹੋ ਧਰਤੀ ਗਰਾਊਂਡ, ਉਹ ਹੈਗਾ ਬੇਸਮੈਂਟ ਹੈ, ਨਰਕਾ ਬੇਸਮੈਂਟ ਹੈ, ਤਾਂ ਮੁਕਤੀ ਗਰਾਊਂਡ ਫਲੋਰ ਹੈ, ਗਰਾਊਂਡ ਫਲੋਰ ਹੈ, ਅਤੇ ਉਹ ਤਾਂ ਉਤਲੀ ਮੰਜ਼ਿਲ 'ਚ ਹੈ ਫਿਰ, ਉਹ ਤਾਂ ਉਤਲੀ ਮੰਜ਼ਿਲ 'ਚ ਬੈਠਾ। ਜੇ ਫਲੱਡ ਬਾਹਰ ਆਊ ਉਹਦੇ 'ਤੇ ਨਹੀਂ ਪਹੁੰਚਦਾ ਹੈਗਾ, ਵਿਆਹ ਤਾਂ ਮਰਨਗੇ ਭੋਰੇ ਵਾਲੇ, ਬੇਸਮੈਂਟ ਵਾਲੇ ਵੱਡੂ ਪਹਿਲਾਂ ਤਾਂ ਪਾਣੀ ਉੱਥੇ, ਜੇ ਜ਼ਿਆਦਾ ਆ ਗਿਆ ਉਹ ਜਿਹੜਾ ਗਰਾਊਂਡ ਫਲੋਰ ਵਾਲਿਆਂ ਦੇ ਆਵੜੂ ਥੋੜ੍ਹਾ ਬਹੁਤ, ਉਹ ਤਾਂ ਬਹੁਤ ਉੱਚਾ ਬੈਠਾ, ਉੱਥੇ ਨਹੀਂ ਆਉਂਦਾ ਹੈ। ਹਾਂ, ਤਿੰਨੇ ਸਟੇਜਾਂ ਨੇ। ਬੰਧ ਮੁਕਤ, ਉਹ ਬੰਧਨ ਮੁਕਤ ਕਿਹਨੂੰ ਪੈਣਾ? ਉਹ ਤਾਂ ਬੰਧਨ ਮੁਕਤ, ਉਹ ਤਾਂ ਮੁਕਤੀ ਤੋਂ ਵੀ ਉੱਤੇ ਬੈਠਾ ਹੈ ਪਹਿਲਾਂ ਹੀ।
ਬੰਧ ਮੁਕਤ ਕੋ ਕਿਸ ਕੋ ਕਰੇ?
ਉਹ ਬੰਧ ਮੁਕਤ ਤਾਂ ਥੱਲੇ ਵਾਲਿਆਂ ਦੇ ਹੁੰਦੇ ਨੇ, ਉਹ ਤਾਂ ਉੱਤੇ ਬੈਠਾ ਬੰਧਨ ਮੁਕਤ ਵਾਲਿਆਂ ਦੇ। ਉਹ ਤਾਂ ਕਰਮੀ ਕਰਮੀ ਹੋਏ ਵਿਚਾਰ, ਜਿਹੜੇ ਕਰਮੀ ਨੇ ਨਾ, ਕਰਮਾਂ ਨੂੰ ਮੰਨਦੇ ਨੇ, ਉਹਨਾਂ ਦੇ ਲੇਖੇ ਦੀ ਵਿਚਾਰ ਕਰਦੇ ਨੇ ਵੀ ਹੁਣ ਇਹਨੂੰ ਕਿਹੜੀ ਜੂਨੀ ਪਾਉਣਾ ਚਾਹੀਦਾ। ਕਰਮੀਆਂ ਦੇ ਉੱਤੇ ਜਿਹੜੇ ਕਰਮ ਨੂੰ ਮੰਨਦੇ ਨੇ, ਉਹਨਾਂ ਦੇ ਅਗਲੇ ਜਨਮ 'ਤੇ ਵਿਚਾਰ ਕਰਨ ਵਾਲਿਆਂ 'ਚ ਉਹ ਅਗਲੀ ਮੰਜ਼ਿਲ 'ਤੇ ਬੈਠਾ, ਥੱਲੇ ਨਹੀਂ ਹੈਗਾ।
ਜਬ ਏਕੇ ਹਰ ਅਗੰਮ ਅਪਾਰ, ਤਬ ਨਰਕ ਸੁਰਗ ਕੋ ਕੌਣ ਅਵਤਾਰ?
ਜਬ ਏਕੇ ਹਰ, ਜਾਂ ਹਰ ਇੱਕ ਹੈ ਆਪ, ਹੋਰ ਕੋਈ ਹੈ ਨਹੀਂ, ਸਭ ਏਕਤਾ ਹੈ, ਇੱਕੋ ਇੱਕ ਹੈ, ਉਹ ਉਦੋਂ ਹੈ ਜਾਂ ਰਚਨਾ ਹੈ ਨਹੀਂ। ਇਹ ਉਦੋਂ ਦੀ ਗੱਲ ਹੈ ਜਾਂ ਰਚਨਾ ਬਿਲਕੁਲ ਨਹੀਂ ਹੈ, ਜੋ ਸਾਰੇ ਹੀ ਇੱਕ ਨੇ, ਸਭ ਸੂਰਤ ਨੇ। ਜਬ ਇੱਕ ਹੈ ਹਰ
ਅਗੰਮ ਅਪਾਰ,
ਅਗੰਮ ਅਪਾਰ, ਉਹ ਅਗੰਮ ਅਪਾਰ ਹੈ ਜੋ ਬੁੱਧੀ ਤੋਂ ਪਰੇ ਹਰ। ਹਾਂ,
ਤਬ ਨਰਕ ਸੁਰਗ ਕੋ ਕੌਣ ਅਵਤਾਰ?
ਨਾ ਕੋਈ ਨਰਕ ਆ, ਨਾ ਕੋਈ ਸੁਰਗ ਆ, ਨਾ ਕੋਈ ਉੱਥੇ ਅਵਤਾਰ ਹੈ। ਅਤੇ ਨਰਕ ਸੁਰਗ ਅਵਤਾਰ ਹੈ ਨਹੀਂ ਜਿੱਥੇ, ਅਤੇ ਕ੍ਰਿਸ਼ਨ ਨਹੀਂ, ਸ਼ਿਵਜੀ ਨਹੀਂ, ਸਾਰਾ ਹੀ ਕੁਛ ਇਹਨਾਂ ਦਾ ਧਵਸਤ ਹੋ ਗਿਆ। ਨਾ ਨਰਕ ਆ, ਨਾ ਸੁਰਗ ਆ, ਨਾ ਕੋਈ ਅਵਤਾਰ ਹੈ। ਉਦੋਂ ਬਾਅਦ ਸ੍ਰਿਸ਼ਟੀ ਦੱਸੋ ਕਿਵੇਂ ਪੈਦਾ ਹੋਈ। ਇਹ ਕਦ ਕਰਦੇ ਨੇ, ਇਹ ਵਿਸ਼ਨੂੰ ਤੋਂ ਸ੍ਰਿਸ਼ਟੀ ਪੈਦਾ ਜੇ ਕਰਦੇ ਨੇ, ਫਿਰ ਵਿਸ਼ਨੂੰ ਕਿੱਥੇ ਦੀ ਸੁਰਗ 'ਚ? ਉਦੋਂ ਤਾਂ ਕਹਿੰਦੇ ਸੁਰਗ ਹੈ ਨਹੀਂ, ਵੇਦ ਕਹਿੰਦਾ ਹੈ, ਮੰਨਦਾ ਸੁਰਗ ਹੈ ਨਹੀਂ, ਵੇਦ ਵਿੱਚੋਂ ਫੜੇ ਨੇ ਇਹ। ਜਿਹੜੇ ਸਿਮਰਤਿ ਸ਼ਬਦ ਹੈ ਇੱਥੇ ਫਰਜੀ ਲਿਖੇ ਹੋਏ ਨੇ, ਉਹਨਾਂ ਕਿਹਾ ਵੇਦ ਵਿੱਚ ਤਾਂ ਲਿਖਿਆ ਹੋਇਆ, ਆਹ ਉਹ ਤਾਂ ਕੁਛ ਵੀ ਨਹੀਂ ਹੈ, ਤੁਸੀਂ ਕਿੱਥੋਂ ਇਹ ਮੱਲਿਆ ਵੀ ਹੈਗਾ? ਚੁੱਪ ਕਰਕੇ ਉੱਠ ਕੇ ਚਲੇ ਗਏ, ਸੁਣ ਕੇ ਜਿਵੇਂ ਗੁਰਦਾਸ ਦੀਆਂ ਬਾਰਾਣੀ ਦੇ ਘਰ ਜਾਂਦੇ ਉੱਠ ਕੇ, ਕਹਿੰਦੇ ਜੀ ਗੁਰਦਾਸ ਦੀਆਂ ਬਾਰਾਣੀ ਛੱਡ ਦੇ, ਗੁਰੂ ਗ੍ਰੰਥ ਸਾਹਿਬ ਅਸੀਂ ਛੱਡ ਦਾਂਗੇ, ਇਹ ਕਹਿ ਕੇ ਭੱਜਦੇ ਨੇ। ਫਿਰ ਜਾਂ ਗੁਰਬਾਣੀ ਘੇਰ ਲੈਂਦੀ ਹੈ ਗੁਰਦਾਸ ਦੀਆਂ ਬਾਰਾਂ ਵਾਲੇ ਨੂੰ ਜਾਂ ਇਤਿਹਾਸ ਵਾਲਿਆਂ ਨੂੰ, ਫਿਰ ਕਹਿੰਦੇ ਅਸੀਂ ਤਾਂ ਗੁਰਬਾਣੀ ਨੂੰ ਤਾਂ ਚਾਹੇ ਛੱਡ ਦਈਏ, ਇਹਨਾਂ ਨੂੰ ਚੀਜ਼ਾਂ ਨੂੰ ਨਹੀਂ ਛੱਡਦੇ, ਕਿਉਂ ਵੀੜੇ ਨੇ ਨਾ ਉਹ। ਗੁਰਬਾਣੀ ਤਾਂ ਮਹਾਂ ਥੋੜ੍ਹੀ ਪਹਿਲਾਂ ਹੀ ਛੱਡੀ ਹੋਈ ਹੈ, ਉਹ ਗੁਰਬਾਣੀ ਦਾ ਪਹਿਲਾਂ ਹੀ ਛੱਡੀ ਹੈ, ਸਾਨੂੰ ਤਾਂ ਪਤਾ ਹੈ। ਚੰਗਾ ਹੋਇਆ ਤੁਸੀਂ ਬਿਆਨ ਦੇ ਦਿੱਤਾ, ਇਹ ਤਾਂ ਤੁਹਾਡੇ ਮੂੰਹ 'ਤੇ ਕਹਾਉਣਾ ਹੀ ਸੀ, ਇਹ ਤਾਂ ਥੋਤੋਂ ਹੀ ਕਹਾਉਣਾ ਸੀ ਅਸੀਂ, ਸਾਨੂੰ ਤਾਂ ਪਤਾ ਵੀ ਛੱਡੀ ਹੋਈ ਹੈ ਤੁਹਾਡੀ, ਇਹ ਤਾਂ ਵੀਣਿਆਂ ਦੀ ਉਹ ਛੱਡੀ ਹੋਈ ਸੀ ਪਹਿਲਾਂ, ਵੀਣਿਆਂ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਗੁਰੂ, ਵੀਣਿਆਂ ਦੇ ਵੀ ਗੁਰੂ ਸੀ, ਵੀਣਿਆਂ ਦਾ ਗੁਰੂ ਕੌਣ ਸੀ? ਪਾਂਡਾ ਪੰਡਿਤ, ਉਹਨਾਂ ਦੀ ਉਹ ਛੱਡੀ ਹੋਈ ਹੈ, ਜਿਹਨੇ ਬਾਟ ਪਾੜੀ ਦੀ ਪੰਡਿਤ ਨੇ ਉਹਨਾਂ ਦੀ ਛੱਡੀ ਹੋਈ ਹੈ। ਤੁਹਾਡੇ ਉਹ ਗੁਰੂ ਨੇ, ਸਾਡੇ ਇੱਧਰਲੇ ਨੇ, ਤੁਸੀਂ ਸਾਡੇ ਘਰ ਆਵੜੇ, ਸਾਨੂੰ ਲੀਡ ਕਰਨ ਲੱਗੇ, ਹੁਣ ਕਹੇ ਫੜੇ, ਜਦ ਸੰਨੀ ਉੱਪਰ ਚੋਰ ਪਾੜ ਲਾਉਂਦਾ, ਚੋਰ ਫੜਿਆ ਜਾਵੇ, ਬਿਆਨ ਕੀ ਦੇਵੇ? ਬਿਆਨ ਨਹੀਂ ਦੇ ਸਕਦਾ ਕੋਰਟ ਵਿੱਚ ਕੁਛ ਵੀ, ਕੀ ਕਹੂ ਹੁਣ? ਹੁਣ ਬਿਆਨ ਕੀ ਦੇਣਾ? ਵਿਚਾਰੇ ਚੁੱਪ ਨੇ, ਛਿੱਤਰ ਵੀ ਖਾਈ ਜਾਂਦੇ ਨੇ, ਚੁੱਪ ਵੀ ਨੇ। ਹਾਂਜੀ,
ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸ਼ਿਵ ਸ਼ਕਤੀ ਕੋ ਕਿਤ ਠਾਏ?
ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਜਿਹੜਾ ਨਿਰਗੁਣ ਪ੍ਰਭ ਹੈ ਨਾ, ਨਿਰਗੁਣ ਪ੍ਰਭ ਕਾ ਸੀ? ਉਹ ਸੁਣ ਸਮਾਜ ਸੀ ਜਿਹੜਾ, ਜਦ ਸੁਣ ਸਮਾਜ ਸੀ ਨਿਰਗੁਣ ਸੀ, ਜਦ ਨਿਰਗੁਣ ਪ੍ਰਭ ਸੁਣ ਸਮਾਜ ਸਹਿਜ ਅਵਸਥਾ 'ਚ ਆ ਜਾਂਦਾ, ਸਮਝ ਲੱਗੀ ਗੱਲ ਦੀ? ਸਹਿਜ ਅਵਸਥਾ 'ਚ ਕੀ ਆ ਕੇ ਹੁੰਦਾ? ਕੋਈ ਪਾਰ ਬ੍ਰਹਮ ਹੁੰਦਾ। ਜਬ ਨਿਰਗੁਣ ਪ੍ਰਭ
ਸਹਿਜ ਸੁਭਾਏ,
ਸਹਿਜ ਅਵਸਥਾ 'ਚ ਆ ਕੇ ਪਾਰ ਬ੍ਰਹਮ ਦੀ ਅਵਸਥਾ ਧਾਰਨ ਕਰ ਗਿਆ, ਪਾਰ ਬ੍ਰਹਮ ਹੋ ਗਿਆ, ਸ੍ਰਿਸ਼ਟੀ ਸ੍ਰਿਸ਼ਟੀ ਰਚਨਾ ਵਾਸਤੇ ਤਿਆਰ ਹੋ ਗਿਆ,
ਤਬ ਸ਼ਿਵ ਸ਼ਕਤੀ
ਸ੍ਰਿਸ਼ਟੀ ਰਚਨਾ ਵਾਸਤੇ ਪਲੈਨ ਬਣਾਉਣ ਲੱਗ ਗਿਆ। ਜਦ ਆਪਾਂ ਜਾਗਦੇ ਹਾਂ ਕੀ ਕਰੀਏ? ਫਿਰ ਇਹੀ ਸੋਚਦੇ ਹਾਂ, ਜਿਹਨਾਂ ਨੂੰ ਸੁੱਤੇ ਹਾਂ ਸੁੱਤੇ ਹਾਂ, ਜਾਂ ਜਾਗ ਖੁੱਲਦੀ ਹੈ ਫਿਰ ਆਪਾਂ ਕੰਮ ਬਾਰੇ ਹੀ ਸੋਚਦੇ ਹਾਂ ਵੀ ਅੱਜ ਕੀ ਕਰਨਾ, ਕੁਛ ਨਾ ਕੋਈ ਫੁਰਨੇ ਆਉਂਦੇ ਹੀ ਨੇ ਨਾ ਅੰਦਰ। ਜਦ ਸਰਗੁਣ ਦੇ ਵਿੱਚ ਆ ਕੇ ਉਹ ਅਵਸਥਾ 'ਚ ਆ ਗਿਆ, ਜਾਗ ਪਿਆ, ਸਹਿਜ ਅਵਸਥਾ 'ਚ ਆ ਗਿਆ, ਸਤਸਹਿ ਸਭ ਜਗ ਸਹਿਜ, ਜਗ ਉਪਾਉਣ ਵਾਸਤੇ ਸਹਿਜ ਅਵਸਥਾ 'ਚ ਆ ਗਿਆ। ਹਾਂ, ਜਬ
ਨਿਰਗੁਣ ਪ੍ਰਭ ਸਹਿਜ ਸੁਭਾਏ,
ਸਹਿਜ ਅਵਸਥਾ 'ਚ ਆਇਆ ਜਦ,
ਤਬ ਸ਼ਿਵ ਸ਼ਕਤੀ ਕਹੋ ਕਿਤ ਠਾਏ?
ਤੁਹਾਡਾ 6 ਵਾਰ ਪਾਰਵਤੀ ਉਦੋਂ ਕਿੱਥੇ ਸੀ ਬਈ? ਉਹ ਤਾਂ ਪੈਦਾ ਹੀ ਨਹੀਂ ਕੀਤੇ ਜੋ ਉਹਨੇ, ਪੈਦਾ ਹੁਣ ਕਰੂਗਾ, ਉਦੋਂ ਹੋ ਜਾਓ ਤਾਂ ਪੈਦਾ ਕਰੂਗਾ ਉਹ, ਉਦੋਂ ਕਿੱਥੇ ਸੀ ਉਹ? ਅਜੇ ਤਾਂ ਸੁੱਤਾ ਆਦਮੀ ਉੱਠਿਆ, ਉਹਨੇ ਸੰਸਾਰ ਪੈਦਾ ਕਰ ਦਿੱਤਾ, ਤੁਸੀਂ ਕਹਿੰਦੇ ਸ਼ਿਵ ਸ਼ਕਤੀ, ਉਹ ਫਿਰ ਕਿਤੇ ਹੋਊ ਨਹੀਂ, ਉਹ ਦੱਸੋ ਕਿੱਥੇ ਸੀ? ਸੁਰਗ ਨਰਕ ਤਾਂ ਹੈ ਨਹੀਂ ਸੀ, ਦੋਏ ਪਹਿਲਾਂ ਕਹਿ ਤਾ ਨਾ, ਸੁਰਗ ਨਰਕ ਤੋਂ ਬਿਨਾਂ ਕਿਤੇ ਹੋਣੇ ਨੇ ਲੋਕ ਹੋਏ, ਉਹ ਜਗ੍ਹਾ ਦਾ ਨਾਮ ਦੱਸੋ ਕੀ?
ਸ਼ਿਵ ਸ਼ਕਤੀ ਕਹੋ ਕਿਤੇ ਪਾਏ,
ਉਹ ਜਗ੍ਹਾ ਦਾ ਨਾਮ ਤੁਸੀਂ ਲਿਖਿਆ ਕਿਉਂ ਨਹੀਂ? ਕਿੱਥੇ ਦੱਸੋ? ਝੂਠਿਆਂ ਕੋਲ ਕੀ ਹੁੰਦਾ? ਕੁਝ ਵੀ ਨਹੀਂ, ਝੂਠੇ ਚੁੱਪ। ਮੈਂ ਪੁੱਛਿਆ ਨਾ ਮੁਸਲਮਾਨਾਂ ਨੂੰ, ਭਾਈ ਠੀਕ ਹੈ ਸੁਰਗ ਨਰਕ ਦਾ, ਤੁਸੀਂ ਵੀ ਸੁਰਗ ਨਰਕ ਨੂੰ ਜੰਨਤ ਦੋ ਚ ਕਹਿਤਾ, ਵਧੀਆ ਤੁਸੀਂ ਨਕਲ ਕਰ ਲਈ, ਸਿੱਧੂ ਮਰਦੀ ਉਹ ਨਕਲ ਕਰ ਲਈ, ਅਸੀਂ ਤਾਂ ਮੰਨਦੇ ਨਹੀਂ ਸੁਰਗ ਨਰਕ ਨੂੰ, ਅਸੀਂ ਤਾਂ ਮੰਨਦੇ ਨਹੀਂ, ਗੁਰਬਾਣੀ ਨਹੀਂ ਮੰਨਦੀ ਹੈ, ਇਹ ਹੁੰਦਾ ਹੀ ਨਹੀਂ। ਜੇ ਹੁੰਦੇ ਨੇ ਤਾਂ ਭਵ ਸਾਗਰ ਦੇ ਵਿੱਚੇ ਨੇ ਸੁਰਗ ਨਰਕ, ਤੁਹਾਡੇ ਜਿਹੜੇ ਨੇ ਕਲਪੇ ਹੋਏ ਨੇ ਭਵ ਸਾਗਰ ਦੇ ਵਿੱਚੇ ਨੇ, ਸੁਰਗ 'ਚ ਉਹ ਨੇ ਜਿਹੜੇ ਅਫਸਰ ਨੇ ਜੇਲ੍ਹ ਦੇ ਵਿੱਚ, ਨਰਕ 'ਚ ਉਹ ਨੇ ਜਿਹੜੇ ਕੈਦੀ ਨੇ, ਉਹਦੇ ਕੈਦੀ ਨੇ ਉਹ ਨਰਕੀ ਨੇ ਜੀਵ, ਜਿਹੜੇ ਉੱਤੇ ਅਫਸਰ ਨੇ ਪੁਲਿਸ ਵਾਲੇ ਨੇ ਸੁਰਗ ਵਾਲੇ ਨੇ, ਬਸ ਇੰਨੇ ਫਰਕ ਹੈ। ਉਹਨਾਂ ਕੋਲ ਪਾਵਰ ਹੈ ਸੁਰਗ ਵਾਲਿਆਂ ਕੋਲ, ਉਹਨਾਂ ਕੋਲ ਵਿਚਾਰਿਆਂ ਕੋਲ ਹੈ ਨਹੀਂ, ਉਹ ਹਕੂਮਤ ਕਰਦੇ ਨੇ, ਉਹਨਾਂ 'ਤੇ ਹਕੂਮਤ ਹੋ ਰਹੀ ਹੈ, ਸੁਰਗ ਨਰਕ ਦਾ ਇੰਨਾ ਹੀ ਮਤਲਬ ਹੈ ਸਾਡੇ ਕੋਲ ਤਾਂ, ਹੈ ਤਾਂ ਦੋਵੇਂ ਜੇਲ੍ਹ 'ਚ। ਹੁਣ ਤੁਸੀਂ ਇਹ ਦੱਸੋ ਵੀ ਜਿਹੜਾ ਤੁਸੀਂ ਕਹਿੰਦੇ ਹੋ ਵੀ ਦੁਬਾਰਾ ਜਨਮ ਨਹੀਂ ਹੁੰਦਾ ਹੁੰਦਾ, ਜਿਹੜੇ ਜੀਵ ਨੇ ਉਹ ਇੱਕੋ ਵਾਰ ਇਹਨੇ ਪੈਦਾ ਕਰ ਲਏ ਪਰਮੇਸ਼ਰ ਨੇ, ਉਹ ਜਿੰਨੇ ਮਰਜ਼ੀ ਜੰਮੀ ਜਾਣ, ਜਿੰਨੇ ਮਰਜ਼ੀ ਮਰੀ ਜਾਣ, ਦੁਬਾਰਾ ਜਨਮ ਲੈਣ ਦੀ ਲੋੜ ਨਹੀਂ। ਉਹ ਖਜ਼ਾਨਾ ਐਡਾ ਬੜਾ, ਉਹ ਮੁੱਕਦਾ ਹੀ ਨਹੀਂ ਨਾ, ਉਹਨੇ ਉਹਦਾ ਤਾਂ ਥੋੜ੍ਹਾ ਜਿਹਾ ਹਿੱਸਾ ਵੀ ਨਹੀਂ ਅਜੇ ਹਿੱਲਿਆ। ਮੈਂ ਕਿਹਾ ਉਹਦਾ ਨਾਂ ਕੀ ਹੈ ਖਜ਼ਾਨੇ ਦਾ? ਕਹਿੰਦੇ ਇਹ ਤਾਂ ਪਤਾ ਨਹੀਂ ਸਾਨੂੰ, ਪਰ ਫਰਜ਼ੀ ਹੈ ਨਾ, ਉਹਦਾ ਨਾਂ ਤਾਂ ਰੱਖ ਲੈਂਦੇ ਕੋਈ, ਉਹਨੂੰ ਕਹੋ ਵੀ ਨਾਂ ਤਾਂ ਰੱਖੋ। ਜੰਨਤ ਦੋ ਜਗ ਦਾ ਨਾਂ ਰੱਖ ਲਿਆ, ਉਹਦਾ ਰੱਖਿਆ ਹੀ ਨਹੀਂ ਜਿੱਥੋਂ ਸਮਾਨਾ ਹੁੰਦਾ। ਆ ਜੰਨਤ ਜੰਨਤ ਦੋ ਜਗ ਦੀ ਹਾਲੇ ਲੋੜ ਵੀ ਨਹੀਂ, ਕਿਉਂਕਿ 14ਵੀਂ ਸਦੀ ਦੇ ਬਾਅਦ ਕੋਈ ਜੰਨਤ ਦੋ ਜਗ ਦੀ ਲੋੜ ਪੈਣੀ ਹੈ, ਜੇ ਹਿਸਾਬ ਕਰਨਾ ਖੁਦਾ ਨੇ। ਉਦੋਂ ਕੋਈ ਜੀਵ ਜਿਹੜੇ ਨੇ ਹਾਲੇ ਕਬਰਾਂ 'ਚ ਪਏ ਨੇ, ਕੋਈ ਸੁਰਗ ਜਾਣਗੇ, ਕੋਈ ਨਰਕ ਜਾਣਗੇ, ਉਹਦੀ ਲੋੜ ਹੈ ਨਹੀਂ, ਉਹ ਬਣਾਈ ਬੈਠੇ ਹੋ। ਜਿਹਦੀ ਜਿਹੜਾ ਹੈਗਾ ਉਹਦਾ ਨਾਂ ਹੀ ਕੋਈ ਨਹੀਂ ਤੁਹਾਡੇ ਕੋਲ, ਕਿਉਂ ਝੂਠ ਬੋਲਦੇ ਹੋ? ਇਹ ਫਰਜ਼ੀ ਧਰਮ ਨਹੀਂ ਚੱਲਣਾ। ਕਹਿੰਦੇ ਬਾਤ ਤੋਂ ਆਪਣੀ ਸਹੀ ਹੈ, ਲੇਕਿਨ ਅਸੀਂ ਬੜੇ ਮੌਲਵੀ ਸੇ ਪੂਜੇ ਜੀ, ਬਾਤ ਕਿਆ ਹੈ? ਇੱਕ ਸਵਾਲ ਨਾਲ ਹੀ ਸਾਰੀ ਧਵਸਤ ਹੋ ਗਈ, ਇਸਲਾਮ ਹੈ ਧਵਸਤ ਹੋ ਗਿਆ। ਉਹ ਖਜ਼ਾਨੇ ਦਾ ਨਾਂ ਕਿਉਂ ਨਹੀਂ ਰੱਖਿਆ? ਬੈਠੇ ਹਿੰਦੂ ਵੀ ਸੀ ਉੱਥੇ, ਉਹ ਕਹਿੰਦੇ ਬਹੁਤ ਜ਼ੋਰ ਕਾ ਸਵਾਲ ਕੀਆ ਗਿਆਨੀ ਜੀ ਆਪ ਨੇ, ਹਮੇ ਨਹੀਂ ਪਤਾ ਥਾ, ਆਹ ਹਮਾਰੇ ਸਾਹਮਣੇ ਬਾਤ ਕਰੇਂਗੇ, ਯਹੀ ਸਵਾਲ ਰੱਖਾ ਕਰੇਂ। ਉਹ ਇਹਨਾਂ ਨੂੰ ਭਜਾ ਲੈਂਦੇ ਤੇ ਰੋਜ਼ ਮਜ਼ਾਕ ਕਰਦੇ ਤੇ ਹੁੰਦਾ ਆਪਸ ਵਿੱਚ, ਉਹ ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਮਜ਼ਾਕ ਮਜ਼ਾਕ ਕਹਿੰਦੇ। ਕਹਿੰਦੇ ਦੇਖੋ ਜੀ ਗਿਆਨੀ ਜੀ, ਹਮਾਰੇ ਜੋ ਭਈਆ ਹੈ ਨਾ, ਇਹ ਸਿੱਧੂ ਭਈਆ, ਇਹ ਬੜੇ ਬੁੱਧੂ ਆਦਮੀ ਹੈ, ਵੈਸੇ ਆਦਮੀ ਵੈਸੇ ਸਹੀ ਹੈ, ਬੁਰੇ ਨਹੀਂ ਹੈ, ਲੇਕਿਨ ਥੋੜ੍ਹਾ ਜਿਹਾ ਅਕਲ ਕੇ ਬੁੱਧੂ ਹੈ। ਮੈਂ ਕਿਉਂ? ਕਹਿੰਦੇ ਗਊ ਕੋ ਤਾਂ ਮਾਤਾ ਕਹਿੰਦੇ ਹੈ, ਸਾਂਢ ਕੋ ਬਾਪ ਨਹੀਂ ਕਹਿੰਦੇ। ਫਿਰ ਉਹ ਭੱਜ ਜਾਂਦੇ ਕਹਿ ਕੇ, ਦੂਜੇ ਉਹਨਾਂ ਦੀ ਬਗਲ ਭੱਜਦੇ ਕੁੱਟਣ ਨੂੰ। ਕਹਿੰਦੇ ਦੇਖੋ ਦੇਖੋ ਭਈਆ, ਚਾਹੇ ਜੂਤਾ ਮਾਰ ਲਓ, ਬਾਤ ਤਾਂ ਸਹੀ ਕਹੀ ਹੈ, ਮੈਂ ਮਜ਼ਾਕ 'ਚ ਗੱਲਾਂ ਕਰਦੇ ਹੁੰਦੇ। ਕਹਿੰਦੇ ਸਾਂਢ ਕੋ ਬਾਪ ਕਹਿਣੇ, ਮੈਂ ਪਤਾ ਨਹੀਂ ਕਿਆ ਕਰੇ, ਜਾਂ ਗਊ ਕੋ ਮਾਤਾ ਕਹਿੰਦੇ ਹੈ। ਉਹ ਇਹ ਜਿਹੀਆਂ ਗੱਲਾਂ ਆਪਸ ਵਿੱਚ ਮਜ਼ਾਕ 'ਚ ਕਰ ਲੈਂਦੇ ਸੀ। ਹਾਂਜੀ,
ਜਬ ਆਪੇ ਆਪ ਆਪਣੀ ਜੋਤ ਧਰ ਹੈ, ਤਬ ਕਵਨ ਨਿਡਰ ਕਬ ਕਵਨ ਕਤ ਡਰ ਹੈ।
ਜਦ ਆਪਣ ਆਪਣੀ ਜੋਤ ਆਪਣੇ ਅੰਦਰ ਹੀ ਹੈ, ਜਦੋਂ ਅੰਤਰਮੁਖੀ ਹੋ ਕੇ ਬਹਿ ਗਿਆ, ਜਦੋਂ ਪੂਰਨ ਬ੍ਰਹਮ ਹੈ, ਉਹ ਸੁਣ ਸਮਾਧ ਇਹ ਹੈ।
ਜਬ ਆਪੇ ਆਪ ਆਪਣੀ ਜੋਤ ਧਰ ਹੈ,
ਸੁਣ ਸਮਾਧ ਨਹੀਂ, ਇਹ ਹੁੰਦਾ ਤਾੜੀ ਲਾਈ। ਆਦਮੀ ਜਾਗਦਾ, ਆਦਮੀ ਜਾਗਦਾ ਪਰ ਕੁਛ ਸੋਚਦਾ ਨਹੀਂ, ਇਹ ਉਹ ਅਵਸਥਾ। ਇੱਕ ਆ ਸੁੱਤੇ ਹੋਏ ਦੀ ਅਵਸਥਾ ਸੁਣਨ ਸਮਾਧ ਦੀ, ਇੱਕ ਜਾਗਦਾ ਸੋਚਦਾ ਕੁਛ ਨਹੀਂ। ਜਬ ਆਪਣ ਆਪਣੀ ਜੋਤ,
ਜਬ ਆਪੇ ਆਪ ਆਪਣੀ ਜੋਤ ਉੱਤਰ ਹੈ,
ਜਾਂ ਆਪੇ ਆਪ ਆਪਣੀ ਜੋਤ ਅੰਦਰ ਰੱਖੀ, ਅੰਤਰਮੁਖੀ ਹੋਇਆ ਹੋਇਆ ਹੈ, ਕੁਛ ਵੀ ਸੋਚਦਾ ਨਹੀਂ ਹੈ, ਜਾਗਦਾ ਵੀ ਹੈ ਸੋਚਦਾ ਵੀ ਕੁਛ ਨਹੀਂ। ਜੇ ਭਲਾ ਇਹ ਅਵਸਥਾ ਲੈ ਲਈਏ ਆਪਾਂ, ਇੱਕ ਇਹ ਅਵਸਥਾ ਵੀ ਤਾਂ ਹੈ, ਜੇ ਇਹ ਅਵਸਥਾ ਨੂੰ ਤੁਸੀਂ ਲੈ ਲਓ, ਕੋਈ ਆਦਮੀ ਆਪਣੀ ਜੋਤ ਆਪਣੇ ਵਿੱਚੇ ਟਕਾ, ਆਪਣਾ ਮਨ ਆਪਣੇ ਵਿੱਚੇ ਟਕਾਇਆ ਹੋਇਆ, ਆਪਣ ਦਾ ਮਤਲਬ ਅੱਖਾਂ 'ਚ ਤਿਰਕੁਟੀ 'ਚ ਇਹ ਗਰਦਨ ਤੋਂ ਉੱਪਰ ਨਹੀਂ ਹੈ ਜੋਤ, ਕੰਨਾਂ ਨਾਲ ਨਹੀਂ ਜੁੜਿਆ ਹੋਇਆ, ਅੱਖਾਂ ਨਾਲ ਨਹੀਂ ਜੁੜਿਆ ਹੋਇਆ, ਨੱਕ ਨਾਲ ਨਹੀਂ ਜੁੜਿਆ ਹੋਇਆ, ਜੀਵ ਨਾਲ, ਯਾਨੀ ਹਲਕ ਤੋਂ ਥੱਲੇ ਥੱਲੇ ਜੋਤ ਹੈ ਉਹਦੀ। ਜੇ ਆਊਗਾ ਦਿਮਾਗ 'ਚ ਆਊਗਾ ਤਾਂ ਜੁੜੂਗਾ ਸ੍ਰਿਸ਼ਟੀ ਨਾਲ, ਨਹੀਂ ਜੁੜਦਾ ਹੀ ਨਹੀਂ ਸ੍ਰਿਸ਼ਟੀ ਨਾਲ। ਜੋਤੀ ਜੋਤ ਸਮਾਈ ਕਹਿੰਦੇ ਨੇ, ਇਹੀ ਜੋਤੀ ਜੋਤ ਸਮਾਈ ਹੋਈ ਆ, ਇਸੇ ਨੂੰ ਜੋਤੀ ਜੋਤ ਸਮਾਉਣਾ ਕਹਿੰਦੇ ਨੇ। ਜੇ ਕਹਿੰਦੇ ਜੋਤੀ ਜੋਤ ਸਮਾਈ ਆਹੀ ਆ ਉਹ, ਕੌਣ ਕਹੇ ਸਤਿਗੁਰ ਇਸ ਅਵਸਥਾ ਦੇ ਵਿੱਚ ਆ ਕੇ ਸਰੀਰ ਛੱਡਿਆ ਜਾਂਦਾ, ਇਹ ਅਵਸਥਾ ਸਰੀਰ ਛੱਡਣ ਦੀ ਹੈ। ਜਬ ਆਪਣੀ
ਜੋਤ ਆਪਣੀ ਜੋਤ ਧਰੇ,
ਆਪਣੇ ਮਨ ਨੂੰ ਆਪਣੇ ਅੰਤਰਮੁਖੀ ਹੋ ਕੇ ਟਿਕਾ ਲੈਣਾ ਧਰੀ ਹੋਈ ਹੈ, ਇਹ ਉਹ ਅਵਸਥਾ ਜਦੋਂ ਆਰਾਧਨਾ ਦੀ ਅਵਸਥਾ ਹੈ, ਜਦੋਂ ਨਾਮ ਮੰਗਦਾ, ਨਾਨਕ ਮੰਗਦਾ ਨਾਮ ਦਾਨ,
ਕਿਰਪਾ
ਕਰੋ ਹਰੇ, ਇਹ ਉਹ ਅਵਸਥਾ। ਕੋਈ ਵੀ ਸੋਚ ਅੰਦਰ ਨਹੀਂ ਹੈ, ਕੋਈ ਵੀ ਇੱਛਾ ਅੰਦਰ ਨਹੀਂ ਹੈ, ਨਾਮ ਵਾਸਤੇ ਹੈ, ਨਾਮ ਦੀ ਵੀ ਆਪਣੇ ਆਪ ਕੁਛ ਨਹੀਂ ਕਰ ਸਕਦਾ, ਜੇ ਉਹ ਦਊਗਾ ਤਾਂ ਮਿਲੂ। ਇਹ ਆਰਾਧਨਾ ਦੀ ਹੈ, ਆਰਾਧਨਾ ਆਰਾਧਨ ਦੀ ਕਾ ਹਰ ਹਰ ਨਾਮ
ਆਰਾਧਨ,
ਇਹ ਉਹ ਅਵਸਥਾ। ਇੱਛਾ ਕੋਸ਼ਿਸ਼ ਨਾਲ ਨਾਮ ਮਿਲਣਾ ਨਹੀਂ, ਕੋਸ਼ਿਸ਼ ਕੋਈ ਨਹੀਂ, ਪਲੈਨਿੰਗ ਕੋਈ ਨਹੀਂ, ਆਰਾਧਨਾ ਹੈ। ਨਾਨਕ ਮੰਗੇ ਨਾਮ ਦਾਨ, ਨਾਨਕ ਨਾਮ ਮਿਲੇ ਤਾਂ ਜੀਵ, ਜੇ ਤੂੰ ਨਾਮ ਦੇ ਦੇ ਮੇਰਾ ਸਾਰਾ ਜੀਵਨ ਹੋ ਗਿਆ, ਇਹ ਆਰਾਧਨਾ। ਆਪਣੇ ਅੰਦਰ ਹੈ ਆਪਣੀ ਜੋਤ ਧਰੀ,
ਜਬ ਆਪੇ ਆਪ ਆਪਣੀ ਜੋਤ ਧਰੇ,
ਹਾਂ
ਤਬ ਕਵਨ ਨਿਡਰ ਕਵਨ ਕਤ ਡਰੇ,
ਡਰਦਾ ਕੌਣ ਹੈ, ਨਿਡਰ ਕੌਣ ਹੈ, ਉੱਥੇ ਤਾਂ ਡਰ ਹੈ ਹੀ ਨਹੀਂ। ਡਰਤਾ ਮੁਕਤੀ 'ਚ ਆ ਕੇ ਖਤਮ ਹੋ ਗਿਆ ਸੀ, ਇਹ ਤਾਂ ਉਦੋਂ ਗਾਹਾਂ ਦੀ ਅਵਸਥਾ ਹੈ। ਜਦੋਂ ਮੁਕਤ ਹੋ ਗਿਆ ਭੈ ਮੁਕਤ, ਮੁਕਤੀ ਵਿੱਚ ਭੈ ਮੁਕਤ ਹੈ, ਭਰਮ ਮੁਕਤ, ਭੈ ਮੁਕਤ, ਸਭ ਤੋਂ ਮੁਕਤ ਹੈ ਉੱਥੇ ਤਾਂ, ਮੁਕਤੀ ਹੈ ਇਹਨਾਂ ਚੀਜ਼ਾਂ ਤੋਂ, ਤਾਂ ਉੱਪਰ ਹੈ। ਹਾਂ ਤਬ ਕੌਣ ਨਿਡਰ
ਕਵਨ ਕਤ ਡਰ,
ਡਰ ਕਿਹਨੂੰ ਹੈ, ਕੀ ਤੋਂ ਡਰ ਹੈ, ਉਦੋਂ ਇੱਕ ਆਇਆ। ਜੇ ਦੋ ਨੇ ਦੋ ਦਾ ਡਰ ਹੁੰਦਾ, ਇੱਕ ਨੂੰ ਦੂਏ ਤੋਂ ਹੀ ਡਰ ਹੈ, ਇਕੱਲੇ ਨੂੰ ਕੀ ਤੋਂ ਡਰ ਹੈ, ਜੇ ਤਾਂ ਹੈ ਹੀ ਇਕੱਲਾ, ਦੂਆ ਹੈ ਹੀ ਨਹੀਂ। ਜਿਵੇਂ ਇੱਕ ਭਾਈ ਹੈ ਕੋਈ, ਦੂਆ ਤਾਂ ਭਾਈ ਹੋ ਨਹੀਂ ਕੋਈ, ਉਹਨੂੰ ਕਾਹਦਾ ਡਰ ਹੈ, ਪ੍ਰੋਪਰਟੀ ਦਾ, ਉਹ ਤਾਂ ਇਕੱਲੇ ਦੀ ਮਾਲਕ ਹੈ, ਇਕੱਲਾ ਮਾਲਕ ਹੈ। ਰਾਜਾ ਬਣਨਾ ਉਹਨੇ ਇਕੱਲੇ ਨੇ ਬਣਨਾ, ਉਹ ਤਾਂ ਕੋਈ ਹੈ ਚਿੰਤਾ ਹੈ, ਚਿੰਤਾ ਤਾਂ ਉੱਥੇ ਜਿੱਥੇ ਔਰੰਗਜ਼ੇਬ ਉਹਦੀ ਚਾਰ ਭਾਈ ਸੀ, ਉੱਥੇ ਚਿੰਤਾ ਸੀ ਵੀ ਕੌਣ ਰਾਜਾ ਬਣੂ ਬਾਅਦ 'ਚ। ਉੱਥੇ ਡਰ ਔਰ ਚਿੰਤਾ ਉੱਥੇ ਉੱਥੇ ਹੁੰਦੀ ਹੈ ਜਿੱਥੇ ਦੋ ਹੋਣ ਘੱਟੋ ਘੱਟ, ਜੇ ਤਾਂ ਇਕੱਲਾ ਉੱਥੇ ਚਿੰਤਾ ਕਾਹਦੀ ਹੈ, ਉਹ ਤਾਂ ਬਾਹਰ ਸਹੀ ਹੈ। ਦੂਏ ਤੋਂ ਡਰ ਹੁੰਦਾ ਬਸ।
ਆਪਣ ਚਲਤ ਆਪ ਕਰਨੇ ਹਾਰ, ਨਾਨਕ ਠਾਕਰ ਅਗੰਮ ਅਪਾਰ।
ਆਪਣ ਚਲਤ ਆਪ ਕਰਨੇ ਹਾਰ, ਇਹ ਜਿਹਨੇ ਚਲਿੱਤਰ ਕਰਦਾ ਆਪੇ ਕਰਦਾ, ਇਹ ਚਲਿੱਤਰ ਜਿਹੜੇ ਨੇ ਨਾ, ਇਹਨੇ ਜਿਹੜੇ ਚਲਿੱਤਰ ਕੀਤੇ ਨੇ ਉਹੀ ਇਹ ਭਰਦਾ ਫਿਰਦਾ, ਉਹ ਤ੍ਰਿਆ ਚਰਿੱਤਰ ਇਸੇ ਦੇ ਚਰਿੱਤਰ ਨੇ, ਹੋਰ ਕੀ ਦੇਣਾ। ਆਪਣ ਚਲਿੱਤ ਜਿੰਨੇ ਚਲਿੱਤਰ ਕਰਦਾ ਮਨ ਆਪ ਇਹ ਕਰਦਾ, ਜਦੋਂ ਆਰਾਮ ਖੋਰੀ ਕਰਦਾ, ਡਰ ਪੈਦਾ ਕਰਦਾ, ਆਪ ਕਰਦਾ, ਇਹ ਦੋ ਹੋ ਕੇ ਕਰਦਾ ਫਿਰ ਇਹ। ਆਪਣੀ ਜੋਤ ਆਪਣੇ ਅੰਦਰ ਜਲ ਨਹੀਂ ਟਿਕਾਉਂਦਾ ਤਾਂ ਸਿਆਪਾ ਖੜਾ ਹੁੰਦਾ, ਜੇ ਆਪਣੀ ਜੋਤ ਆਪਣੇ ਅੰਦਰ ਟਿਕਾ ਕੇ ਰੱਖੇ ਫਿਰ ਕਾਹਦਾ ਡਰ। ਜਦੋਂ ਆਪਣੀ ਜੋਤ ਨੂੰ ਆਪਣੇ ਮਨ ਨੂੰ ਖੁੱਲ੍ਹਾ ਛੱਡ ਦਿੰਦਾ, ਉਹ ਜੇ ਪਸ਼ੂ ਆਪਾਂ ਖੁੱਲ੍ਹਾ ਛੱਡਾਂਗੇ ਬਾਹਰ, ਤਾਂ ਕਿਸੇ ਦੇ ਜੇ ਬੱਚਾ ਵੀ ਆਪਾਂ ਖੁੱਲ੍ਹਾ ਛੱਡਾਂਗੇ ਉਹਨਾਂ ਪਤਾ ਲਿਆਊਗਾ, ਡਰ ਵੀ ਹੈ ਵੀ ਬਾਹਰ ਬੱਚਾ ਨਿਕਲ ਗਿਆ, ਕੋਈ ਸਕੂਟਰ ਵਾਲਾ, ਕੋਈ ਹੋਰ, ਉਹਨੂੰ ਖਤਰਾ ਵੀ ਹੈ, ਡਰ ਹੋ ਗਿਆ ਖਤਰਾ, ਕੋਈ ਸ਼ਰਾਰਤ ਕਰੂ, ਕਿਸੇ ਦੇ ਨਿਆਣੇ ਨਾਲ ਲੜੂ। ਜੇ ਆਪਣੇ ਮਨ ਦੀ ਆਪ ਸੰਭਾਲ ਕੀਤੀ, ਆਪਣੇ ਕੰਟਰੋਲ 'ਚ ਹੈ, ਤਾਂ ਇਹ ਤੋਂ ਮਨ ਦੀ ਮਨ ਨੇ ਹੀ ਜਦੋਂ ਕਰਨਾ ਪੈਦਾ ਕਰਦੀ ਹੈ, ਇਹ ਨਹੀਂ ਗਲਤ ਕੰਮ ਕਰਦੀ। ਜੇ ਮਨ ਜੋਤ ਜਿਹੜਾ ਆਪਣ ਜੋਤ ਆਪਣਾ ਮਨ ਦੀ ਗੱਲ ਹੈ, ਮਨ ਜੋਤ ਸਰੂਪ ਹੈ, ਆਪਣ ਜੋਤ ਦਾ ਮਤਲਬ ਆਪਣਾ ਮਨ ਹੈ। ਜੇ ਆਪਣਾ ਮਨ ਆਪਣੇ ਕਾਬੂ 'ਚ ਰੱਖਿਆ ਹੋਇਆ ਤਾਂ ਕੋਈ ਡਰ ਨਹੀਂ। ਜਦੋਂ ਆਪਣਾ ਮਨ ਬੇਕਾਬੂ ਹੁੰਦਾ ਡਰ ਪੈ ਜਾਂਦਾ ਪੈਦਾ ਹੁੰਦਾ। ਜਿਹਦਾ ਮਨ ਕਾਬੂ ਨਹੀਂ ਉਹ ਚੋਰੀ ਕਰੂ, ਕੋਈ ਅਪਰਾਧ ਕਰੂ। ਇਹ ਮਨ ਕਾਬੂ ਜਾਂ ਉਹਨੇ ਕੋਈ ਮਾੜਾ ਕੰਮ ਕਰਨਾ ਹੀ, ਮਾੜਾ ਕੰਮ ਕਰੂਗਾ ਤਾਂ ਡਰ ਹੈ। ਮਾੜਾ ਕੰਮ ਜੇ ਕਰੂ ਨਹੀਂ ਤਾਂ ਡਰ ਨਹੀਂ, ਕਮ ਸੇ ਕਮ ਡਰਤਾ ਹੈ ਨਹੀਂ। ਕੋਈ ਚਲਿੱਤਰ ਕਰ ਲਵੇ ਮਨ, ਕੋਈ ਮੈਨੂੰ ਕਿਹੜਾ ਕੋਈ ਦੇਖਦਾ, ਇਹ ਆਪੇ ਕੋਈ ਨਾ ਕੋਈ ਚਲਿੱਤਰ ਕਰ ਲੈਂਦਾ ਉਲਟਾ, ਵੀ ਮੈਨੂੰ ਕਿਹੜਾ ਕੋਈ ਦੇਖਦਾ। ਆ ਆਪਣੇ ਚਲਿੱਤ ਆਪ ਕਰਨੇ ਹਾਰ, ਆਪੇ ਚੌਧਰੀ ਬਣਨਾ ਚਾਹੁੰਦਾ, ਆਪੇ ਪਰਮੇਸ਼ਰ ਬਣਨਾ ਚਾਹੁੰਦਾ, ਆਪੇ ਆਪਣੀ ਪੂਜਾ ਕਰਾਉਣੀ ਚਾਹੁੰਦਾ।
ਨਾਨਕ ਠਾਕਰ ਅਗੰਮ ਅਪਾਰ,
ਨਾਨਕ ਕਹਿੰਦਾ ਠਾਕਰ ਹੈ ਜਿਹੜਾ ਉਹ ਅਗੰਮ ਅਪਾਰ, ਉਹਦਾ ਅਗੰਮ ਅਪਾਰ ਹੈ, ਉਹਦੀ ਬਰਾਬਰੀ ਤਾਂ ਨਹੀਂ ਕਰ ਸਕਦਾ, ਫਿਰ ਵੀ ਉਹਨੂੰ ਤਾਂ ਨਹੀਂ ਜਿੱਤ ਸਕਦਾ, ਪਰ ਇਹ ਜਿਹੜ ਜ਼ਰੂਰ ਜਬੜਦਾ। ਸਰਕਾਰ ਤਾਂ ਨਹੀਂ ਫੇਲ ਕਰ ਸਕਦੇ, ਡਾਕੂ ਡਾਕੇ ਜ਼ਰੂਰ ਮਾਰਦੇ ਨੇ, ਸਰਕਾਰ ਨੂੰ ਥੋੜ੍ਹੀ ਬਹੁਤੀ ਪਰੇਸ਼ਾਨੀ ਵੀ ਪੈਦਾ ਕਰ ਸਕਦੇ ਨੇ, ਪਰ ਨੁਕਸਾਨ ਆਪਣਾ ਹੀ ਕਰਦੇ ਨੇ। ਬੇਚੈਨੇ ਨਾ ਦਿਨ ਨੂੰ ਚੈਨ ਨਾ ਰਾਤ ਨੂੰ ਚੈਨ, ਉਹਨੂੰ ਚੈਨ ਉਹਨਾਂ ਦੀ ਹੋ ਜਾਂਦੀ ਹੈ। ਠਾਕਰ ਤਾਂ ਕੌਮ ਵਪਾਰ ਹੈ, ਪਰਮੇਸ਼ਰ ਨੂੰ ਕੋਈ ਖਤਰਾ ਨਹੀਂ ਹੈ ਇਹਨਾਂ ਤੋਂ, ਪਰਮੇਸ਼ਰ ਨੂੰ ਕੋਈ ਖਤਰਾ ਨਹੀਂ, ਇਹਨੂੰ ਨੁਕਸਾਨ ਇਸ ਨੂੰ ਹੁੰਦਾ, ਉਹਨੂੰ ਇਹ ਖਤਰਾ ਹੈ ਪਰਮੇਸ਼ਰ ਨੂੰ, ਸਰਕਾਰ ਨੂੰ ਇਹ ਖਤਰਾ ਹੈ। ਸਰਕਾਰ ਨੂੰ ਇਹਨਾਂ ਦੀ ਚਿੰਤਾ ਚੱਕਣੀ ਪੈਂਦੀ ਹੈ, ਫਿਰ ਜਿਹੜਾ ਨੂੰ ਵੀ ਸੁਧਾਰ ਘਰ ਲਿਖਣਾ ਪੈਂਦਾ ਵੀ ਬਾਈ ਬੰਦੇ ਤਾਂ ਆਪਣੇ ਹੀ ਨੇ ਵਿਗੜ ਗਏ, ਇਹਨਾਂ ਨੂੰ ਸੁਧਾਰੀਏ। ਉਹ ਸੁਧਾਰ ਦਾ ਫਿਕਰ ਸਰਕਾਰ ਨੂੰ ਹੋ ਜਾਂਦਾ ਵੀ ਇਹਨਾਂ ਨੂੰ ਸੁਧਾਰੀਏ, ਚਿੰਤਾ ਜ਼ਰੂਰ ਸਰਕਾਰ ਨੂੰ ਮਾੜੀ ਮੋਟੀ ਇਹਨਾਂ ਦੀ ਵੀ ਹੁੰਦੀ, ਸਰਬ ਕੀ ਚਿੰਤਾ, ਪਰਮੇਸ਼ਰ ਨੂੰ ਵੀ ਥੋੜ੍ਹੀ ਬਹੁਤੀ ਚਿੰਤਾ ਹੀ ਪੈਦਾ ਕਰਦੇ ਨੇ ਲੋਕ। ਜਿਨ੍ਹਾਂ ਦੇ ਮਨ ਬੇਕਾਬੂ ਨੇ ਉਹਨਾਂ ਨੇ ਪਰਮੇਸ਼ਰ ਵਾਸਤੇ ਵੀ ਚਿੰਤਾ ਖੜੀ ਕੀਤੀ, ਕਿਉਂਕਿ ਉਹਦੀ ਔਲਾਦ ਨੇ ਨਾ, ਜੇ ਔਲਾਦ ਵਿਗੜ ਜਾਵੇ ਬਾਪ ਨੂੰ ਵੀ ਚਿੰਤਾ ਹੋ ਜਾਂਦੀ ਹੈ, ਜਾਂ ਬੜੇ ਭਾਈ ਨਿਆਂ ਨੂੰ ਵੀ ਚਿੰਤਾ ਹੋ ਜਾਂਦੀ ਹੈ, ਨਾਲ ਦੇ ਟੱਬਰ ਨੂੰ ਵੀ ਚਿੰਤਾ ਹੁੰਦੀ ਹੈ, ਨਾਲ ਦੇ ਹੀ ਨਾ ਕਿਹੜਾ ਕੋਈ ਬਗਾਨਾ ਤਾਂ ਹੈ, ਨਾ ਕੋਈ ਵੈਰੀ ਅਤੇ ਨਾਲ ਦਿਆਂ ਨੂੰ ਵੀ ਚਿੰਤਾ ਹੁੰਦੀ ਹੈ, ਉਹਨਾਂ ਦੀ ਦੂਜਿਆਂ ਨੂੰ ਚਿੰਤਾ ਪੈਦਾ ਕਰਦੇ ਨੇ, ਆਪ ਖੁਆਰ ਹੁੰਦੇ ਨੇ। ਖੁਆਰ ਤਾਂ ਆਪ ਹੁੰਦੇ ਨੇ ਹਰ ਵਿਸਰਤ ਸਦਾ, ਖੁਆਰ ਇਹ ਹੁੰਦੇ ਨੇ ਚਲਿੱਤਰ ਕਰਕੇ ਪਰੇਸ਼ਾਨ ਉਹਨਾਂ ਨੂੰ ਨਾਲ ਦਿਆਂ ਨੂੰ ਕਰਦੇ ਨੇ।